ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖ਼ਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਜਾਗੋ ਜਾਗੋ ਹੋਇਆ ਸਵੇਰਾ ਸੂਰਜ ਚੜਿਆ ਮਿਟਿਆ ਨੇਰਾ ਆਲਣਿਆਂ ਵਿੱਚ ਪੰਛੀ ਜਾਗੇ ਰੌਣਕ ਹੋਈ ਲਾਗੇ ਜਾਗੇ ਜਾਗ ਪਿਆ ਹੈ ਚਾਰ ਚੁਫੇਰਾ ਜਾਗੋ ਜਾਗੋ ਹੋਇਆ ਸਵੇਰਾ ਸੋ ਬਿਲਕੁਲ ਜੀ ਸਵੇਰਾ ਹੋ ਗਿਆ ਹੈ 11 March 2020 ਦੀ ਸਵੇਰ ਦਾ ਸੋ ਮੈਂ ਡੀਲੇਟ ਸਟੂਡੀਓ ਤੋਂ ਸੁਖਪ੍ਰੀਤ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਲਹਿਰਾਂ ਲੈ ਕੇ ਸੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਗੁੱਡ ਮਾਰਨਿੰਗ ਔਰ ਅਰਦਾਸ ਤੇ ਉਮੀਦ ਕਰਦੀ ਹਾਂ ਜੀ ਸਭ ਰਾਜੀ ਖੁਸ਼ੀ ਚੜ੍ਹਦੀ ਕਲਾ ਦੇ ਵਿੱਚ ਆਪਣੇ ਘਰ ਪਰਿਵਾਰਾਂ ਦੇ ਵਿੱਚ ਹੋਵੋਗੇ ਤੁਸੀਂ ਪਟਿਆਲਾ ਸਟੂਡੀਓ ਤੋਂ ਸਰਬਜੀਤ ਭਾਜੀ ਮੇਰੇ ਨਾਲ ਹੈ ਹਮੇਸ਼ਾ ਦੀ ਤਰ੍ਹਾਂ ਤਕਨੀਕੀ ਦੇਖ ਰੇਖ ਦੇ ਲਈ ਸੋ ਸਭ ਤੋਂ ਪਹਿਲਾਂ ਤੇ ਮਾਫ਼ੀ ਵੀ ਮੰਗਦੀ ਹਾਂ ਕਿ ਪਿਛਲੇ ਹਫ਼ਤੇ ਤੁਹਾਡੇ ਤੋਂ ਹਾਜ਼ਰੀ ਜਿਹੜੀ ਮੈਂ ਨਹੀਂ ਲਵਾ ਸਕੀ ਪਰ ਦਿਲ ਦੇ ਵਿੱਚ ਤੁਸੀਂ ਸਾਰੇ ਹਮੇਸ਼ਾ ਰਹਿੰਦੇ ਹੋ ਇਹੋ ਜੀ ਕੋਈ ਗੱਲ ਨਹੀਂ ਸੋ ਕੋਈ ਗੱਲ ਨਹੀਂ ਜੀ ਅੱਜ ਦੇ ਪ੍ਰੋਗਰਾਮ ਵਿੱਚ ਰੌਣਕਾਂ ਲਾਉਣੀਆਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਤੁਹਾਡੇ ਨਾਲ ਸੀ ਅਸੀਂ ਪਿਛਲੇ ਹਫ਼ਤੇ ਦੀਆਂ ਕਸਰਾਂ ਵੀ ਜਿਹੜੀਆਂ ਆ ਅੱਜ ਕੱਢ ਲੈਣੀਆਂ ਆ ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਮੈਂ 4-5 ਸਤਰਾਂ ਜਿਹੜੀਆਂ ਆ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਗੋ ਜਾਗੋ ਹੋਇਆ ਸਵੇਰਾ ਇਹ ਕਵਿਤਾ ਨਾ ਮੈਨੂੰ ਯਾਦ ਆ ਭਈ ਮੇਰੀ ਜ਼ਿੰਦਗੀ ਦੀ ਸਭ ਤੋਂ ਪਹਿਲੀ ਕਵਿਤਾ ਸੀਗੀ ਕੱਚੀ ਪਹਿਲੀ ਦੀ ਪੰਜਾਬੀ ਦੀ ਕਿਤਾਬ ਦੇ ਵਿੱਚ ਹੁੰਦੀ ਸੀ ਇਹ ਜਾਗੋ ਜਾਗੋ ਹੋਇਆ ਸਵੇਰਾ ਜੇ ਤੁਹਾਨੂੰ ਵੀ ਯਾਦ ਆ ਤਾਂ ਬੜੇ ਰੱਟੇ ਮਾਰ ਕੇ ਪੜ੍ਹੀ ਵੀ ਹੁੰਦੀਆਂ ਸੀਗੀਆਂ ਕਵਿਤਾਵਾਂ ਉਦੋਂ ਹਨਾ ਤੇ ਇਹਦੀਆਂ 4 ਕੁ ਲਾਈਨਾਂ ਜਿਹੜੀਆਂ ਮੈਨੂੰ ਯਾਦ ਸੀ ਕਵੀ ਦਾ ਨਾਂ ਵੀ ਮੈਂ ਭੁੱਲ ਗਈ ਹਾਂ ਪਰ ਇਹ ਜਿਹੜੀਆਂ ਲਾਈਨਾਂ ਸਵੇਰ ਹੁੰਦੀ ਹੈ ਤੇ ਕਦੀ ਕਦੀ ਮੇਰੇ ਜ਼ਿਹਨ ਵਿੱਚ ਆ ਜਾਂਦੀਆਂ ਆ ਸੋ ਬਿਲਕੁਲ ਜੀ ਰੌਣਕਾਂ ਲੱਗ ਗਈਆਂ ਸੂਰਜ ਵੀ ਚੜ ਗਿਆ ਆ ਔਰ ਆਲਣਿਆਂ ਦੇ ਵਿੱਚੋਂ ਪੰਛੀਆਂ ਨੇ ਵੀ ਉਡਾਰੀਆਂ ਭਰ ਲਈਆਂ ਤੇ ਬਾਕੀ ਜੀ ਆਪਣੀ ਰੋਜ਼ੀ ਰੋਟੀ ਲਈ ਬਾਹਰ ਸੜਕਾਂ ਰਸਤਿਆਂ ਤੇ ਵੀ ਰੌਣਕਾਂ ਲੱਗ ਗਈਆਂ ਸੋ ਬੁੱਧਵਾਰ ਦੀ ਸਵੇਰ ਆ ਤੇ ਹਰਮਨ ਰੇਡੀਓ ਤੇ ਵੀ ਸਾਡੇ ਬੱਸ ਹੁਣ ਹੌਲੀ ਹੌਲੀ ਜਿਹੜੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਣੀਆਂ ਆ ਤੇ ਬਸ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਸਭ ਤੋਂ ਪਹਿਲਾਂ ਉਸ ਪਰਮਾਤਮਾ ਨੂੰ ਯਾਦ ਕਰਕੇ ਕਰਦੇ ਹਾਂ ਸੋ ਆਓ ਸਾਰੇ ਚਿਹਰਿਆਂ ਤੇ ਲੈ ਕੇ ਆਈਏ ਇੱਕ ਵੱਡੀ ਸਾਰੀ ਸਮਾਈਲ ਤੇ ਦਿਲ ਵਿੱਚ ਉਸ ਪਰਮਾਤਮਾ ਦੇ ਸ਼ੁਕਰਾਨੇ ਦੀ ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਆਓ ਮਿਲ ਕੇ ਗੁਰਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕਿਤੇ ਵੀ ਆਂ ਜੀ ਸਾਰੇ ਅਸੀਂ ਪਰਮਾਤਮਾ ਆਪਣਾ ਮਿਹਰ ਭਰਿਆ ਹੱਥ ਸਿਰਾਂ ਤੇ ਰੱਖਣ ਚੜ੍ਹਦੀ ਕਲਾ ਵਿੱਚ ਰੱਖਣ ਔਰ ਜ਼ਿੰਦਗੀ ਦੀਆਂ ਰਾਹਾਂ ਤੇ ਨਿਧੜਕ ਹੋ ਕੇ ਤੁਰਦੇ ਰਹੀਏ ਅੱਗੇ ਵੱਧਦੇ ਰਹੀਏ ਤੇ ਪਿੱਛੇ ਛੱਡਦੇ ਜਾਈਏ ਖੂਬਸੂਰਤ ਯਾਦਾਂ ਦੀਆਂ ਪੈੜਾਂ ਜਿਨ੍ਹਾਂ ਨੂੰ ਅਸੀਂ ਫਿਰ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਪਿੱਛੇ ਮੁੜ ਮੁੜ ਕੇ ਦੇਖਿਆ ਕਰੀਏ ਤੇ ਉਹਨਾਂ ਤੇ ਗੱਲਾਂ ਬਾਤਾਂ ਜਿਹੜੀਆਂ ਕਰਿਆ ਕਰੀਏ ਸੋ ਬਿਲਕੁਲ ਜੀ ਗੱਲਾਂ ਬਾਤਾਂ ਜਿਹੜੀਆਂ ਆ ਉਹ ਬੜੀਆਂ ਅਹਿਮ ਆ ਜ਼ਿੰਦਗੀ ਦਾ ਹਿੱਸਾ ਆ ਸੋ ਗੱਲਾਂ ਬਾਤਾਂ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਕਰਨੀਆਂ ਹਮੇਸ਼ਾ ਦੀ ਤਰ੍ਹਾਂ ਗੱਲਾਂ ਕੁਝ ਕਰਾਂਗੇ ਜੱਗ ਬੀਤੀਆਂ ਤੇ ਕੁਝ ਹੱਡ ਬੀਤੀਆਂ ਸੋ ਗੱਲਾਂ ਬਾਤਾਂ ਅੱਜ ਪ੍ਰੋਗਰਾਮ ਦੇ ਵਿੱਚ ਕਰਨੀਆਂ ਅਸੀਂ ਤੇ ਪ੍ਰੋਗਰਾਮ ਦੇ ਵਿੱਚ ਜੁਆਇਨ ਕਰਨਗੇ ਜੀ ਸਾਨੂੰ ਜਲਦੀ ਹੀ ਜੋਤੀ ਸੇਖੋ ਹੋਣੀ ਵੀ ਉਹਨਾਂ ਦੇ ਨਾਲ ਵੀ ਕੁਝ ਗੱਲਾਂ ਕਰਾਂਗੇ ਤੇ ਬਾਕੀ ਤੁਸੀਂ ਆਪਣੇ ਜਿਹੜੇ ਦਿਲ ਦੇ ਵਿਚਾਰ ਆ ਉਹ ਸਾਨੂੰ ਜ਼ਰੂਰ ਲਿਖ ਭੇਜੋ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ ਈਮੇਲ ਦੇ ਰਾਹੀਂ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ ਈਮੇਲ ਤੇ ਜੇ ਤੁਸੀਂ ਆਪਣੀਆਂ ਚਿੱਠੀਆਂ ਪਾਉਣੀਆਂ ਜੀ ਤੇ ਸਿਰਨਾਵਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ request@harmanradio.com ਤੇ @harmanradio ਤੇ ਜੇ ਟੈਲੀਗ੍ਰਾਮ ਰਾਹੀਂ ਵੀ ਤੁਸੀਂ ਸਾਨੂੰ ਆਪਣੇ ਮੈਸੇਜਿਸ ਵੋਇਸ ਮੈਸੇਜਿਸ ਤੇ ਫੋਟੋ ਮੈਸੇਜਿਸ ਪਹੁੰਚਾ ਸਕਦੇ ਹੋ ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਚਲੋ ਸੁਣਦੇ ਹਾਂ ਇੱਕ ਧਾਰਮਿਕ ਗੀਤ, ਔਰ ਉਸ ਤੋਂ ਬਾਅਦ ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਰਹਿਣੀਆਂ ਆ। 2 ਘੰਟੇ ਦਾ ਸਾਥ ਹੈ ਔਰ ਇਸ ਸਾਥ ਤੇ ਤੁਸੀਂ ਮੇਰੇ ਹਮਸਫ਼ਰ ਬਣਨਾ ਹੈ ਤੇ ਆਪਣੀਆਂ ਹੁੰਗਾਰੇ ਜਿਹੜੇ ਆ ਮੇਰੀਆਂ ਗੱਲਾਂ ਦੇ ਵਿੱਚ ਜ਼ਰੂਰ ਭਰਦੇ ਰਹਿਣਾ ਹੈ। ਚਲੋ ਜੀ, ਸੁਣਦੇ ਹਾਂ ਇਹ ਧਾਰਮਿਕ ਗੀਤ ਤੇ ਉਸ ਤੋਂ ਬਾਅਦ ਆਪਣੀਆਂ ਗੱਲਾਂ ਬਾਤਾਂ। जी बहुत ही प्यारी आवाज मास्टर अजीत सिंह दी आवाज दे विच असीं धार्मिक गीत सुनिया। बहुत ही प्यारा जिहा बहुत खूबसूरती नाल गाया होया रूह दे नाल गाया होया गीत लग रहा सीगा और खुशी हुंदी है जी जदों इस उम्र दे विच कोई इन्नी शिद्दत दे नाल इन्ने सोहने गीत गाउंदा धार्मिक गीत खास करके ते लगदा पे होण वाले समय दे विच पंजाब दी जवानी वधिया ही होगी जी चढ़दी कला वाले पासे जाऊगी। सो चलो जी प्रोग्राम दे विच अग्गे वधदे आं और तुसी सुनाओ की हाल चाल है। कल होली सी फिर किद्दां मनाई होली जरूर दस्यो मैनू और जे अपनियां फोटोज होण तुहाडियां ते ओह वी साडे नाल जरूर शेयर करियो। सो होली सी जी और पिछले इस एतवार वुमेन्स डे सी और ए दो जेडे आ त्योहार कह लो मनाए गए। सो औरत दी गल करिए ते औरत दिवस दी गल करिए ते मैनू लगदा हुंदा पे हर दिन ही औरत दा ही हुंदा वैसे ता देखिया जावे क्योंकि औरत तो बिना घर खाली हुंदा वैसे ते हर किसी दी अपनी एक रौनक हुंदी है घर दे विच या समाज दे विच भी कह लो पर इस करके नहीं कह रही पे मैं खुद औरत हां पर फिर भी औरत दे नाल एक घर जिहड़ा बनदा जिहड़ा आदमी है मैनू लगदा हुंदा पे ओह मकान जरूर बना सकदा है ओह छोटा वड्डा अपनी हैसियत दे मुताबिक मकान बना सकदा है पर उस नूं घर बनाउण दे विच उस मकान दे विच जान जिहड़ी फूकणी हुंदी है ओह एक औरत ही ज्यादा वधिया तरीके नाल कर सकदी है। सो औरत किसी भी रूप च होवे जी मां होवे भैण होवे धी होवे दोस्त होवे पत्नी होवे सस होवे दादी नानी होवे सो सारे रिश्ते बड़े निघे जे आ बड़े प्यारे जे आ। मैं जिन्हां भी रिश्तियां दी गल कीती तुसी खुद ओह सुन के लग्या होना पे हां नहीं इह जिहड़ियां लेडीज सी जे इह जिंदगी दे विच ना हुंदियां ते जिंदगी की होनी सी बेरंग जई। सो जिंदगी दे कैनवस दे उत्ते रंग भरन दा काम करदियां जी इह औरतां किसे ना किसे रिश्ते दे रूप दे विच किसे ना किसे प्यार दे रूप दे विच। सो बाकी होली सी जी होली मैं ते नहीं खेडी मैं भी कहां ते पर दिल बड़ा करदा हुंदा इंडिया तो वीडियो कॉल्स आ गईयां सीगियां उन्हां नूं होली खेडदे देख लिया ते मैं सगो हस रही सी अपनी भैण नूं ही मैं कहा भाई इत्थे हुण किन्ना होली खेडां पे घर दे विच ਜਦੋਂ ਅਸੀਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਹੈ ਪਈ ਜਦੋਂ ਇੰਡੀਆ ਹੁੰਦੇ ਸੀ ਛੋਟੇ ਨਾ ਜੇ ਸਾਨੂੰ ਹੋਰ ਕੋਈ ਹੋਲੀ ਖੇਡਣ ਨੂੰ ਨਹੀਂ ਲੱਭਦਾ ਸੀ ਤੇ ਅਸੀਂ ਆਪਣੀਆਂ ਜਿਹੜੀਆਂ ਮੱਝਾਂ ਬੱਚੀਆਂ ਹੁੰਦੀਆਂ ਸੀ ਉਹਨਾਂ ਦੇ ਉੱਤੇ ਵੀ ਰੰਗ ਸੁੱਟ ਲਈਦਾ ਹੁੰਦਾ ਸੀਗਾ। ਮੈਨੂੰ ਯਾਦ ਆ ਉਹ ਕਾਲੀ ਮੱਝ ਦੇ ਉੱਤੇ ਜਦੋਂ ਰੰਗ ਬਿਰੰਗਾ ਰੰਗ ਪਿਆ ਹੁੰਦਾ ਸੀ ਨਾ ਸੋਹਣੀ ਬੜੀ ਲੱਗਦੀ ਹੁੰਦੀ ਸੀ ਉਹ। ਸੋ ਗੱਲ ਆ ਵੀ ਇੱਥੇ ਤੇ ਗਾਂ ਵੱਛੀ ਵੀ ਨਹੀਂ ਸੀਗੀ ਵੀ ਜਿੰਨਾ ਹੋਲੀ ਖੇਡ ਲੈਂਦੇ ਹਨਾ ਤੇ ਦੂਸਰਿਆਂ ਦੇ ਨਾਲ ਜਾ ਕੇ ਹੋਲੀ ਖੇਡਣ ਤੇ ਇਹ ਲੱਗਦਾ ਹੁੰਦਾ ਵੀ ਪਤਾ ਨੀ ਅਗਲੇ ਦੇ ਘਰ ਖਿਲਾਰਾ ਨਾ ਪਵੇ ਜਾਂ ਕੋਈ ਮਾਇੰਡ ਨਾ ਕਰ ਲਏ। ਇੱਕ ਵੈਸੇ ਅਸੀਂ ਅੱਜ ਕੱਲ ਇਹ ਚੀਜ਼ ਬਹੁਤ ਮਨ ਵਿੱਚ ਰੱਖੀ ਹੋਈ ਹੈ ਨਾ, ਵੀ ਕੋਈ ਮਾਇੰਡ ਨਾ ਕਰ ਲਏ, ਮਾਇੰਡ ਸਾਡੇ ਜ਼ਿਆਦਾ ਵੱਡੇ ਹੋ ਗਏ ਆ। ਪਹਿਲਾਂ ਕਿੱਥੇ ਮਾਇੰਡ ਹੁੰਦੇ ਸੀਗੇ ਸਾਡੇ, ਕੋਈ ਕਿੱਡਾ ਸੋਚਦਾ ਹੁੰਦਾ ਸੀ ਵੀ ਕਿਸੇ ਦੇ ਘਰ ਦੁਪਹਿਰੇ ਦਿਨ ਦੇ ਜਾ ਕੇ ਦਰਵਾਜ਼ਾ ਖੜਕਾ ਦੋ ਜਾਂ ਰਾਤ ਬਰਾਤੇ ਚਲੇ ਜਾਓ, ਇਹ ਚੀਜ਼ ਨਹੀਂ ਸੋਚਦਾ ਹੁੰਦਾ ਸੀ ਕੋਈ, ਤੇ ਕੋਈ ਮਾਇੰਡ ਕਰ ਲਊਗਾ। ਪਰ ਹੁਣ ਸਾਡੇ ਮਾਇੰਡ ਬਹੁਤ ਵੱਡੇ ਹੋ ਗਏ ਹੈ ਨਾ। ਸੋ ਚਲੋ ਜੀ, ਨੈਵਰ ਮਾਇੰਡ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ। ਹੋਰ ਸੁਣਾਓ, ਕੀ ਕਰ ਰਹੇ ਹੋ ਇਸ ਵੇਲੇ? ਤੁਹਾਡੇ ਵਿੱਚੋਂ ਬਹੁਤੇ ਆਪਣੇ ਦਾਣਾ ਪਾਣੀ ਚੁਗਣੇ, ਪੰਛੀਆਂ ਵਾਂਗੂ ਘਰੋਂ ਕੰਮਾਂ ਕਾਰਾਂ ਤੇ ਤੁਰ ਪਏ ਹੋਣੇ ਆ, ਤੇ ਕਈ ਅਜੇ ਤੱਕ ਘਰਾਂ ਦੇ ਵਿੱਚ ਹੀ ਆਪਣੇ ਕੰਮ ਨਿਪਟਾ ਰਹੇ ਹੋਣੇ ਆ, ਕਈ ਚਾਹ ਦੀਆਂ ਚੁਸਕੀਆਂ ਭਰ ਰਹੇ ਹੋਣੇ ਆ, ਤੇ ਕਈ ਪਰੌਂਠਿਆਂ ਤੇ ਮੱਖਣ ਰੱਖ ਕੇ ਨਜ਼ਾਰੇ ਲੈ ਰਹੇ ਹੋਣੇ ਆ। ਪਰ ਹਨਾ, ਮੱਖਣ ਤੇ ਪਰੌਂਠਿਆਂ ਵਾਲੇ ਨਜ਼ਾਰੇ ਤਾਂ ਸਾਨੂੰ ਇੱਥੇ ਵੀਕਐਂਡ ਤੇ ਲੱਭਦੇ ਆ। ਵੀਕ ਡੇਜ਼ ਚ ਤਾਂ ਮੈਨੂੰ ਲੱਗਦਾ ਨੀ ਵੀ ਪਰੌਂਠਿਆਂ ਤੇ ਮੱਖਣ ਰੱਖ ਕੇ ਖਾਣ ਵਾਲਾ ਕੋਈ ਸਵਾਦ ਜਿਹਾ ਬਣਦਾ ਹੋਣਾ। ਸੋ ਬਾਕੀ ਗੱਲ ਇਹ ਜੀ ਕਿ ਆਸਟ੍ਰੇਲੀਆ ਦੇ ਵਿੱਚ ਚਹਿਲ ਪਹਿਲ ਜਿਹੜੀ ਸ਼ੁਰੂ ਹੋ ਗਈ ਆ। ਸੋ ਬਿਲਕੁਲ, ਜੇ ਮੈਂ ਐਡੀਲੇਡ ਦੀਆਂ ਘੜੀਆਂ ਤੇ ਦੇਖਾਂ ਤੇ 7:46 ਜਿਹੜੇ ਆ ਉਹ ਹੋ ਚੁੱਕੇ ਆ, ਤੇ ਜੇ ਆਸਟ੍ਰੇਲੀਆ ਸਿਡਨੀ ਸਮੇਂ ਮੁਤਾਬਿਕ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਕੋਈ 8:15 ਦਾ ਸਮਾਂ ਜਿਹੜਾ ਉਹ ਹੋ ਗਿਆ ਆ। ਸੋ ਬਿਲਕੁਲ ਜੀ, ਕੁਦਰਤ ਦੇ ਰੰਗ ਨੇ, ਇੱਕ ਹੀ ਧਰਤੀ ਇੱਕ ਹੀ ਅਸਮਾਨ, ਪਰ ਰੰਗ ਵੱਖੋ ਵੱਖਰੇ ਆ। ਕਿਤੇ ਪਹੁ ਫੁੱਟ ਰਹੀ ਹੈ, ਕਿਤੇ ਦੁਪਹਿਰਾ ਢਲ ਰਿਹਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਸਾਡੇ ਅਜੇ ਤੱਕ ਸੂਰਜ ਚੜ ਰਿਹਾ ਆ। ਔਰ ਜੇ ਗੱਲ ਕਰੀਏ ਪੰਜਾਬ ਦੀ, ਉੱਥੇ ਤਾਰੇ ਬਾਤਾਂ ਪਾ ਰਹੇ ਅਜੇ ਤੱਕ ਪੰਜਾਬ ਦੇ ਨਾਲ, ਤੇ ਪੱਛਮੀ ਦੇਸ਼ਾਂ ਦੇ ਵਿੱਚ ਅਜੇ ਤੱਕ ਮੰਗਲਵਾਰ ਦੀ ਜਿਹੜੀ ਦੁਪਹਿਰ ਆ ਉਹ ਚਮਕ ਰਹੀ ਹੋਣੀ ਆ। ਸੋ ਬਿਲਕੁਲ ਇੱਕ ਹੀ ਕੁਦਰਤ ਦੇ ਜਿਹੜੇ ਰੰਗ ਆ ਉਹ ਵੱਖੋ ਵੱਖਰੇ ਹਰ ਜਗ੍ਹਾ ਤੇ ਆ। ਸੋ ਕਿਤੇ ਲੋਡਾ ਵੇਲਾ ਤੇ ਕਿਤੇ ਤਾਰਿਆਂ ਦੀ ਬਰਾਤ ਜਿਹੜੀ ਚੰਨ ਨਾਲ ਉਤਰੀ ਹੋਣੀ ਆ। ਸੋ ਅੱਛਾ, ਚੰਨ ਤੋਂ ਮੈਨੂੰ ਯਾਦ ਆਇਆ, ਰਾਤੀ ਤੁਸੀਂ ਸਾਰਿਆਂ ਨੇ ਰਾਤ ਦੇਖੀ ਸੀ, ਤੁਸੀਂ ਕਹਿਣਾ ਲੈ ਫੇਰ ਆ ਗਈ ਰਾਤ ਚੇਤੇ ਕਰਾਉਣ। ਬਿਲਕੁਲ ਜੀ, ਰਾਤੀ ਜਿਹੜੀ ਰਾਤ ਸੀਗੀ ਬਹੁਤ ਹੀ ਸੋਹਣੀ ਸੀ, ਬੜੀ ਪਿਆਰੀ ਜਿਹੀ, ਏਡਾ ਵੱਡਾ ਚੰਦ ਚੜਿਆ ਹੋਇਆ ਸੀ, ਨਾ ਤਾਰੇ ਚਮਕ ਰਹੇ ਸੀ ਐਡੀਲੇਡ ਦੇ ਵਿੱਚ, ਤੇ ਬੱਦਲ ਬਿਲਕੁਲ ਨਹੀਂ ਸੀ। ਸੋ ਬੜੀ ਭਰੀ ਹੋਈ ਇੱਕ ਜਿਹੜੀ ਰਾਤ ਸੀਗੀ ਉਹ ਦੇਖਣ ਨੂੰ ਨਸੀਬ ਹੋਈ ਰਾਤੀ, ਔਰ ਮਜ਼ਾ ਹੀ ਆ ਗਿਆ। ਚੰਦ ਦੀ ਚਾਨਣੀ ਕਿੰਨੀ ਜ਼ਿਆਦਾ ਸੀ, ਮੈਂ ਰਾਤ ਨੂੰ ਵੀ ਇੱਕ ਦੋ ਵਾਰੀ ਵਿੱਚੋਂ ਉੱਠੀ ਤੇ ਦੇਖਿਆ ਬਾਹਰ, ਏਦਾਂ ਲੱਗਦਾ ਸੀ ਵੀ ਦਿਨ ਹੀ ਚੜਿਆ ਹੋਇਆ ਆ, ਉਹ ਚੰਦ ਪੂਰੇ ਜੋਬਨ ਤੇ ਸੀ ਰਾਤੀ ਆਪਣੇ, ਔਰ ਤਾਰੇ ਵੀ ਏਦਾਂ ਲੱਗਦੇ ਪਏ ਸੀ ਤੇ ਬੜੇ ਖੁਸ਼ ਆ, ਬੜੀ ਖੁਸ਼ੀ ਨਾਲ ਚਮਕ ਰਹੇ ਸੀ। ਸੋ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੁੰਦੀਆਂ, ਕੁਦਰਤ ਦੇ ਨਾਲ ਜੁੜਨਾ ਬੜਾ ਜ਼ਰੂਰੀ ਹੁੰਦਾ। ਮੈਂ ਹਰ ਵਾਰੀ ਰੌਲਾ ਪਾ ਕੇ ਚਲੀ ਜਾਂਦੀ ਹਾਂ, ਔਰ ਮੈਨੂੰ ਨਹੀਂ ਪਤਾ ਹੁਣ ਤੁਸੀਂ ਕਿੰਨਿਆਂ ਨੇ ਰਾਤੀ ਉਹ ਚੰਦ ਦੇਖਿਆ ਹੋਣਾ। ਮੈਂ ਹਮੇਸ਼ਾ ਕਹਿ ਕੇ ਜਾਂਦੀ ਹੁੰਦੀ ਹਾਂ ਵੀ ਇੱਕ ਡੁੱਬਦਾ ਸੂਰਜ, ਚੜ੍ਹਦਾ ਸੂਰਜ, ਰਾਤ ਹੋ ਗਈ, ਫੁੱਲਾਂ ਦਾ ਖਿੜਨਾ ਹੋ ਗਿਆ, ਤਰੇਲ ਦੇ ਤੁਪਕੇ ਹੋ ਗਏ, ਇਹੋ ਜਿਹੀਆਂ ਚੀਜ਼ਾਂ ਨੂੰ ਜ਼ਰੂਰ ਨਿਹਾਰਿਆ ਕਰੋ। ਇਹੋ ਜਿਹੀਆਂ ਚੀਜ਼ਾਂ ਜ਼ਿੰਦਗੀ ਨੂੰ ਫਰੈਸ਼ ਕਰ ਦਿੰਦੀਆਂ ਤੁਹਾਨੂੰ, ਮੈਨੂੰ ਤੇ ਕਰਦੀਆਂ। ਸੋ ਚਲੋ, ਬਾਕੀ ਗੱਲ ਇਹ ਆ ਜੀ, ਸਦਾ ਖੁਸ਼ ਰਹੋ, ਜਿੱਦਾਂ ਵੀ ਚੇਤਰਾਜੀ ਰੱਖੀ ਰੱਖਣਾ ਚਾਹੀਦਾ ਆ, ਚਾਹੇ ਉਹ ਇਹਨਾਂ ਚੰਦ ਤਾਰਿਆਂ ਨੂੰ ਦੇਖ ਕੇ ਹੋਵੇ, ਚਾਹੇ ਆਪਣੇ ਫੋਨ ਦੇ ਮੈਸੇਜਸ ਦੇਖ ਕੇ ਹੋਵੇ, ਚਾਹੇ ਚੰਗਾ ਖਾ ਕੇ ਹੋਵੇ, ਕੁਝ ਚੰਗਾ ਦੇਖ ਕੇ ਹੋਵੇ ਜਾਂ ਚੰਗਾ ਪੜ੍ਹ ਕੇ ਹੋਵੇ, ਜਿੱਦਾਂ ਚੇਤਰਾਜੀ ਰਵੇ ਰੱਖਣਾ ਚਾਹੀਦਾ ਉਹਨੂੰ, ਔਰ ਖੁਸ਼ ਰਹਿਣਾ ਚਾਹੀਦਾ। ਸੋ ਚਲੋ ਜੀ, ਖੁਸ਼ ਰਹੋ, ਆਬਾਦ ਰਹੋ ਤੇ ਖੁਸ਼ੀਆਂ ਹਾਸੇ ਵੰਡਦੇ ਰਹੋ, ਤੇ ਸਦਾ ਬਹਾਰ ਤੁਹਾਡੇ ਜੀਵਨ ਦੇ ਵਿੱਚ ਤੇ ਫੁੱਲ ਤੁਹਾਡੇ ਕਦਮਾਂ ਚ ਵਿਛੇ ਰਹਿਣ, ਮੈਂ ਤਾਂ ਇਹੀ ਕਹੂੰਗੀ। ਸੋ ਲਓ ਜੀ, ਸੁਣਦੇ ਆ ਇੱਕ ਹੋਰ ਬੜਾ ਪਿਆਰਾ ਜਿਹਾ ਗੀਤ। ਇਹ ਗੀਤ ਵੀ ਮੇਰਾ ਬੜਾ ਫੇਵਰੇਟ ਹੈ ਇਹਦੇ ਵਿੱਚ, ਕਿਉਂਕਿ ਚੰਨ ਤਾਰਿਆਂ ਦੀਆਂ ਬੜੀਆਂ ਗੱਲਾਂ ਕੀਤੀਆਂ ਗਈਆਂ। ਸੋ ਬਹੁਤ ਹੀ ਪਿਆਰਾ ਜਿਹਾ ਗੀਤ ਜੀ ਬਾਲੀਵੁੱਡ ਦੇ ਵਿੱਚੋਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ, ਔਰ ਚਲੋ ਸੁਣਦੇ ਆ, ਗੀਤ ਬੜੇ ਅੱਛੇ ਲੱਗਦੇ ਹੈ ਜੀ।
बड़े अच्छे लगते हैं।
क्या
ये धरती, ये नदिया, ये रहना
और
तुम बड़े अच्छे लगते हैं। ये धरती, ये नदिया, ये रहना
और
तुम कितने पास हैं, कितने दूर हैं चांद सितारे। सच पूछो तो मन को झूठे लगते हैं ये सारे। हम तुम कितने पास हैं, कितने दूर हैं चांद सितारे। सच पूछो तो मन को झूठे लगते हैं ये सारे, मगर सच्चे लगते हैं ये धरती, ये नदिया, ये रहना और तुम। सबको छोड़ के कैसे कल सुबह जाओगी, मेरे साथ इन्हें भी तो तुम याद बहुत आओगी। तुम इन सबको छोड़ के कैसे कल सुबह जाओगी, मेरे साथ इन्हें भी तो तुम याद बहुत आगी। बड़े अच्छे लगते हैं ये धरती, ये नदिया, ये रहना
और
तुम। बड़े अच्छे लगते हैं।
बालिका बदी मूवी विचो गीत सुन रहे सी जी, असी बड़े अच्छे लगते हैं। सो बहुत ही प्यारा जिहा गीत और बड़े ही ठहराव वाला, हौली हौली सहजे सहजे। पर हुण अज कल दा जिहड़ा म्यूजिक असी सुनदे आ या साडे माइंड नूं सुनन दी आदत पै गई आ, हना उहनां दे अगे ए वाले जिहड़े गीत आ बड़े ही स्लो लगदे आ, बड़े ही लगदा पे खतम ही नहीं हुंदे, अगे बोलदे ही नहीं पे, अगे वधदे ही नहीं पे। पर शायद इस करके कि साडा माइंड सैट हो चुक्या हुण एक होर तरह दे म्यूजिक दे नाल, असी कुछ होर तरह दा म्यूजिक सुनन लग गए और साडा माइंड इदां दा हो जांदा कि ट्रेंड हो जांदा उदां दीआं चीज़ां दे विच, जो भी उहदे आले दुआले हो जाण शुरू, जो असी सुनना शुरू कर दईए। ते मैनूं याद है इहो जिहा म्यूजिक सुन के मैनूं याद आउंदा हुंदा बचपन, कि कई वारी रात नूं वी जदों ऐ लागे ट्रांजिस्टर लगे हुंदे सी किसे दे या रेडियो चलदा हुंदा सीगा और ये हल्के हल्के जिहे गीत तुसी मंजे दे उत्ते पए होणा ਪਰ ਦੂਰ ਕਿਤੇ ਇਹੋ ਜਿਹਾ ਮਿਊਜ਼ਿਕ ਚੱਲਦਾ ਹੁੰਦਾ ਸੀ ਤੇ ਵਾਹ ਨਜ਼ਾਰਾ ਹੀ ਆ ਜਾਂਦਾ ਹੁੰਦਾ ਸੀ। ਓਹੋ ਜਿਹੀ ਫੀਲਿੰਗ ਲਿਆ ਕੇ ਦੇਖੋ, ਹੈ ਨਾ। ਸੋ ਬਿਲਕੁਲ ਅੱਜ ਕੱਲ ਦਾ ਮਿਊਜ਼ਿਕ ਵੀ ਬੜਾ ਵਧੀਆ ਹੈ ਜੀ, ਸੁਣਨਾ ਚਾਹੀਦਾ ਆ ਜੇ ਸੁਣਦੇ ਹੋ, ਜੇ ਚੰਗਾ ਲੱਗਦਾ। ਗੱਲ ਉਹੀ ਕਿ ਜਿੱਦਾਂ ਚੇਤਰਾ ਜੀ ਰਹੇ, ਜਿਹੜੀ ਮੈਂ ਗੱਲ ਪਹਿਲਾਂ ਕੀਤੀ ਸੀਗੀ ਕਿ ਜੋ ਵੀ ਚੰਗਾ ਲੱਗਦਾ ਜ਼ਰੂਰ ਸੁਣੋ, ਜ਼ਰੂਰ ਕਰੋ, ਪਰ ਆਲੇ ਦੁਆਲੇ ਵੱਲ ਦੇਖ ਕੇ ਨਹੀਂ, ਆਪਣੇ ਆਪ ਨੂੰ ਸੁਣ ਕੇ, ਆਪਣੇ ਆਪ ਨੂੰ ਸਮਝ ਕੇ। ਸੋ ਚਲੋ ਜੀ, ਬਹੁਤੀ ਸਮਝ ਮੇਰੇ ਕੋਲ ਹੈ ਨਹੀਂ, ਇਸ ਕਰਕੇ ਫਿਰ ਮੈਨੂੰ ਕਈ ਵਾਰੀ ਨਾ ਇੱਕ ਸਪੈਸ਼ਲ ਐਂਟਰੀ ਮਰਵਾਉਣੀ ਪੈਂਦੀ ਹੁੰਦੀ ਹੈ, ਨਹੀਂ ਤਾਂ ਮੇਰੀਆਂ ਕਮਲੀਆਂ ਗੱਲਾਂ ਹੀ ਸੁਣਨੀਆਂ ਪੈਂਦੀਆਂ ਹੁੰਦੀਆਂ ਤੁਹਾਨੂੰ ਸਾਰੇ ਪ੍ਰੋਗਰਾਮ ਦੇ ਵਿੱਚ, ਹੈ ਨਾ। ਸੋ ਇਸ ਕਰਕੇ ਅੱਜ ਮੇਰੇ ਨਾਲ ਗੱਲ ਕਰਨ ਆ ਰਿਹਾ ਜੀ ਜੋਤੀ ਸੇਖੋਂ ਹੋਣੀ, ਤੇ ਅੱਜ ਅਸੀਂ ਕੁਝ ਥੋੜੀਆਂ ਸਮਝਦਾਰੀ ਵਾਲੀਆਂ ਗੱਲਾਂ ਵੀ ਫਿਰ ਤੁਹਾਨੂੰ ਸੁਣਨ ਨੂੰ ਮਿਲ ਜਾਣੀਆਂ। ਸੋ ਗੱਲਾਂ ਉਹੀ ਕਰਨੀਆਂ ਜੀ ਅਸੀਂ ਆਪਣੀਆਂ, ਆਪਣੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ, ਆਪਣੇ ਆਲੇ ਦੁਆਲੇ ਨਾਲ ਜੁੜੀਆਂ ਹੋਈਆਂ, ਕੁਝ ਤੁਹਾਡੀਆਂ ਕੁਝ ਆਪਣੀਆਂ। ਸੋ ਸਵਾਗਤ ਕਰਦੀ ਆ ਮੈਂ ਜੋਤੀ ਸੇਖੋਂ ਹੋਣਾ ਦਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਬੀਬਾ ਜੀ, ਕੀ ਹਾਲ ਹੈ?
ਬਿਲਕੁਲ ਠੀਕ ਠਾਕ, ਰਾਜੀ ਖੁਸ਼ੀ ਚੜ੍ਹਦੀ ਕਲਾ, ਤੁਸੀਂ ਸੁਣਾਓ।
ਕਿਰਪਾ ਗੁਰੂ ਮਹਾਰਾਜ ਦੀ ਜੀ, ਮੇਹਰਾਂ ਦਾਤੇ ਦੀਆਂ ਜਿਵੇਂ
ਬਹੁਤ ਵਧੀਆ
ਜੀ। ਥੋੜੀ ਆਸਟ੍ਰੇਲੀਆ ਦੀ ਏਡੀ ਖੂਬਸੂਰਤ ਧਰਤੀ ਤੇ ਨਜ਼ਾਰੇ ਦੇਖਣ ਨੂੰ ਲੈ ਕੇ ਆਉਂਦਾ ਹੈਗਾ, ਤੇ ਆਪਾਂ ਨੂੰ ਸ਼ੁਕਰ ਕਰਨਾ ਚਾਹੀਦਾ ਉਸ ਵਾਹਿਗੁਰੂ ਦਾ ਵੀ ਉਹ ਬੜੀਆਂ ਸਾਨੂੰ ਦਾਤਾਂ ਦਿੰਦਾ, ਪਰ ਸਾਨੂੰ ਨਾ ਉਹਨਾਂ ਦੀ ਕਦਰ ਨਹੀਂ ਹੁੰਦੀ। ਜਿਵੇਂ ਤੁਸੀਂ ਹੁਣੇ ਮਤਲਬ ਗੱਲ ਕਰ ਰਹੇ ਸੀਗੇ ਗੀਤ ਤੋਂ ਕਿ ਬੜਾ ਠਹਿਰਾਵ ਹੈ ਇਹਨਾਂ ਦੇ ਵਿੱਚ, ਤੇ ਬੜੀ ਠੰਡ ਜੀ ਮਿਲਦੀ ਹੈ, ਸਕੂਨ ਜਿਹਾ ਮਿਲਦਾ ਇਹ ਤਰ੍ਹਾਂ ਦੇ ਗੀਤ ਸੰਗੀਤ ਨੂੰ ਸੁਣ ਕੇ, ਤੇ ਅੱਜ ਦੇ ਜਿਹੜੇ ਗਾਣੇ ਹੈਗੇ ਆ ਉਹਨਾਂ ਦੇ ਵਿੱਚ ਬੜਾ ਧੂਮ ਧੜਾਕਾ ਤੇ ਬੜਾ ਹੋਰ ਹੀ ਕਿਸਮ ਦਾ ਹੈਗਾ। ਸੋ ਬਾਕੀ ਜਿਹੜਾ ਠਹਿਰਾਵ ਹੈਗਾ ਜਾਂ ਸਕੂਨ ਹੈਗਾ ਇਹ ਸਾਡੇ ਵਾਸਤੇ ਨਾ ਬਹੁਤ ਜ਼ਰੂਰੀ ਹੈ, ਬੜੀ ਲੋੜ ਹੈ। ਅੱਜ ਆਪਾਂ ਦੇਖਦੇ ਹਾਂ ਹਰ ਇੱਕ ਬੰਦਾ ਅੰਡਰ ਸਟ੍ਰੈਸ ਹੈ, ਹਰ ਇੱਕ ਬੰਦਾ ਸੁੱਖ ਸ਼ਾਂਤੀ ਸਕੂਨ ਭਾਲਦਾ, ਪਰ ਦੌੜ ਨਾ ਉਹਦੇ ਅੰਦਰ ਹੋਣ ਲੱਗੀ ਵੀ ਹੈ। ਜਿਹੜਾ ਇੱਕ ਜੀਵਨ ਦਾ ਸਾਈਕਲ ਚੱਲ ਰਿਹਾ, ਇੱਕ ਤੀਜੀ ਚੱਲਦੀ ਹੈ, ਅਸੀਂ ਆਪਦੇ ਜੀਵਨ ਨੂੰ ਇੱਕ ਮਸ਼ੀਨ ਦੀ ਤਰ੍ਹਾਂ ਬਣਾ ਰਿਹਾ ਹੈਗਾ, ਤੇ ਉਹ ਜਿਹੜੀ ਦੌੜ ਹੈਗੀ ਹੈ ਉਸ ਦੌੜ ਦੇ ਵਿੱਚ ਸਾਨੂੰ ਭੱਜਦੇ 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 ਸਾਨੂੰ ਖੁਦ ਆਪ ਦਾ ਹੀ ਨੀ ਪਤਾ ਲੱਗਦਾ ਵੀ ਅਸੀਂ ਆਪ ਕਿੱਥੇ ਆਪਣੇ ਆਪ ਨੂੰ ਗਵਾਲਿਆ, ਅਸੀਂ ਆਪ ਕਿੱਥੇ ਰਹਿ ਗਏ। ਤੇ ਫੇਰ ਅਸੀਂ ਗੱਲ ਕਰਦੇ ਹਾਂ ਵੀ ਸਕੂਨ ਦੀ, ਸਕੂਨ ਨੀ ਮਿਲਦਾ ਗਾ। ਸੋ ਮੈਨੂੰ ਲੱਗਦਾ ਵੀ ਸਕੂਨ ਤਾਂ ਸਾਡੇ ਲਾਈਫ ਸਟਾਈਲ ਸਾਡੇ ਆਪ ਦੇ ਅੰਦਰ ਹੈ ਵੀ ਅਸੀਂ ਆਪਦੀ ਜਿਹੜੀ ਜੀਵਨ ਹੈਗਾ ਉਹਨੂੰ ਕਿਹੋ ਜਿਹਾ ਜਿਉਣਾ ਚਾਹੁੰਦੇ ਹੈਗੇ ਆ।
ਬਿਲਕੁਲ, ਨਹੀਂ ਨਹੀਂ ਬਿਲਕੁਲ ਸਹੀ ਕਿਹਾ, ਗੱਲ ਤੁਹਾਡੀ ਗੱਲ ਤੋਂ ਵੀ ਉਹੀ ਸੁਣਦੇ ਹੋਏ ਮੈਨੂੰ ਲੱਗ ਰਿਹਾ ਸੀ ਵੀ ਬਿਲਕੁਲ ਅਸੀਂ ਅਸੀਂ ਜ਼ਿੰਦਗੀ ਚ ਹਰ ਕੋਈ ਜ਼ਿੰਦਗੀ ਚ ਸਕੂਨ ਤੇ ਸ਼ਾਂਤੀ ਚਾਹੁੰਦਾ ਹੈ ਨਾ, ਪਰ ਉਹ ਸਕੂਨ ਲੈਣ ਦੇ ਲਈ ਦੌੜੇ ਫਿਰਦੇ ਆ ਅਸੀਂ, ਜਦ ਕਿ ਸਕੂਨ ਲੈਣ ਦੇ ਲਈ ਦੌੜਨ ਦੀ ਲੋੜ ਨਹੀਂ ਹੁੰਦੀ, ਥੋੜੇ ਠਹਿਰਾਵ ਦੀ ਜ਼ਰੂਰਤ ਹੁੰਦੀ ਹੈ, ਸਕੂਨ ਫੇਰ ਹੀ ਮਿਲ ਸਕਦਾ ਹੈ
ਜੀ। ਹਾਂਜੀ ਹਾਂਜੀ, ਆਪਾਂ ਗੱਲ ਕਰੀਏ ਨਾ ਸਕੂਨ ਤਾਂ ਸਾਨੂੰ ਨਾ ਇੱਕ ਕੱਚੇ ਕੋਠੇ ਚੋਂ ਇੱਕ ਛੱਪੜ ਚੋਂ ਵੀ ਮਿਲ ਸਕਦਾ ਹੈਗਾ, ਬਟ ਅਸੀਂ ਮਤਲਬ ਆਪਣੀਆਂ ਜਿਹੜੀ ਖੁਆਇਸ਼ਾਂ ਹੈਗੀਆਂ ਉਹ ਇੰਨੀਆਂ ਕੁ ਵਧਾ ਲਈਆਂ ਹੈਗੀਆਂ ਆਪਦੀਆਂ ਖੁਆਇਸ਼ਾਂ ਨੀ, ਆਪਦੇ ਅੱਗੇ ਬੱਚਿਆਂ ਦੀਆਂ ਆਪਦੇ ਪਰਿਵਾਰ ਦੀਆਂ, ਕਿ ਉਹ ਸਾਡੀਆਂ ਜਿਹੜੀਆਂ ਲੋੜਾਂ ਹੈਗੀਆਂ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਅਸੀਂ ਮਤਲਬ ਦਿਨ ਰਾਤ ਭੱਜੇ ਫਿਰਦੇ ਹਾਂ। ਤੁਸੀਂ ਥੋੜਾ ਜਿਹਾ ਮੁੜ ਕੇ ਦੇਖੋ ਪਿੱਛੇ ਲਾਈਫ ਦੇ ਵਿੱਚ ਜਾਓ, ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀਗੇ ਤੇ ਘਰਾਂ ਦੇ ਵਿੱਚ ਕਿੰਨੇ ਹਾਸੇ ਠੱਠੇ ਹੁੰਦੇ ਸੀਗੇ, ਕਿੰਨੇ ਲੋਕ ਹੱਸਦੇ ਸੀਗੇ, ਕਿੰਨਾ ਕਿੰਨਾ ਚਿਰ ਮਤਲਬ ਇੱਕ ਕੰਧ ਤੋਂ ਦੂਜੀ ਕੰਧ ਤੇ ਖੁਰਲੀ ਦੇ ਚੜ੍ਹ ਕੇ ਗੱਲਾਂ ਕਰੀ ਜਾਣੀਆਂ ਦੂਜੇ ਦੇ ਨਾਲ, ਇਹ ਵੀ ਪਤਾ ਲੱਗਦਾ।
ਬਿਲਕੁਲ,
ਹੁਣ ਕਈ ਸੁਣਨ ਵਾਲੇ ਆਖਣਗੇ ਵੀ ਖੁਰਲੀ ਕੀ ਹੁੰਦੀ ਹੈ, ਹੈਨਾ।
ਨਹੀਂ, ਜਿਹੜੇ ਸਾਡੇ ਸਰੋਤੇ ਆ ਮੈਨੂੰ ਲੱਗਦਾ ਉਹ ਸਾਰੇ ਆਪਣੇ ਵਰਗੇ ਆ, ਉਹਨਾਂ ਨੂੰ ਪਤਾ ਹੋਣਾ ਹੈ। ਲੇਅਰ ਹੁੰਦਾ ਸੀਗਾ ਨਾ ਟਾਈਮ, ਬਿਲਕੁਲ ਸਹੀ ਕਿਹਾ ਤੁਸੀਂ, ਉਹ ਜਿਹੜਾ ਠਹਿਰਾਵ ਇੱਕ ਸਕੂਨ ਹੁੰਦਾ ਸੀ ਜ਼ਿੰਦਗੀ ਦੇ ਵਿੱਚ, ਉਹ ਹੁਣ ਕਿਤੇ ਗਵਾਚਦਾ ਜਾ ਰਿਹਾ। ਬਾਕੀ ਜੇ ਅਸੀਂ ਗੱਲ ਕੀਤੀ ਵੀ ਅਸੀਂ ਆਪਣੀਆਂ ਖਾਹਿਸ਼ਾਂ ਵਧਾ ਲਈਆਂ, ਅਸੀਂ ਆਪਣੀਆਂ ਜ਼ਰੂਰਤਾਂ ਵਧਾ ਲਈਆਂ, ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਉਹ ਸਾਡੀਆਂ ਖਾਹਿਸ਼ਾਂ ਜਾਂ ਜ਼ਰੂਰਤਾਂ ਨਹੀਂ ਹੈਗੀਆਂ। ਜੇ ਅਸੀਂ ਬੈਠ ਕੇ ਆਰਾਮ ਨਾਲ ਸੋਚੀਏ ਨਾ ਵੀ ਜ਼ਿੰਦਗੀ ਚ ਮੈਨੂੰ ਕੀ ਪ੍ਰਾਇਓਰਟੀਜ਼ ਆ, ਮੈਂ ਕੀ ਚਾਹੁੰਦਾ ਆ, ਤੇ ਉਹ ਉਹੀ ਆ ਜੋ ਬਚਪਨ ਚ ਹੁੰਦੀਆਂ ਸੀਗੀਆਂ। ਇੱਕ ਰੋਟੀ ਕੱਪੜਾ ਮਕਾਨ ਹੀ ਹੁੰਦਾ ਜ਼ਰੂਰਤਾਂ, ਪਰ ਜਿਹੜੀਆਂ ਇਹ ਉਸ ਤੋਂ ਅੱਗੇ ਖਾਹਿਸ਼ਾਂ ਵੱਧਦੀਆਂ ਨਾ, ਇਹ ਆਲਾ ਦੁਆਲਾ ਦੇਖ ਕੇ ਵੱਧਦੀਆਂ ਮੈਨੂੰ ਲੱਗਦਾ। ਤੁਹਾਨੂੰ ਇਹ ਲੱਗਦਾ ਵੀ ਤੁਸੀਂ ਕਿਤੇ ਪਿੱਛੇ ਰਹੀ ਜਾਂਦੇ ਆ, ਆਲਾ ਦੁਆਲਾ ਜਿਹੜਾ ਉਹ ਅੱਗੇ ਦੌੜੀ ਜਾਂਦਾ ਹੈ ਤੇ ਤੁਸੀਂ ਪਿੱਛੇ ਰਹੀ ਜਾਂਦੇ ਆ, ਉਸ ਚੀਜ਼ ਚ ਤੁਸੀਂ ਦੌੜਨ ਲੱਗ ਜਾਂਦੇ ਆ ਨਾਲ, ਫਿਰ ਤੁਹਾਨੂੰ ਇਹ ਲੱਗਦਾ ਵੀ ਨਹੀਂ ਆਹ ਗੱਡੀ ਦਾ ਮਾਡਲ ਤਾਂ ਬਹੁਤ ਪੁਰਾਣਾ ਹੋ ਗਿਆ, ਉਹਨਾਂ ਨੇ ਆਹ ਲੈ ਲਿਆ, ਥੋੜਾ ਹੋਰ ਦੌੜੋ, ਉਹਨਾਂ ਦੇ ਤਾਂ ਆਹ ਘਰ ਦੇ ਵਿੱਚ ਹੋ ਗਿਆ, ਆਹ ਹੋ ਗਿਆ, ਉਹ ਥੋੜਾ, ਕਿਉਂਕਿ ਸਾਨੂੰ ਦੇਖ ਦੇਖ ਕੇ ਬੱਚੇ ਵੀ ਉਦਾਂ ਦੇ ਹੋ ਜਾਂਦੇ ਆ ਅੱਗੇ, ਸੋ ਉਹਨਾਂ ਦੀ ਗਲਤੀ ਨਹੀਂ। ਹੁਣ ਜੇ ਅਸੀਂ ਆਪਣੀ ਅਪਬ੍ਰਿੰਗਿੰਗ ਦੀ ਗੱਲ ਕਰੀਏ, ਅਸੀਂ ਪਿੰਡਾਂ ਚ ਹੁੰਦੇ ਸੀਗੇ ਤੇ ਸਾਡੀਆਂ ਖਾਹਿਸ਼ਾਂ ਕਿੱਡੀਆਂ ਕੁ ਹੁੰਦੀਆਂ ਸੀ, ਜੇ ਘਰਦਿਆਂ ਨੂੰ ਕਈ ਵੀ ਜਾਣਾ ਪਈ ਸਾਨੂੰ ਸਕੂਟੀ ਲੈ ਦੋ ਉਸ ਜਮਾਨੇ ਚ, ਤਾਂ ਉਹਨਾਂ ਨੇ ਕਹਿਣਾ ਸਾਈਕਲ ਨਾਲ ਸਰਦਾ ਤਾਂ ਪਿਆ ਬੜਾ ਵਧੀਆ, ਸਾਰੀ ਜਾਓ। ਸੋ ਪਤਾ ਹੁੰਦਾ ਆਪਣੇ ਇੱਕ ਫਰੇਮ ਦਾ ਬੱਚਿਆਂ ਨੂੰ ਵੀ, ਅਸੀਂ ਆਹ ਹੀ ਚੀਜ਼ ਮੰਗ ਸਕਦੇ ਆ ਤੇ ਸਾਨੂੰ ਇਹ ਮਿਲ ਜਾਣੀ ਆ, ਜਾਂ ਅਸੀਂ ਕਿੰਨਾ ਕੁ ਗਲ ਚ ਗੂਠਾ ਦਵਾਂਗੇ ਤਾਂ ਉਹ ਚੀਜ਼ ਮਿਲਣੀ ਆ। ਸੋ ਕਿਤੇ ਨਾ ਕਿਤੇ ਥੋੜਾ ਫਰਮ ਵੀ ਰਹਿਣਾ ਪੈਂਦਾ, ਕਿਤੇ ਥੋੜਾ ਦੇਣਾ ਵੀ ਪੈਂਦਾ, ਪਰ ਗੱਲ ਇਹ ਆ ਜੀ ਮੁੱਕਦੀ ਗੱਲ ਪਈ, ਜ਼ਿੰਦਗੀ ਵਧੀਆ ਹੋਣੀ ਚਾਹੀਦੀ ਹੈ ਤੇ ਖੁਸ਼ੀ ਨਾਲ ਜਿਉਣੀ ਚਾਹੀਦੀ ਹੈ, ਗੱਲ ਇਹ ਹੀ ਆ। ਫੇਰ ਹੀ ਮੈਨੂੰ ਲੱਗਦਾ ਪੀ ਮਤਲਬ ਆਏ ਜ਼ਿੰਦਗੀ ਜੀਣ ਦਾ।
ਹਾਂਜੀ ਹਾਂਜੀ, ਦਰਅਸਲ ਚ ਨਾ ਜੀ, ਜੇ ਮੈਂ ਸੋਚਦਾ ਹਾਂ ਵੀ ਆਪਾਂ ਜਿਹੜਾ ਵੀ ਬੰਦਾ ਗੱਲ ਕਰਦਾ ਨਾ, ਉਹ ਪੁਰਾਣੇ ਸਮੇਂ ਦੀ ਗੱਲ ਕਰਦਾ ਵੀ ਪੁਰਾਣਾ ਸਮਾਂ ਨਾ ਬੜਾ ਵਧੀਆ ਵੀ ਬਹੁਤ ਵਧੀਆ ਸਮਾਂ ਹੁੰਦਾ ਸੀ, ਲੋਕ ਹੱਸਦੇ ਸੀ, ਖੇਡਦੇ ਸੀ, ਇੱਕ ਸਾਂਝ ਹੁੰਦੀ ਸੀ, ਪਰਿਵਾਰਕ ਸਾਂਝਾਂ ਹੁੰਦੀਆਂ ਸੀ ਆਪਸ ਦੇ ਵਿੱਚ, ਲੋਕਾਂ ਚ ਪਿਆਰ ਸੀ, ਆਪਣਾ ਸੀ। ਸਭ ਤੋਂ ਵੱਡਾ ਜਿਹੜਾ ਉਹਦਾ ਕਾਰਨ ਸੀ ਨਾ, ਜੋ ਮੈਂ ਸਮਝਦਾ ਹੈਗਾ, ਉਹ ਵੱਡਾ ਕਾਰਨ ਇਹ ਸੀ ਕਿ ਇੱਕ ਤਾਂ ਜੁਆਇੰਟ ਫੈਮਿਲੀ ਸਿਸਟਮ ਹੁੰਦਾ ਸੀ, ਉਹਦੇ ਵਿੱਚ ਪਰਿਵਾਰ ਇਕੱਠੇ ਰਹਿੰਦੇ ਸੀ, ਮਤਲਬ ਚਾਚੇ ਤਾਇਆਂ ਦੇ ਪਰਿਵਾਰ, ਦੋ ਦੋ ਤਿੰਨ ਤਿੰਨ ਚਾਰ ਚਾਰ ਪਰਿਵਾਰ ਆਮ ਹੀ ਇਕੱਠੇ ਰਹਿੰਦੇ ਸੀ, ਤੇ ਕੰਮ ਕਾਰ ਉਹਨੇ ਵੱਧ ਜਾਂਦੇ ਸੀ, ਜਦੋਂ ਕੰਮ ਕਾਰ ਵੱਧ ਜਾਂਦੇ ਸੀ ਤੇ ਇਕੱਠੇ ਰਹਿ ਕੇ, ਜੇ ਖੇਤੀ ਵਾਲੇ ਤਾਂ ਖੇਤੀ ਵਾਲੇ ਨੇ ਇਕੱਠੇ ਕੰਮ ਕਰਨਾ, ਤੇ ਘਰ ਦੀਆਂ ਜਿਹੜੀਆਂ ਬੀਬੀਆਂ ਹੈਗੀਆਂ ਉਹਨਾਂ ਨੇ ਇਕੱਠੇ ਕਰਨਾ, ਬੱਚਿਆਂ ਨੇ ਇਕੱਠੇ ਸਕੂਲ ਜਾਣਾ, ਇਕੱਠੇ ਖੇਡਣਾ, ਉਹ ਅੰਦਰ ਨਾ ਮਤਲਬ ਇੱਕ ਉਸ ਤਰ੍ਹਾਂ ਦੀਆਂ ਆਦਤ ਹੈਬਿਟਸ ਡਿਵੈਲਪ ਹੋ ਜਾਂਦੀਆਂ ਸੀਗੀਆਂ, ਜਦੋਂ ਸਾਡੇ ਅੰਦਰ
ਇੱਕ ਸੈਂਸ ਆਫ ਸਿਕਿਉਰਿਟੀ ਵੀ ਬਣ ਜਾਂਦੀ ਸੀ।
ਹਾਂਜੀ ਹਾਂਜੀ ਹਾਂਜੀ, ਤੇ ਉਹ ਜਦੋਂ ਆਦਤਾਂ ਡਿਵੈਲਪ ਹੋ ਜਾਂਦੀਆਂ ਫਿਰ ਅਸੀਂ ਨੈਚੁਰਲੀ ਬਾਹਰਲਿਆਂ ਨਾਲ ਵੀ ਉਵੇਂ ਟ੍ਰੀਟ ਕਰਦੇ ਆ, ਪਰ ਹੁਣ ਸਿਸਟਮ ਹੋ ਗਿਆ ਚੇਂਜ, ਹੁਣ ਹੈਗੀਆਂ ਇਕੱਲੀਆਂ ਇਕੱਲੀਆਂ ਫੈਮਿਲੀਆਂ, ਮਤਲਬ ਇਕੱਲੀਆਂ ਇਕੱਲੀਆਂ ਫੈਮਿਲੀਆਂ ਦੇ ਵਿੱਚ ਮਤਲਬ ਆਪਦੀਆਂ ਡਿਮਾਂਡਾਂ ਜ਼ਿਆਦਾ, ਹਰ ਇੱਕ ਬੰਦਾ ਕਹਿੰਦਾ ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ, ਮੈਂ ਵੰਡ ਕੇ ਨੀ, ਮੈਂ ਰੂਮ ਨੀ ਸ਼ੇਅਰ ਕਰ ਸਕਦਾ, ਮੈਂ ਆਹ ਨੀ ਕਰ ਸਕਦਾ, ਮੈਂ ਉਹ ਨੀ ਕਰ ਸਕਦਾ। ਤੇ ਉਦੋਂ ਇੱਕ ਕਮਾਂਡ ਦੇ ਹੇਠ ਹੁੰਦਾ ਸੀ, ਮੰਨ ਲਓ ਜੇ ਘਰ ਦਾ ਦਾਦਾ ਹੈਗਾ ਜਾਂ ਬਾਪੂ ਹੈਗਾ ਤੇ ਜੋ ਉਹਨੇ ਕਹਿ ਤਾ ਤੇ ਉਹ ਦੂਜੇ ਨੂੰ ਮੰਨਣਾ ਪੈਣਾ। ਸੋ ਇਹ ਕਿਸੇ ਨਾ ਕਿਸੇ ਥਾਂ ਤੇ ਜਾ ਕੇ ਇਹ ਸਾਡਾ ਇੱਕ ਲਾਈਫ ਸਟਾਈਲ ਸੀਗਾ, ਸਾਡੀਆਂ ਖੁਸ਼ੀਆਂ ਗਮੀਆਂ ਹਾਸੇ ਠੱਠੇ ਉਹ ਸਾਰੇ ਸਾਂਝੇ ਹੁੰਦੇ ਸੀ, ਤੇ ਹੁਣ ਕੱਲਾਪਣ ਚਲਾ ਗਿਆ, ਕੋਠੀਆਂ ਬਣ ਗਈਆਂ, ਕਾਰਾਂ ਆ ਗਈਆਂ, ਲਗਜ਼ਰੀ ਫੈਸਿਲਿਟੀਜ਼ ਆ ਗਈਆਂ, ਤੇ ਪਰ ਫੇਰ ਵੀ ਬੰਦਾ ਪਰਿਵਾਰ ਚ ਰਹਿ ਕੇ ਵੀ ਇਕੱਲਾ ਹੈ,
ਕੱਲਾ ਆ। ਬਿਲਕੁਲ, ਤੁਸੀਂ ਆ ਜਿਹੜੀ ਗੱਲ ਕਹੀ ਕਿ ਕੱਲਾਪਨ ਜਿਹੜਾ ਉਹ ਇੱਥੇ ਬਿਲਕੁਲ ਸਭ ਨੂੰ ਮਹਿਸੂਸ ਹੁੰਦਾ, ਬਿਲਕੁਲ ਅੱਗੇ ਇਹ ਹੁੰਦਾ ਸੀਗਾ ਭਈ ਸੋਚੋ ਕਿਹੜਾ ਕੋਈ ਚਿੱਠੀ ਪਾ ਕੇ ਆਉਂਦਾ ਹੁੰਦਾ ਸੀ ਵੀ ਭਾਈ ਮੈਂ ਆਉਣ ਲੱਗਾ ਆ, ਤੁਸੀਂ ਦਰਵਾਜ਼ਾ ਖੋਲਦੇ ਸੀਗੇ ਤੇ ਅੱਗੇ ਤੁਹਾਡੇ ਕਦੀ ਭੂਆ ਖੜੀ ਹੁੰਦੀ ਸੀ, ਕਦੀ ਮਾਮੇ ਮਾਸੀਆਂ ਹੁੰਦੇ ਸੀ, ਕਦੀ ਦਾਦੀ ਦੇ ਪੇਕਿਆਂ ਚੋਂ ਕੋਈ ਹੁੰਦਾ ਸੀ, ਈਵਨ ਕਦੀ ਪੜਦਾਦੀ ਦੇ ਪੇਕਿਆਂ ਦੇ ਵਿੱਚੋਂ ਕੋਈ ਆਇਆ ਹੁੰਦਾ ਸੀ। ਸੋ ਐਡੀਆਂ ਵੱਡੀਆਂ ਰਿਸ਼ਤੇਦਾਰੀਆਂ ਹੁੰਦੀਆਂ ਸੀ ਔਰ ਬਿਨਾਂ ਦੱਸੇ ਬਿਨਾਂ ਕਹੇ ਆ ਜਾਂਦੇ ਹੁੰਦੇ ਸੀ, ਔਰ ਕੋਈ ਫਾਰਮੈਲਿਟੀ ਨਹੀਂ ਹੁੰਦੀ ਸੀ, ਘਰ ਚ ਜਿਹੜੇ ਦੇਸੀ ਆਟੇ ਦੇ ਬਿਸਕਟ ਹੁੰਦੇ ਸੀ ਉਹਨਾਂ ਨਾਲ ਚਾਹ ਪਲਾ ਦੀ ਹੁੰਦੀ ਸੀ ਤੇ ਉਹਦੇ ਵਰਗਾ ਆਨੰਦ ਕਿਤੇ ਹੁੰਦਾ ਨਹੀਂ ਸੀਗਾ। ਪਰ ਗੱਲ ਇਹ ਹੁੰਦੀ ਸੀ ਕਿ ਸਾਰੇ ਰਲ ਕੇ ਬੈਠਦੇ ਹੁੰਦੇ ਸੀਗੇ, ਜਦੋਂ ਚਾਰ ਪਰਾਹੁਣੇ ਵੀ ਆਉਂਦੇ ਹੁੰਦੇ ਸੀ ਮੇਰੇ ਵਰਗੀ ਨੂੰ ਤੇ ਚਾਹ ਹੀ ਚੜ ਜਾਂਦਾ ਹੁੰਦਾ ਸੀ, ਅਸੀਂ ਉਹੀ ਠੋਡੀ ਤੇ ਹੱਥ ਰੱਖ ਕੇ ਉਹਨਾਂ ਦੀਆਂ ਗੱਲਾਂ ਸੁਣਦੇ ਰਹਿਣਾ। ਯਾਨੀ ਇੱਕ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਹਰ ਕੋਈ ਆਪਸ ਚ ਕਨੈਕਟ ਹੁੰਦਾ ਸੀ। ਅੱਜ ਤੁਸੀਂ ਚਾਰ ਜੀ ਹੋਵੋਗੇ ਘਰ ਦੇ ਵਿੱਚ ਤੇ ਕਮਰੇ ਤੁਹਾਡੇ ਕੋਲ ਅੱਠ ਹੋਣ ਭਾਵੇਂ, ਹਨਾ, ਔਰ ਹਰ ਕੋਈ ਆਪੋ ਆਪਣੇ ਕਮਰੇ ਦੇ ਵਿੱਚ ਵੜਿਆ ਹੁੰਦਾ ਹੈ। ਸੋ ਇਹ ਜਿਹੀਆਂ ਜਿਹੜੀਆਂ ਸਾਂਝਾਂ ਆ ਇਹ ਦੇਖਣ ਨੂੰ ਬੜੀਆਂ ਛੋਟੀਆਂ ਚੀਜ਼ਾਂ ਲੱਗਦੀਆਂ, ਪਰ ਇਹ ਤੁਹਾਡਾ ਲਾਈਫ ਸਟਾਈਲ ਜਿਹੜਾ ਪੂਰਾ ਬਣਾ ਦਿੰਦੀਆਂ ਇਹ, ਔਰ ਇਹ ਚੀਜ਼ਾਂ ਫਿਰ ਜਿਹੜਾ ਤੁਹਾਨੂੰ ਹੌਲੀ ਹੌਲੀ ਇਕੱਲਾਪਨ ਲੱਗਣਾ ਸ਼ੁਰੂ ਹੋ ਜਾਂਦਾ ਹੈ। ਤੁਹਾਨੂੰ ਘਰ ਚ ਪਤਾ ਨੀ ਲੱਗਦਾ ਵੀ ਤੁਹਾਡੀ ਧੀ ਕੀ ਸੋਚ ਰਹੀ ਆ, ਤੁਹਾਡਾ ਪੁੱਤ ਕੀ ਸੋਚ ਰਿਹਾ ਆ, ਕੀ ਚੱਲ ਰਿਹਾ ਇੱਕ ਦੂਜੇ ਦੀਆਂ ਜ਼ਿੰਦਗੀਆਂ ਦੇ ਵਿੱਚ, ਪਤਾ ਨੀ ਕਿਹੋ ਜਿਹਾ ਚੱਕਰ ਫਸਿਆ ਹੋਇਆ। ਪਰ ਕੋਈ ਨੀ ਜੀ, ਗੱਲ ਇਹ ਆ ਵੀ ਬੁੱਧਵਾਰ ਨੂੰ ਜਿਹੜੀ ਦਿਲ ਦੀ ਪੜਾਸ ਅਸੀਂ ਪੂਰੀ ਕੱਢ ਲਈ ਦੀ ਆ, ਇੱਥੇ ਕੁਝ ਸੁਣ ਲਈ ਦੀਆਂ ਤੇ ਬਹੁਤੀਆਂ ਸੁਣਾ ਜਾਈਦੀਆਂ ਆ। ਤੇ ਕੁਝ ਮੈਸੇਜਿਸ ਆਏ ਹੋਏ ਆ ਭਾਜੀ, ਮੈਂ ਮੈਸੇਜਿਸ ਲੈ ਲਾ ਪ੍ਰੋਗਰਾਮ ਵਿਚ।
ਜਰੂਰ ਜਰੂਰ ਜੀ ਜਰੂਰ
ਜੀ। ਹਰਜਿੰਦਰ ਘੁੰਮਣ ਹੁਣਾਂ ਨੇ ਬਸੀ ਪਠਾਣਾ ਤੋਂ ਮੈਸੇਜ ਕੀਤਾ, ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਕਹਿੰਦੇ ਜੋ ਗਲਤੀ ਨਾ ਕਰੇ ਉਹਨੂੰ ਉਸਕੋ ਭਗਵਾਨ ਕਹਤੇ ਹੈ, ਜੋ ਗਲਤੀ ਕਰਕੇ ਮਾਨ ਜਾਏ ਉਸੇ ਇਨਸਾਨ ਕਹਤੇ ਹੈ, ਪਰ ਜੋ ਗਲਤੀ ਪੇ ਗਲਤੀ ਕਰੇ ਉਸੇ ਸ਼ੈਤਾਨ ਕਹਤੇ ਹੈ। ਬਿਲਕੁਲ ਠੀਕ ਹੈ ਜੀ। ਕਹਿੰਦੇ ਜੋ ਗਲਤੀ ਨਾ ਕਰੇ ਉਹਨੂੰ ਭਗਵਾਨ ਕਹਿੰਦੇ ਆ, ਜੋ ਗਲਤੀ ਕਰਕੇ ਮੰਨ ਜਾਏ ਉਹਨੂੰ ਇਨਸਾਨ ਕਹਿੰਦੇ। ਬਿਲਕੁਲ ਠੀਕ ਹੈ ਤੁਸੀਂ। ਔਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜਨਾਨੀ ਦੇ ਵਿੱਚ 5 ਗੁਣ ਹੁੰਦੇ ਆ, ਚੰਗੀ ਧੀ, ਚੰਗੀ ਭੈਣ, ਚੰਗੀ ਪਤਨੀ, ਚੰਗੀ ਮਾਂ, ਚੰਗੀ ਸੱਸ, ਕਹਿੰਦੇ ਜੋ ਤੁਹਾਡੇ ਪਰਿਵਾਰ ਦੇ ਹਿੱਸੇ ਵਿੱਚ ਹਨ। ਬਹੁਤ ਬਹੁਤ ਸ਼ੁਕਰੀਆ ਜੀ। ਬਸ ਥੋੜੀ ਬਹੁਤੀ ਕੋਸ਼ਿਸ਼ ਹੀ ਕਰਦੇ ਰਹੀਦਾ, ਬਾਕੀ ਚੰਗੇ ਮਾੜੇ ਦੀ ਡੈਫੀਨੇਸ਼ਨ ਤਾਂ ਪਤਾ ਨੀ। ਜੋ ਇੱਕ ਲਈ ਚੰਗਾ ਹੁੰਦਾ ਉਹ ਦੂਸਰੇ ਲਈ ਬੁਰਾ ਹੁੰਦਾ, ਜੋ ਦੂਸਰੇ ਲਈ ਬੁਰਾ ਹੁੰਦਾ ਉਹ ਕਿਸੇ ਲਈ ਚੰਗਾ ਹੁੰਦਾ। ਤੇ ਇਹਨਾਂ ਨੇ ਲਿਖਿਆ ਹੈ ਕਿ ਸਤਿ ਸ੍ਰੀ ਅਕਾਲ ਜੀ, ਹਿਰਨ ਦੇ ਅੰਦਰ ਹੀ ਕਸਤੂਰੀ ਹੁੰਦੀ ਹੈ, ਉਹ ਬਾਹਰ ਲੱਭਦਾ ਹੈ। ਤੇ ਕਹਿੰਦੇ ਖੁਰਲੀ ਤੇ ਖੁਸ਼ੀ ਨਹੀਂ ਭੁੱਲਦੀ, ਕਹਿੰਦੇ ਉਹ ਗਾਇਬ ਆ। ਬਿਲਕੁਲ ਠੀਕ ਆ। ਕਹਿੰਦੇ ਉਦੋਂ 5-6 ਬੱਚੇ ਹੁੰਦੇ ਸੀ ਤੇ ਹੁਣ 2 ਨਹੀਂ ਪਲਦੇ, ਤੇ ਇਹ ਗੱਲ ਤੇ ਹੈ ਬਿਲਕੁਲ। ਪਰਿਵਾਰ ਵੱਡੇ ਹੁੰਦੇ ਸੀ, 4-4, 5-5 ਬੱਚੇ ਆਮ ਹੀ ਘਰਾਂ ਦੇ ਵਿੱਚ ਹੁੰਦੇ ਸੀਗੇ, ਸਾਂਝਾ ਹੁੰਦੀਆਂ ਸੀ, ਔਰ ਹੁਣ ਇੱਕ ਬੱਚਾ ਹੁੰਦਾ ਘਰ ਦੇ ਵਿੱਚ ਤੇ ਪੇਰੈਂਟਸ ਵਿਚਾਰਿਆਂ ਦੀ ਨਾ ਮੱਤ ਮਾਰੀ ਪਈ ਹੁੰਦੀ ਹੈ ਵੀ ਬਸ ਇਹ ਹੋ ਗਿਆ, ਇਹ ਹੋ ਗਿਆ। ਉਸ ਤੋਂ ਬਾਅਦ ਜੋਧਾ ਸਿੰਘ ਧਾਰੀਵਾਲ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਸਤਿ ਸ੍ਰੀ ਅਕਾਲ ਭੈਣ ਹਰਮਨ ਰੇਡੀਓ ਟੀਮ ਤੇ ਮਿੰਟੂ ਬਰਾੜ ਦਾ ਧੰਨਵਾਦ, ਮੇਰੇ ਆਰਟੀਕਲ ਪੰਜਾਬੀ ਅਖਬਾਰ ਵਿਚ ਛਾਪਣ ਲਈ। ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ, ਚੋਰਾਂ ਤੋਂ ਡਰਦੀ ਨੀ, ਬਲਕਾਰ ਸਿੱਧੂ ਦਾ। ਸੋ ਸਰਬਜੀਤ ਭਾਜੀ ਪ੍ਰੋਗਰਾਮ ਦੇ ਵਿਚ ਅੱਗੇ ਇਹ ਗੀਤ ਜਿਹੜਾ ਜ਼ਰੂਰ ਚਲਾ ਦਿਓ ਤੁਸੀਂ। ਸੋ ਬਾਕੀ ਧੰਨਵਾਦ ਦੇ ਲਈ ਤਾਂ ਗੱਲ ਇਹ ਹੈ ਕਿ ਤੁਸੀਂ ਲਿਖਦੇ ਹੀ ਸੋਹਣਾ ਹੋ, ਇੰਨਾ ਸੋਹਣਾ ਲਿਖਦੇ ਹੋ, ਔਰ ਚੰਗੀਆਂ ਜਿਹੜੀਆਂ ਲਿਖਤਾਂ, ਚੰਗੀਆਂ ਕਵਿਤਾਵਾਂ ਆ, ਉਹਨਾਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹਨਾਂ ਲਿਖਤਾਂ ਉਹਨਾਂ ਕਵਿਤਾਵਾਂ ਵਿੱਚ ਸੋਚ ਛੁਪੀ ਹੁੰਦੀ ਹੈ। ਸੋ ਗੱਲ ਉਸ ਸੋਚ ਦੀ ਹੁੰਦੀ ਹੈ, ਚੰਗੀ ਸੋਚ ਅੱਗੇ ਆਏਗੀ ਤੇ ਉਹ ਹੋਰ ਕਈ ਸੋਚਾਂ ਨੂੰ ਬਦਲਣ ਦੀ ਜਿਹੜੀ ਸਮਰੱਥਾ ਰੱਖਦੀ ਹੁੰਦੀ ਹੈ। ਨਰਿੰਦਰ ਰਾਠੌਰ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਕਹਿੰਦੇ ਸਤਿ ਸ੍ਰੀ ਅਕਾਲ ਟੂ ਐਵਰੀਵਨ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਠੌਰ ਸਾਹਿਬ, ਕੀ ਹਾਲ ਚਾਲ ਹੈ। ਤੇ ਗੱਲਾਂ ਬਿਲਕੁਲ ਪ੍ਰੋਗਰਾਮ ਦੇ ਵਿੱਚ ਅੱਗੇ ਅਸੀਂ ਜਾਰੀ ਰੱਖਣੀਆਂ ਆ, ਔਰ ਕੁਛ ਗੱਲ ਅੱਜ ਕੱਲ ਦਾ ਜਿਹੜਾ ਸਭ ਤੋਂ ਭੱਖ ਦਾ ਮੁੱਦਾ ਬਣਿਆ ਹੋਇਆ ਕੋਰੋਨਾ ਵਾਇਰਸ, ਉਹਦੇ ਉੱਤੇ ਵੀ ਗੱਲਬਾਤ ਜੋਤੀ ਭਾਜੀ ਨਾਲ ਮੈਂ ਕਰਨੀ ਆ। ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲਈਏ ਭਾਜੀ, ਕੀ ਕਹਿੰਦੇ ਹੋ?
ਜਰੂਰ ਜਰੂਰ ਜੀ ਜਰੂਰ, ਇਹ ਤਾਂ ਗੀਤ ਸੰਗੀਤ ਰੂਹ ਦੀ ਖੁਰਾਕ ਹੈ, ਇਹ ਤਾਂ ਚਾਹੀਦਾ ਨਾਲ ਨਾਲ।
ਬਿਲਕੁਲ ਹੈ ਨਾ, ਬਿਲਕੁਲ। ਸੋ ਲਓ ਜੀ ਸਰਬਜੀਤ ਭਾਜੀ, ਆਪਣੀ ਪਸੰਦ ਦਾ ਵਧੀਆ ਜਿਹਾ ਗੀਤ ਕੋਈ ਸਾਨੂੰ ਸੁਣਾ ਦੋ, ਤੇ ਉਸ ਤੋਂ ਬਾਅਦ ਫਿਰ ਅਸੀਂ ਸੁਣਾਉਂਦੇ ਹਾਂ ਤੁਹਾਨੂੰ ਆਪਣੀਆਂ ਗੱਲਾਂ ਬਾਤਾਂ ਜੀ।
ਜੇ ਸਰਕਾਰਾਂ ਚੰਗੀਆਂ ਹੁੰਦੀਆਂ, ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ, ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ। ਜੇ ਸਰਕਾਰਾਂ ਚੰਗੀਆਂ ਹੁੰਦੀਆਂ, ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ। ਜੇ ਨਾ ਪੈੜਾਂ ਲੱਗੀਆਂ ਹੁੰਦੀਆਂ ਦੂਰ ਦੁਰਾਡਿਆਂ ਰਾਵਾਂ ਨੂੰ, ਸਭ ਦੀ ਇੱਥੇ ਕੋਈ ਨਾ ਕੋਈ ਮਜ਼ਦੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ, ਸਭ ਦੀ ਇੱਥੇ ਕੋਈ ਨਾ ਕੋਈ ਮਜ਼ਦੂਰੀ ਏ, ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਪੁੱਤ ਵਿਗੜ ਨਾ ਜਾਵੇ ਮਾਪਿਆਂ ਨੂੰ ਸੀ ਫਿਕਰ ਜਿਹਾ, ਨਸ਼ਿਆਂ ਦਾ ਹੜ ਚੜਿਆ ਆਉਂਦਾ ਖਬਰਾਂ ਵਿੱਚ ਸੀ ਜ਼ਿਕਰ ਜਿਹਾ, ਖਬਰਾਂ ਵਿੱਚ ਸੀ ਜ਼ਿਕਰ ਜਿਹਾ। ਡਰ ਦੇ ਮਾਰਿਆ ਜਿਗਰ ਚੀਰ ਨੇ ਪੈ ਗਏ ਪਲੀਆਂ ਮਾਵਾਂ ਨੂੰ, ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ, ਕੋਈ ਪਰਦੇਸੀ ਘਰ ਨੀ ਛੱਡਦਾ ਚਾਵਾਂ ਨੂੰ, ਸਭ ਦੀ ਇੱਥੇ ਕੋਈ ਨਾ ਕੋਈ ਮਜ਼ਬੂਰੀ ਏ, ਕੋਈ ਪਰਦੇਸੀ ਘਰ ਨੀ ਛੱਡਦਾ ਚਾਵਾਂ ਨੂੰ। ਸਬਰ ਤਾਂ ਪੱਕਿਆਂ ਨੂੰ ਨਾ ਆਉਂਦਾ ਏ ਵੈਰੋ ਵਾਲੀ ਆਈ ਉਮਰ ਆਖਰੀ ਪਿੰਡ ਬਤਾਉਣੀ ਚਾਹੁੰਦਾ ਏ ਤੱਕ ਨਾ ਭੁੱਲਿਆ ਜਾਣਾ ਰੂਹ ਵਿੱਚ ਵਸੀਆਂ ਥਾਵਾਂ ਨੂੰ ਸਭ ਦੀ ਇੱਥੇ ਕੋਈ ਨਾ ਕੋਈ ਮਜ਼ਦੂਰੀ ਏ ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ ਸਭ ਦੀ ਇੱਥੇ ਕੋਈ ਨਾ ਕੋਈ ਮਜ਼ਦੂਰੀ ਏ ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ
ਗੱਲ ਕਰ ਰਹੇ ਸੀਗੇ ਜੀ ਆਪਾਂ ਜ਼ਿੰਦਗੀ ਦੀਆਂ ਖੁਸ਼ੀਆਂ ਹਾਸਿਆਂ ਠੱਠਿਆਂ ਦੀ ਸਕੂਨ ਦੀ ਤੇ ਫਿਰ ਆਪਾਂ ਜਦੋਂ ਵੀ ਮੁੜ ਕੇ ਦੇਖਦੇ ਹਾਂ ਨਾ ਤੇ ਆਪਾਂ ਨੂੰ ਲੱਗਦਾ ਵੀ ਵਾਕਈ ਪੁਰਾਣਾ ਜਿਹੜਾ ਸਮਾਂ ਉਹ ਬੜਾ ਵਧੀਆ ਹੁੰਦਾ ਸੀਗਾ ਮੈਨੂੰ ਇੱਕ ਛੋਟੀ ਜਿਹੀ ਗੱਲ ਯਾਦ ਆਉਂਦੀ ਹੈਗੀ ਮੈਂ ਆਪਦੇ ਮਦਰ ਨਾਲ ਵੀ ਕਈ ਵਾਰੀ ਬੜਾ ਡਿਸਕਸ ਕਰਦਾ ਮੈਂ ਨਾ ਜਦੋਂ 11th-12th ਚ ਪੜ੍ਹਦਾ ਹੁੰਦਾ ਸੀ ਤੇ ਉਦੋਂ ਮੈਂ ਆਪਦੀ ਨਾਨੀ ਕੋਲ ਰਹਿੰਦਾ ਹੁੰਦਾ ਸੀਗਾ ਮੇਰੇ ਨਾਲ ਮੇਰੇ ਹੋਰ ਕਜ਼ਨ ਹੈ ਕਿਉਂਕਿ ਅਸੀਂ ਪਿੰਡ ਚ ਹੁੰਦੇ ਸੀ ਤੇ ਮੇਰੇ ਨਾਨਕੇ ਜਿਹੜੇ ਸੀ ਉਹ ਸ਼ਹਿਰ ਚ ਸੀ ਫਰੀਦਕੋਟ ਸ਼ਹਿਰ ਚ ਤੇ ਮੇਰੇ ਹੋਰ ਕਜ਼ਨ ਵੀ ਕਹਿ ਲੋ ਵੀ ਉੱਥੇ ਸਾਰੀ ਪੜ੍ਹਨ ਪੁੜਨ ਆਇਆ ਕਰਕੇ ਅਸੀਂ 5-6 ਜਣੇ ਹੁੰਦੇ ਸੀਗੇ ਤੇ ਜਦੋਂ ਸਾਡੀ ਨਾਨੀ ਨੇ ਰੋਟੀਆਂ ਬਣਾਇਆ ਕਰਨੀਆਂ ਤੇ ਅਸੀਂ ਮਤਲਬ ਰੋਟੀ ਵਾਸਤੇ ਨਾ ਸਾਰਿਆਂ ਨੇ ਉਹਦੇ ਆਲੇ ਦੁਆਲੇ ਬੈਠ ਗਿਆ ਕਰਨਾ ਰੋਟੀ ਖਾਣ ਵਾਸਤੇ ਤੇ ਜਿਹੜਾ ਚੁੱਲ੍ਹਾ ਹੁੰਦਾ ਸੀ ਨਾ ਜਿੱਥੇ ਨਾਨੀ ਰੋਟੀ ਬਣਾਉਂਦੀ ਹੁੰਦੀ ਸੀ ਤੇ ਉਹ ਚੁੱਲ੍ਹੇ ਦੀ ਥਾਂ ਇੱਕ ਉੱਚੀ ਹੁੰਦੀ ਸੀ ਦੂਜਿਆਂ ਦੇ ਨਾਲੋਂ ਤੇ ਅੰਦਰ ਕਧੋਲੀ ਦੇ ਵਿੱਚ ਜਸ ਛੋਟੀ ਜਿਹੀ ਥਾਂ ਜਗ੍ਹਾ ਹੁੰਦੀ ਸੀ ਧੂੰਆਂ ਨਿਕਲਣ ਵਾਸਤੇ ਬਾਹਰ ਤੋਂ ਚਿਮਨੀ ਬਣਾਈ ਹੁੰਦੀ ਸੀ ਤੇ ਇੱਕ ਬੰਦੇ ਨੇ ਬੈਠ ਕੇ ਚੁੱਲ੍ਹੇ ਦੇ ਅੱਗੇ ਬਹਿ ਗਿਆ ਕਰਨਾ ਪਾਸੀ ਦੇ ਉੱਤੇ ਤੇ ਨਾਲ ਨਾਲ ਰੋਟੀ ਖਾਈ ਜਾਣੀ ਤੇ ਨਾਲ ਨਾਲ ਉਹਨਾਂ ਨੇ ਜਿਹੜਾ ਹੈਗਾ ਉਹ ਲੱਕੜਾਂ ਜਾਂ ਪਾਥੀਆਂ ਚੁੱਲ੍ਹੇ ਦੇ ਵਿੱਚ ਲਾਈ ਜਾਣੀਆਂ ਤੇ ਬੜਾ ਹੀ ਵਧੀਆ ਲੱਗਦਾ ਹੁੰਦਾ ਸੀਗਾ ਮਤਲਬ ਜਿਹੜਾ ਬੰਦੇ ਨੇ ਉੱਥੇ ਬੈਠਣਾ ਨਾ ਇੱਕ ਹੀ ਟੁੱਚਾ ਬੈਠਾ ਹੁੰਦਾ ਸੀ ਨਾਲ ਦਿਆਂ ਦੇ ਨਾਲੋਂ ਤੇ ਉਹਨੇ ਆਪਦੇ ਆਪ ਨੂੰ ਤਾਂ ਬੜਾ ਸੁਪੀਰੀਅਰ ਸਮਝਿਆ ਕਰਨਾ ਚੌਂਦੀ ਭਾਜੀ ਮੈਂ ਗੱਲ ਜਿਹੜੀ ਸੀ ਕਰ ਰਿਹਾ ਸੀਗਾ ਆਪਣੇ ਬਚਪਨ ਦੀ
ਬਹੁਤ ਵਧੀਆ ਮੈਂ ਚੁੱਪ ਚਾਪ ਬੈਠੀ ਸਵਾਦ ਲੈ ਰਹੀ ਸੀ ਤੁਹਾਡੀ ਗੱਲ ਦਾ ਕਿਉਂਕਿ ਸਹੀ ਗੱਲ ਆ ਇਹ ਜਿਹੜੀਆਂ ਗੱਲਾਂ ਹੁੰਦੀਆਂ ਨਾ ਇਹ ਬੜੀਆਂ ਸਵਾਦਲੀਆਂ ਹੁੰਦੀਆਂ ਆ ਇਹਨਾਂ ਦਾ ਆਪਣਾ ਹੀ ਜ਼ਾਇਕਾ ਹੁੰਦਾ ਆ ਔਰ ਚੌਂਕਾ ਜਿਹੜਾ ਆ ਮੈਨੂੰ ਲੱਗਦਾ ਹੁੰਦਾ ਵੀ ਪੰਜਾਬੀ ਘਰ ਦੀ ਨਾ ਇੱਕ ਸ਼ਾਨ ਜਿਹੀ ਹੁੰਦੀ ਹੈ ਇੱਕ ਵੀ ਜਿਹੜੇ ਘਰ ਚ ਚੌਂਕਾ ਨਹੀਂ ਹੁੰਦਾ ਹਰ ਘਰ ਚ ਚੌਂਕਾ ਹੁੰਦਾ ਸੀ ਵੈਸੇ ਮੈਂ ਕਦੀ ਕੋਈ ਘਰ ਇਹੋ ਜਿਹਾ ਬਚਪਨ ਚ ਨਹੀਂ ਦੇਖਿਆ ਸੀ ਵੀ ਜਿਹਦੇ ਵਿੱਚ ਚੌਂਕਾ ਨਾ ਹੁੰਦਾ ਹੋਵੇ ਔਰ ਜਿਹੜਾ ਵੀ ਘਰ ਦੇ ਕੰਮ ਹੁੰਦੇ ਸੀ ਉਹ ਖਾਸ ਕਰਕੇ ਜ਼ਿਆਦਾਤਰ ਉਹ ਚੌਂਕੇ ਦੇ ਵਿੱਚ ਹੀ ਹੁੰਦੇ ਸੀ ਵੀ ਜਦੋਂ ਕਿਤੇ ਮੀਂਹ ਕਣੀ ਹੁੰਦੀ ਸੀਗੀ ਤਾਂ ਫੇਰ ਅੰਦਰਲਾ ਰਸੋਈ ਵਾਲਾ ਚੁੱਲ੍ਹਾ ਬਲਦਾ ਹੁੰਦਾ ਸੀ ਨਹੀਂ ਤਾਂ ਉਹ ਚੌਂਕੇ ਦੇ ਵਿੱਚ ਹੀ ਰੋਟੀਆਂ ਔਰ ਉਸ ਚੌਂਕੇ ਨਾਲ ਜੁੜੀਆਂ ਸਾਡੇ ਸਾਰਿਆਂ ਦੀਆਂ ਬੜੀਆਂ ਸੋਹਣੀਆਂ ਸੋਹਣੀਆਂ ਪਿਆਰੀਆਂ ਯਾਦਾਂ ਜਿੱਦਾਂ ਤੁਸੀਂ ਆਪਣੇ ਨਾਨੀ ਜੀ ਦੀ ਗੱਲ ਕੀਤੀ ਪਈ ਬਿਲਕੁਲ ਸਾਨੂੰ ਆਪਣੀਆਂ ਨਾਨੀਆਂ ਦਾਦੀਆਂ ਮਾਵਾਂ ਅਜੇ ਵੀ ਅਸੀਂ ਆਪਣੇ ਬਚਪਨ ਵੱਲ ਝਾਤ ਮਾਰੀਏ ਤੇ ਉਹ ਚੌਂਕੇ ਚ ਬੈਠੀਆਂ ਦਿਸਦੀਆਂ ਆ, ਉਹ ਸੁਆਣੀਆਂ ਜਿਹੜੀਆਂ ਆ। ਔਰ ਮੈਂ ਹਮੇਸ਼ਾ ਇਹ ਗੱਲ ਕਹਿੰਦੀ ਹੁੰਦੀ ਆ ਕਿ ਮੈਂ ਆਪਣੇ ਆਪ ਦੇ ਵਿੱਚ ਉਹ ਚੀਜ਼ ਹਮੇਸ਼ਾ ਮਿਸ ਕਰਦੀ ਹੁੰਦੀ ਆ। ਬੇਸ਼ੱਕ ਜਿੰਨੀ ਮਰਜ਼ੀ ਕੋਸ਼ਿਸ਼ ਕਰਾਂ ਕਿ ਮੈਂ ਵੀ ਆਪਣੇ ਨਾਨੀ ਵਰਗੀ ਜਾਂ ਆਪਣੀ ਮਾਂ ਵਰਗੀ ਹੋ ਸਕਾਂ, ਪਰ ਨਹੀਂ, ਕਿਤੇ ਨਾ ਕਿਤੇ ਮੈਨੂੰ ਆਪਣੇ ਆਪ ਦੇ ਵਿੱਚ ਉਹ ਕਮੀਆਂ ਦਿਸਦੀਆਂ ਹੁੰਦੀਆਂ ਵੀ ਨਹੀਂ, ਮੈਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਾ ਉਹਨਾਂ ਵਰਗੀ ਨਹੀਂ ਹੋ ਸਕਦੀ। ਜੋ ਸਬਰ ਦੀ ਅਸੀਂ ਗੱਲ ਕੀਤੀ ਸੀ, ਜਿਹੜੇ ਪੇਸ਼ੈਂਸ ਦੀ ਗੱਲ ਕੀਤੀ ਸੀ, ਔਰ ਇੱਕ ਨਾ ਡੋਲਣਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਇਹ ਗੱਲਾਂ ਹੀ ਅਸੀਂ ਕਰਦੇ ਹਾਂ, ਪਰ ਸਾਡੇ ਬਜ਼ੁਰਗਾਂ ਨੇ ਇਹ ਚੀਜ਼ਾਂ ਹੰਡਾਈਆਂ ਹੋਈਆਂ। ਅਸੀਂ ਦੇਖਿਆ ਹੋਇਆ ਬਈ ਕਈ ਵਾਰੀ ਕਈ ਮੁਸੀਬਤਾਂ ਆ ਜਾਂਦੀਆਂ ਸੀਗੀਆਂ ਤੇ ਐਡੀ ਕੋਈ ਗੱਲ ਨਹੀਂ ਹੁੰਦੀ ਸੀ, ਮੰਨਦੇ ਨਹੀਂ ਹੁੰਦੇ ਸੀ ਉਹ ਕਿਸੇ ਚੀਜ਼ ਨੂੰ। ਜਾਂ ਫਿਰ ਕਹਿ ਲਓ ਜੇ ਸਬਰ ਸੰਤੋਖ ਦੀ ਗੱਲ ਵੀ ਕਰੀਏ ਤੇ, ਅੱਛਾ ਸਬਰ ਦੀ ਗੱਲ ਜੇ ਹੁਣ ਤੁਸੀਂ ਰਸੋਈ ਦੀ ਕੀਤੀ ਹੈ ਨਾ, ਤੇ ਮੰਮੀ ਹਜੇ ਵੀ ਜਦੋਂ ਇੱਥੇ ਆਉਂਦੇ ਆ ਤੇ ਉਹ ਬੜੇ ਸਬਰ ਨਾਲ ਕੰਮ ਕਰਦੇ ਆ ਰਸੋਈ ਦੇ ਵਿੱਚ। ਉਹਨਾਂ ਨੇ ਹੌਲੀ ਹੌਲੀ ਪਿਆਜ਼ ਕੱਟਣਾ, ਹੌਲੀ ਹੌਲੀ ਲਸਣ ਯਾਨੀ ਟਮਾਟਰ ਛੋਟੇ ਛੋਟੇ ਹੌਲੀ ਹੌਲੀ ਕੱਟ ਕੇ ਕਰਨੇ, ਤੇ ਮੈਨੂੰ ਦੇਖ ਕੇ ਆਉਂਦਾ ਹੁੰਦਾ ਵੀ ਮੰਮੀ ਆਏ ਵੀ ਮੈਂ ਤਾਂ ਉੱਪਰ ਕੜਾਹੀ ਰੱਖੀ ਤੇ ਪਿਆਜ਼ ਕੱਟੇ ਪਾਏ ਜਲਦੀ ਜਲਦੀ। ਸਾਨੂੰ ਉਹ ਕਾਲ ਦੀ ਆਦਤ ਪੈ ਗਈ ਆ, ਸਾਨੂੰ ਏਦਾਂ ਲੱਗਦਾ ਵੀ ਇੱਕ ਅਸੀਂ ਆਪਣੇ ਆਪ ਨੂੰ ਹਮੇਸ਼ਾ ਕਹਿੰਦੇ ਰਹਿੰਦੇ ਹਾਂ ਵੀ ਬਿਜ਼ੀ ਬੜੇ ਆ, ਬਿਜ਼ੀ ਬੜੇ ਆ। ਉਹ ਵਰਡ ਨੇ ਸਾਡੀ ਜ਼ਿੰਦਗੀ ਨੂੰ ਵੈਸੇ ਹੀ ਬੇਹਿਸਾਬਾ ਹੀ ਬਿਜ਼ੀ ਕੀਤਾ ਹੋਇਆ ਆ। ਤੇ ਜੇ ਬਚਪਨ ਵੱਲ ਦੇਖੀਏ ਤੇ ਉਹਨਾਂ ਨਾਲੋਂ ਬਿਜ਼ੀ ਕੌਣ ਹੁੰਦਾ ਸੀਗਾ, ਸਾਡੀਆਂ ਮਾਵਾਂ ਨਾਲੋਂ। ਘਰ ਦਾ ਸਵੇਰੇ ਉੱਠ ਕੇ ਇਹਨਾਂ ਨੇ ਲਵੇਰਾ ਵੀ ਕਰਨਾ ਹੁੰਦਾ ਸੀ। ਜੀ
ਬਿਲਕੁਲ ਬਿਲਕੁਲ, ਲਾਈਫ ਮਤਲਬ ਨਾ ਪੁਰਾਣੇ ਸਮਿਆਂ ਦੇ ਵਿੱਚ ਡਿਸਿਪਲਿਨ ਬੜਾ ਹੁੰਦਾ ਸੀਗਾ। ਤੇ ਮੈਂ ਗੱਲ ਕਰ ਰਿਹਾ ਸੀ ਬੜਾ ਨਾਲ ਨਾਨੀ ਨੂੰ ਯਾਦ ਕਰਦਾ ਹੁੰਦਾ, ਉਹਨੇ ਪੰਜ ਪਾਣੀ ਜਾਣਾ ਇਹਨੂੰ ਨਾ ਕੱਚਿਆਂ ਨੂੰ ਬਿਠਾ ਕੇ ਰੋਟੀ ਖਵਾ ਦਿਆ ਕਰਨੀ। ਤੇ ਸਾਡਾ ਸਿੱਖ ਹੋਣਾ ਪਹਿਲਾਂ ਵੀ ਆਹ ਮੱਖਣ ਕਿਹੜਾ ਹੈਗਾ, ਸੁਬਹਾ ਜਿਹੜੇ ਉਹਨੇ ਲੱਸੀ ਰਿੜਕਣੀ, ਮੱਖਣ ਕੱਢਣਾ, ਤੇ ਹਰ ਥੋੜਾ ਥੋੜਾ ਕਰਕੇ ਉਹਨੇ ਮੱਖਣ ਰੱਖ ਲਿਆ ਕਰਨਾ ਹੈ ਨਾ ਵੀ ਆਹ ਪੰਜ ਜਾਣੇ ਛੇ ਜਾਣੇ ਇਹ ਫਲਾਣੇ ਫਲਾਣੇ ਦਾ ਮੱਖਣ ਹੈਗਾ। ਤੇ ਕਈ ਵਾਰੀ ਮੱਖਣ ਹੈ ਨਾ ਚੋਰੀ ਕਰ ਲੈਣਾ, ਉਹਨੇ ਫਿਰ ਸ਼ਿਕਾਇਤ ਲਾਉਣੀ ਬੇਟੀ ਮੇਰਾ ਮੱਖਣ ਚੋਰੀ ਕਰ ਲਿਆ, ਫਿਰ ਉਹ ਬੇਟੀ ਦੇ ਕੋਲ
ਡਰ
ਵੀ ਲੱਗਦਾ ਸੀ, ਪਿਆਰ ਵੀ ਹੁੰਦਾ ਸੀ, ਕੱਟੀ ਕੱਟ ਕੇ ਰੋਟੀ ਖਾਇਆ ਕਰਨੀ। ਜੇ ਮਤਲਬ ਸੁੱਕੀ ਸਬਜ਼ੀ ਇੱਕ ਹੀ ਚੀਜ਼ ਬਣਦੀ ਹੁੰਦੀ ਸੀ, ਜੇ ਸੁੱਕੀ ਸਬਜ਼ੀ ਬਣਨੀ ਤਾਂ ਕੌਲੀਆਂ ਕੌਲੀ ਕਲਚਰ ਵੀ ਹੁੰਦਾ ਹੈ ਨਾ, ਉਹ ਰੋਟੀ ਦੇ ਉੱਤੇ ਰੱਖ ਕੇ ਤੁਸੀਂ ਖਾਣੀ ਦੇ ਨਾਲ ਨਾਲ ਰੋਟੀ ਨੂੰ ਸਾਈਡ ਨੂੰ ਸਬਜ਼ੀ ਦੇ ਨਾਲ ਟੱਚ ਕਰਕੇ ਕਰ ਲੈਂਦੇ ਹੁੰਦੇ ਨਾ ਬੁਰਕੀ,
ਪਿਘਲਦਾ ਪਿਘਲਦਾ ਮੱਖਣ,
ਹਾਂ ਉੱਤੇ ਮੱਖਣ ਹੋਣਾ। ਤੇ ਬੜਾ ਮਤਲਬ ਨਾ ਮੈਂ ਅੱਜ ਵੀ ਆਪ ਮੇਰੇ ਮਦਰ ਹੈਗੇ ਆ, ਕਾਫੀ ਏਜਡ ਹੋ ਗਏ ਆ ਹੁਣ ਤਕਰੀਬਨ 82 ਸਾਲਾਂ ਦੇ ਆ, ਤੇ ਮੈਂ ਆਪਦੇ ਮਦਰ ਨਾਲ ਡਿਸਕਸ ਕਰਦਾ ਹੁੰਦਾ, ਮੈਂ ਕਿਹਾ ਮੰਮੀ ਵੀ ਉਹ ਜਿਹੜੀ ਨਾਨੀ ਦੇ ਕੋਲ ਜਿਹੜਾ ਸਮਾਂ ਸੀ ਨਾ ਬੜਾ ਗੋਲਡਨ ਪੀਰੀਅਡ ਸੀ। ਮੈਂ ਨਾ ਸੋਫੀ ਤੁਹਾਨੂੰ ਦੱਸਦਾ ਵੀ ਮੇਰੇ ਜਿਹੜੇ ਨਾਨਾ ਜੀ ਸੀਗੇ ਉਹ ਫਰੀਦਕੋਟ ਰਿਆਸਤ ਪਹਿਲਾਂ ਦੇਸ਼ ਮਤਲਬ ਜਦੋਂ ਆਪਣਾ ਆਜ਼ਾਦ ਹੁੰਦਾ ਉਦੋਂ ਤੋਂ ਪਹਿਲਾਂ ਦੀ ਮੈਂ ਗੱਲ ਕਰਦਾ ਰਿਆਸਤਾਂ ਸੀ, ਫਰੀਦਕੋਟ ਰਿਆਸਤ ਦੇ ਪਹਿਲੇ MBBS ਡਾਕਟਰ ਸੀਗੇ। ਤੇ ਉਦੋਂ ਹਾਂਜੀ ਹਾਂਜੀ ਫਰੀਦਕੋਟ ਰਿਆਸਤ ਦੇ ਪਹਿਲੇ MBBS ਡਾਕਟਰ ਸੀਗੇ। ਜਿਵੇਂ ਸਾਡੇ ਨਾਨਾ ਜੀ ਬੜੇ ਸਟ੍ਰਿਕਟ ਸੀਗੇ, ਤੇ ਸਾਡੀ ਮਤਲਬ ਇਹ ਜਦੋਂ ਉਹਨਾਂ ਦਾ ਸਾਡਾ ਪੜ੍ਹਨ ਦਾ ਟਾਈਮ ਹੋਣਾ ਉਹਨਾਂ ਨੇ ਕਹਿਣਾ ਹੁਣ ਤੁਸੀਂ ਪੜ੍ਹੋ, ਹੁਣ ਤੁਸੀਂ ਖੇਡੋ, ਹੁਣ ਇੰਜੋਏ ਕਰਨਾ। ਉਦੋਂ ਸਾਰਿਆਂ ਨੇ ਹੱਸ ਕੇ ਗੱਲਾਂ ਬਾਤਾਂ ਮਾਰਨੀਆਂ, ਹੱਸ ਕੇ ਇਕੱਠੇ ਕਰਨੇ ਇਕੱਤਰ ਨੇ। ਤੇ ਕਦੇ ਕਦੇ ਸੋਚਣਾ ਵੀ ਸ਼ਾਇਦ ਉਹਨਾਂ ਦੀ ਬਦੌਲਤੀ ਥੋੜਾ ਬਹੁਤ ਪੜ੍ਹ ਕੇ ਕਰ ਗਏ ਅੱਜ ਮੇਰੇ ਜਿੰਨੇ ਇਕੱਠੇ ਰਹਿੰਦੇ ਸੀ, ਕਦਨ ਕੋਈ ਪਾਇਲਟ ਹੈ, ਕੋਈ ਕਮਾਂਡਰ ਹੈਗਾ, ਕੋਈ ਮੈਨੇਜਰ ਹੈ, ਮਤਲਬ ਅੱਛੇ ਅੱਛੀਆਂ ਪੋਸਟਾਂ ਤੇ ਹੈਗੇ ਆ। ਸੋ ਨਾਲ ਕੰਮ ਦਾ ਕਲਚਰ ਵੀ ਹੋਣਾ, ਇਕੱਠੇ ਰਹਿ ਕੇ ਕੰਮ ਵੀ ਕਰਨਾ, ਕਤਰਨਾ ਉਸ ਲਾਈਫ ਨੂੰ ਇੰਜੋਏ ਵੀ ਕਰਨਾ। ਮਤਲਬ ਉਹ ਜ਼ਿੰਦਗੀ ਇਹੋ ਜਿਹੀ ਹੁੰਦੀ ਸੀ, ਸਟ੍ਰੈਸ ਤੱਕ ਸੁਣੀ ਨਹੀਂ ਸੀ ਕਦੇ ਕਿਸੇ ਦੇ ਘਰ ਪਰਿਵਾਰ ਚ ਕਿਹਾ ਮੈਂ ਪਰੇਸ਼ਾਨ, ਇਨਕਮ ਦੇ ਸੋਰਸ, ਹਾਂ ਇਨਕਮ ਦੇ ਸੋਰਸ ਘੱਟ ਹੁੰਦੇ ਸੀ, ਘੱਟ ਇਨਕਮ ਹੁੰਦੀ ਸੀ। ਪਰ ਮੈਂ ਆਪਦੇ ਬਚਪਨ ਕਦੇ ਕਿਸੇ ਬੰਦੇ ਤੋਂ ਇਹ ਨਹੀਂ ਸੁਣਿਆ ਵੀ ਮੈਂ ਸਟ੍ਰੈਸ ਹੈ ਜੀ ਮੈਨੂੰ, ਤੇ ਜੇ ਕਦੇ ਕਿਸੇ ਨੇ ਪਰੇਸ਼ਾਨ ਵੀ ਹੋਣਾ ਨਾਲ ਦੇ ਕਰਕੇ, ਹਾਂ ਗੱਲਾਂ ਬਾਤਾਂ ਕਰਕੇ ਤੇ ਇੰਨਾ ਕੁ ਖੁਸ਼ ਕਰ ਦਿਆ ਕਰਨਾ ਦੂਜੇ ਬੰਦੇ ਨੂੰ, ਤੇ ਉਹ ਬਾਹਰ ਬੰਦੇ ਨੇ ਜਿਹੜਾ ਪਿੰਡ ਚ ਕੱਢਣ ਜਾਇਆ ਕਰਨਾ ਤੇ ਵਾਪਸ ਆਉਂਦਾ, ਤੇ ਉਹ ਸਟ੍ਰੈਸ ਸਟੁਸ ਨਾ ਵੀ ਪਰੇਸ਼ਾਨੀ ਨਾ ਵੀ ਕੋਈ ਚੀਜ਼ ਨਹੀਂ ਸੀ ਹੁੰਦੀ। ਤੇ ਤੁਸੀਂ ਦੇਖ ਲਓ ਵੀ
ਇੱਕ ਗੱਲ ਡਾਕਟਰ ਇੱਕ ਗੱਲ ਇਹ ਵੀ ਹੁੰਦੀ ਸੀ ਕਿ ਦਿਲਾਂ ਦੀਆਂ ਗੱਲਾਂ ਕਰ ਲੈਂਦੇ ਹੁੰਦੇ ਸੀਗੇ, ਯਾਨੀ ਕਿਸੇ ਨੂੰ ਦਿਲ ਦੀ ਗੱਲ ਕਹਿ ਲੈਂਦੇ ਹੁੰਦੇ ਸੀ। ਅੱਜ ਕੱਲ ਤੇ ਬੰਦਾ ਆਪਣੇ ਆਪ ਨੂੰ ਪਹਿਲਾਂ 100 ਵਾਰੀ ਸੋਚਦਾ ਵੀ ਕਿਹਦੇ ਨਾਲ ਗੱਲ ਕਰੇ। ਇੱਕ ਜਿਹੜਾ ਟਰਸਟ ਆ ਨਾ ਉਹ ਬਹੁਤ ਘੱਟ ਹੋ ਗਿਆ। ਜੇ ਕੋਈ ਟਰਸਟ ਕਰ ਲੈਂਦਾ ਜਲਦੀ ਕਿਸੇ ਤੇ ਉਹਨੂੰ ਇਹ ਕਹਿੰਦੇ ਆ ਭਈ ਤੇਰਾ ਦਿਮਾਗ ਖਰਾਬ ਆ ਤੂੰ ਤੂੰ ਤੇ ਜਣੇ ਖਣੇ ਤੇ ਟਰਸਟ ਕਰ ਲੈਂਦਾ ਹਨਾ। ਇਹ ਚੀਜ਼ ਜਿਹੜੀ ਆ ਇਹ ਵੀ ਅੱਜ ਕੱਲ ਦੀ ਇੱਕ ਮੇਨ ਇਸ਼ੂ ਬਣ ਗਿਆ। ਅਸੀਂ ਆਪਣੇ ਆਪ ਨੂੰ ਬਹੁਤ ਛੋਟਾ ਬਣਾਈ ਜਾਂਦੇ ਆ ਆਪਣੇ ਆਪ ਨੂੰ, ਜਿੱਦਾਂ ਕਹਿੰਦੇ ਨਾ ਵੀ ਪਹਿਲਾਂ ਅਸੀਂ ਬਹੁਤ ਵੱਡੇ ਕਹਿ ਲੋ ਸਰਕਲ ਚ ਰਹਿੰਦੇ ਸੀ, ਫਿਰ ਉਸ ਤੋਂ ਛੋਟਾ ਕੀਤਾ, ਉਸ ਤੋਂ ਛੋਟਾ ਕੀਤਾ, ਤੇ ਹੁਣ ਅਸੀਂ ਬਹੁਤ ਹੀ ਸਾਹ ਘੁੱਟਦਾ ਹੁੰਦਾ ਕਈ ਵਾਰੀ ਤੁਹਾਡਾ ਉਸ ਸਰਕਲ ਦੇ ਵਿੱਚ ਆਪਣੇ ਆਪ ਨੂੰ ਬੰਦ ਕਰਕੇ ਤੁਹਾਡੇ ਕੋਲ ਨਾ ਦੇ ਬੇਸ਼ੱਕ ਦੋਸਤ ਹੋਣਗੇ ਵੀ, ਪਰ ਤੁਸੀਂ ਫੇਰ ਵੀ ਚਾਰ ਵਾਰੀ ਸੋਚਦੇ ਆ ਵੀ ਇਹ ਗੱਲ ਮੈਂ ਇਹਨੂੰ ਦੱਸਾਂ, ਇਹ ਗੱਲ ਮੈਂ ਇਹਨੂੰ ਕਰਾਂ ਕਿ ਬੇਸ਼ੱਕ ਤੁਹਾਡੀ ਉਹ ਨੇਚਰ ਵੀ ਹੈ ਟਰਸਟ ਕਰਨ ਦੀ, ਪਰ ਕਈ ਵਾਰੀ ਬਾਹਰੋਂ ਹੀ ਲੋਕ ਤੁਹਾਨੂੰ ਕਹਿ ਕਹਿ ਕੇ ਇਹੋ ਜਿਹਾ ਕਰ ਦਿੰਦੇ ਵੀ ਨਹੀਂ ਅੱਜ ਕੱਲ ਕਿਸੇ ਤੇ ਟਰਸਟ ਨਹੀਂ ਕਰਨਾ। ਸੋ ਇਹੋ ਜਿਹੀਆਂ ਗੱਲਾਂ ਜਦੋਂ ਅਸੀਂ ਵਾਰ ਵਾਰ ਸੁਣਦੇ ਆ ਕਰਦੇ ਆ ਨਾ, ਤੇ ਉਹ ਸਾਡੀ ਆਦਤ ਸਾਡੀ ਨੇਚਰ ਆਪਣੇ ਆਪ ਬਣਨ ਲੱਗ ਜਾਂਦੀ ਆ। ਚਾਹੇ ਉਹ ਸਟ੍ਰੈਸ ਹੋਵੇ ਵੀ ਸਾਨੂੰ ਸਟ੍ਰੈਸ ਬਹੁਤ ਆ, ਚਾਹੇ ਅਸੀਂ ਬਿਜ਼ੀ ਬਹੁਤ ਆ, ਚਾਹੇ ਅੱਜ ਕੱਲ ਕਿਸੇ ਤੇ ਟਰਸਟ ਨਹੀਂ ਕਰਨਾ ਚਾਹੀਦਾ, ਇਹ ਗੱਲਾਂ ਬਾਰ ਬਾਰ ਰਿਪੀਟ ਹੁੰਦੀਆਂ ਸੁਣਦੇ ਆ ਨਾ, ਤੇ ਅਸੀਂ ਉਹੋ ਜਿਹੇ ਬਣਨੇ ਸ਼ੁਰੂ ਹੋ ਗਏ ਆ।
ਜ਼ਿੰਦਗੀ
ਸਾਡੇ ਨਾਲ
ਹਾਂਜੀ
ਜੀ ਜੀ ਨਹੀਂ ਗੁਰਿੰਦਰ ਸਿੰਘ ਹੋਣਾ ਦਾ ਮੈਸੇਜ ਆਇਆ, ਮੈਂ ਉਹ ਸ਼ਾਮਿਲ ਕਰ ਰਹੀ ਸੀ। ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਆਪ ਸਭ ਨੂੰ ਆ ਗਏ ਆ ਤੇ ਹਾਜ਼ਰੀ ਲਾ ਦਿਓ। ਬਿਲਕੁਲ ਜੀ, ਹਾਜ਼ਰੀ ਤੁਹਾਡੀ ਲੱਗ ਗਈ ਹੈ ਸਾਡੇ ਦਿਲਾਂ ਤੇ। ਗੁਰਿੰਦਰ ਸਿੰਘ ਕਾਲੋਂ ਵਰਜੀਨੀਆ ਅਮਰੀਕਾ ਤੋਂ ਇਹਨਾਂ ਨੇ ਮੈਸੇਜ ਕੀਤਾ, ਬੜੇ ਪਿਆਰੇ ਜਿਹੇ ਲਿਸਨਰਸ ਆ ਸਾਡੇ, ਔਰ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਇਸ ਹਾਜ਼ਰੀ ਦੇ ਲਈ। ਸੋ ਬਿਲਕੁਲ ਜੀ, ਗੱਲਾਂ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ, ਇਹ ਗੱਲਾਂ ਸਿਰਫ ਗੱਲਾਂ ਹੀ ਨਾ ਰੱਖੀਏ, ਇਹਨਾਂ ਗੱਲਾਂ ਦੇ ਵਿੱਚੋਂ ਕੁਛ ਤੱਤ ਕੱਢ ਕੇ ਜੋ ਸਾਨੂੰ ਲੱਗੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਸ਼ਾਮਿਲ ਜ਼ਰੂਰ ਕਰਨਾ ਸ਼ੁਰੂ ਕਰੀਏ। ਇਹਨਾਂ ਗੱਲਾਂ ਕੀਤੀਆਂ ਤਾਂ ਫੇਰ ਹੀ ਫਾਇਦਾ ਆ, ਨਹੀਂ ਤੇ 2 ਘੰਟੇ ਬੋਲ ਕੇ ਮੈਂ ਚਲੇ ਜਾਣਾ, ਕੱਲ ਨੂੰ ਕਿਸੇ ਹੋਰ ਨੇ ਆਉਣਾ। ਪਰ ਇਹ ਮੈਨੂੰ ਹਰਮਨ ਰੇਡੀਓ ਉਹ ਸੱਥ ਲੱਗਦੀ ਹੁੰਦੀ ਹੈ ਜੋਤੀ ਭਾਜੀ, ਜਿੱਥੇ ਅਸੀਂ ਆਪਣੇ ਦਿਲ ਦੀਆਂ ਗੱਲਾਂ ਕਰ ਲੈਂਦੇ ਹਾਂ, ਮੈਂ ਤੇ ਕਰ ਲੈਂਦੀ ਹਾਂ, ਜਿੱਥੇ ਮੈਨੂੰ ਸੋਚਣਾ ਨਹੀਂ ਪੈਂਦਾ ਗੱਲ ਕਰਨ ਤੋਂ ਪਹਿਲਾਂ ਕਿ ਕੋਈ ਮੇਰੇ ਬਾਰੇ ਕੀ ਸੋਚੂਗਾ, ਕਿ ਕੋਈ ਜਜਮੈਂਟਲ ਨਾ ਹੋ ਜਾਏ ਮੇਰੇ ਬਾਰੇ ਜਾਂ ਹੈਨਾ। ਸੋ ਇੱਥੇ ਇੱਕ ਬੇਸ਼ੱਕ ਚਿਹਰੇ ਮੈਂ ਨਹੀਂ ਦੇਖੇ ਹੋਏ ਆਪਣੇ ਲਿਸਨਰਸ ਦੇ, ਪਰ ਇਹਨਾਂ ਨਾਲ ਇੱਕ ਡੂੰਘੀ ਸਾਂਝ ਹੈ। ਇਹਨਾਂ ਨਾਲ ਗੱਲ ਕਰਦੀ ਮੈਂ ਝੱਕਦੀ ਨੀ, ਮੈਨੂੰ ਕਦੀ ਵੀ ਇਹ ਨਹੀਂ ਲੱਗਦਾ ਹੁੰਦਾ ਵੀ ਮੈਂ ਰੇਡੀਓ ਤੇ ਬੋਲ ਰਹੀ ਹਾਂ, ਮੈਨੂੰ ਹਮੇਸ਼ਾ ਐਂ ਲੱਗਦਾ ਹੁੰਦਾ ਵੀ ਮੇਰਾ ਪਰਿਵਾਰ ਆ, ਮੈਂ ਜੀ ਖੋਲ ਕੇ ਆਪਣੇ ਦਿਲ ਦੀਆਂ ਗੱਲਾਂ ਕਰ ਲੈਂਦੀ ਆ। ਸੋ ਔਰ ਬੜੀ ਚੰਗੀ ਤਰ੍ਹਾਂ ਐਕਸੈਪਟ ਵੀ ਕਰਦੇ ਆ, ਹਮੇਸ਼ਾ ਹੁੰਗਾਰਾ ਵੀ ਭਰਦੇ ਆ ਜੀ।
ਬਿਲਕੁਲ ਬਿਲਕੁਲ, ਤੁਸੀਂ ਨਾ ਮੇਰੇ ਦਿਲ ਦੀ ਗੱਲ ਕੀਤੀ, ਮੈਂ ਜਸਟ ਤੁਹਾਨੂੰ ਕਹਿਣ ਲੱਗਿਆ ਸੀ ਤੇ ਤੁਸੀਂ ਉਹ ਕਹਿਤਾ ਜਿਹੜਾ ਸਾਥ ਸਾਰਾ ਹਰਮਨ ਰੇਡੀਓ ਵਾਲਾ, ਮਤਲਬ ਮੈਨੂੰ ਮੈਂ ਫੀਲ ਕਰਦਾ ਹੁੰਦਾ ਕਿ ਰੇਡੀਓ ਨੇ ਨਾ ਇੱਕ ਪਰਿਵਾਰ ਦੇਤਾ ਸਾਨੂੰ, ਵੀ ਸਾਡੇ ਪਰਿਵਾਰ ਦੇ ਮੈਂਬਰ ਹੈ, ਕੋਈ ਉੱਥੇ ਇੰਡੀਆ ਬੈਠਾ, ਕੋਈ ਅਮਰੀਕਾ, ਕੋਈ ਆਸਟ੍ਰੇਲੀਆ ਦੀ ਅਲੱਗ ਅਲੱਗ ਜਗ੍ਹਾ, ਕੋਈ ਕਿੱਥੇ ਹੈ, ਤੇ ਉਹ ਦੇਖੋ ਵੀ ਉਹ ਚਾਹੇ ਅਸੀਂ ਉਹਨਾਂ ਨੂੰ ਨਹੀਂ ਮਿਲੇ ਜਾਂ ਅਸੀਂ ਉਹਨੂੰ ਨਹੀਂ ਦੇਖਿਆ, ਪਰ ਉਹ ਸਾਡੇ ਨਾਲ ਇਸ ਪਰਿਵਾਰ ਦੇ ਮੁਖੀ ਦੇ ਜ਼ਰੀਏ ਜੁੜੇ ਹੋਏ ਆ, ਤੇ ਜਿਹਦੇ ਕੋਲ ਜਦੋਂ ਵੀ ਟਾਈਮ ਮਿਲਦਾ ਉਹ ਸਾਡੇ ਨਾਲ ਆਪਣਾ ਕੋਈ ਐਕਸਪੀਰੀਅੰਸ ਕੋਈ ਗੱਲਬਾਤ ਸ਼ੇਅਰ ਕਰਦਾ। ਬਟ ਇੱਥੇ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਜਿਹੜੀਆਂ ਆਪਾਂ ਇੱਥੇ ਗੱਲਾਂ ਬਾਤਾਂ ਕਰਦੇ ਹਾਂ ਨਾ ਜੀ, ਚਾਹੇ ਇੱਥੇ ਕਰਦੇ ਹਾਂ ਚਾਹੇ ਆਪਾਂ ਰੋਜ਼ ਮਰਾਜ ਕਰਦੇ ਹਾਂ, ਜਦੋਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਉਹਨਾਂ ਚੀਜ਼ਾਂ ਦਾ ਅਸਰ ਜ਼ਰੂਰ ਹੁੰਦਾ ਸਾਡੇ ਤੇ। ਤੁਸੀਂ ਦੇਖਿਓ ਕਦੇ ਵੀ ਤੁਸੀਂ ਮੰਨ ਲਓ ਤੁਸੀਂ ਪ੍ਰੋਗਰਾਮ ਕਰਕੇ ਹਟੇ, ਤੇ ਤੁਸੀਂ ਕੁਛ ਘੰਟੇ ਨਾ ਆਪਦਾ ਨੂੰ ਬੜੇ ਤਰੋ ਤਾਜ਼ਾ ਫੀਲ ਕਰੋਗੇ, ਤੁਸੀਂ ਬੜੇ ਇੱਕ ਵਧੀਆ ਮੂਡ ਫੀਲ ਕਰੋਗੇ, ਤੇ ਬਾਕੀ ਹੌਲੀ ਹੌਲੀ ਜਦੋਂ ਦੂਜੇ ਪਾਰ ਦਾ ਪ੍ਰਭਾਵ ਸਾਡੇ ਤੇ ਪੈਣਾ ਸ਼ੁਰੂ ਹੋ ਜਾਂਦਾ ਤੇ ਫਿਰ ਕਹਿ ਲਓ ਵੀ ਅਸੀਂ ਪਰੇਸ਼ਾਨ ਹੋ ਗਏ, ਆਹ ਹੋ ਗਿਆ ਉਹ ਹੋ ਗਿਆ। ਸੋ ਆਪਾਂ ਬਾਕੀ ਪਰਿਵਾਰ ਦੇ ਜ਼ਰੀਏ ਜੁੜੇ ਹੋਏ ਆ ਸਾਰੇ ਜਾਣੇ, ਆਪਾਂ ਨੂੰ ਥੈਂਕਫੁਲ ਹੋਣਾ ਚਾਹੀਦਾ।
ਬਿਲਕੁਲ ਸਹੀ, ਬਿਲਕੁਲ
ਹਾਂਜੀ ਹਾਂਜੀ।
ਸੋ ਜ਼ਿੰਦਗੀ ਦੇ ਵਿੱਚ ਜੇ ਅਸੀਂ ਕਹੀਏ ਇੱਕ ਚੰਗੀ ਚੀਜ਼ ਜਿਹੜੀ ਐਡ ਕੀਤੀ ਹੋਈ ਆ ਹਰਮਨ ਪਰਿਵਾਰ ਨੇ, ਬਿਲਕੁਲ ਤੁਸੀਂ ਕਿਹਾ ਭਾਈ ਜਿੰਨੀ ਦੇਰ ਵੀ ਹੋ ਸਕੇ ਚਲੋ ਉਨੀ ਦੇਰ ਉਹਦਾ ਅਸਰ ਰਹਿੰਦਾ, ਫਿਰ ਹੌਲੀ ਹੌਲੀ ਫਿਰ ਦੂਸਰੀਆਂ ਚੀਜ਼ਾਂ ਦਾ ਜਦੋਂ ਅਸਰ ਹੋਣਾ ਸ਼ੁਰੂ ਹੋ ਜਾਂਦਾ। ਪਰ ਗੱਲ ਇਹੀ ਹੁੰਦੀ ਹੈ, ਇਹੀ ਸੇਮ ਚੀਜ਼ ਜਦੋਂ ਗੁਰਦੁਆਰੇ ਜਾਈਦਾ ਅਸੀਂ ਆ, ਜਿੰਨੀ ਦੇਰ ਗੁਰਦੁਆਰੇ ਜਾ ਕੇ ਬੈਠੀ ਦਾ ਮਨ ਉਨੀ ਦੇਰ ਥੋੜਾ ਜਿਹਾ ਇਕਾਗਰ ਰਹਿੰਦਾ, ਫਿਰ ਉੱਥੋਂ ਬਾਹਰ ਨਿਕਲੋ ਫਿਰ ਹੋਰ ਚੀਜ਼ਾਂ ਨਾਲ ਜੂਝਣਾ ਪੈਂਦਾ, ਪਰ ਇਹੀ ਜ਼ਿੰਦਗੀ ਹੈ, ਇਹੀ ਮੈਨੂੰ ਲੱਗਦਾ ਹੁੰਦਾ ਸਾਡੀਆਂ ਲਰਨਿੰਗਸ ਆ ਕਿ ਆਪਣੇ ਆਪ ਹੀ ਸਿੱਖਣਾ ਆ ਅਸੀਂ ਕੀ ਚੰਗਾ ਸਾਡੇ ਲਈ ਕੀ ਮਾੜਾ ਆ। ਸੋ ਗੱਲ ਇਹ ਕਿ ਜੋ ਮੇਰੇ ਲਈ ਚੰਗਾ ਹੋ ਸਕਦਾ ਉਹ ਤੁਹਾਡੇ ਲਈ ਮਾੜਾ ਹੋਵੇ, ਜੇ ਤੁਹਾਡੇ ਲਈ ਮਾੜਾ ਉਹ ਮੇਰੇ ਲਈ ਚੰਗਾ ਹੋ ਸਕਦਾ। ਸੋ ਸਮਝ ਸਭ ਦੀ ਆਪੋ ਆਪਣੀ ਆ, ਸਾਰੀ ਆ ਇੱਕ ਅਸੀਂ ਬੈਠ ਕੇ ਗੱਲਾਂ ਬਾਤਾਂ ਹੀ ਕਰਦੇ ਆ, ਜਿਹਨੂੰ ਜੋ ਚੰਗਾ ਲੱਗਦਾ ਉਹਦੇ ਵਿੱਚੋਂ ਲੈ ਲਏ ਤੇ ਜਿਹਨੂੰ ਜੋ ਮਾੜਾ ਲੱਗਦਾ ਉਹ ਬਸ ਉਹਨੂੰ ਹੱਥ ਪਾਉਣ ਦੀ ਲੋੜ ਹੀ ਕੋਈ ਨਹੀਂ। ਸੋ ਭਾਜੀ ਗੀਤ ਇੱਕ ਹੋਰ ਸੁਣ ਲਈਏ ਤੇ ਗੀਤ ਤੋਂ ਬਾਅਦ ਥੋੜੀਆਂ ਗੱਲਾਂ ਅਸੀਂ ਜੱਗ ਬੀਤੀਆਂ ਵੀ ਕਰਨੀਆਂ ਆ। ਜੀ ਸੋ ਲਓ ਜੀ ਇੱਕ ਗੀਤ ਸੁਣਦੇ ਆ ਹੋਰ, ਤੇ ਗੀਤ ਤੋਂ ਬਾਅਦ ਅਸੀਂ ਆਪਣੀਆਂ ਗੱਲਾਂ ਨਾਲ ਫਿਰ ਹਾਜ਼ਰ ਹੁੰਦੇ ਆ।
ਮੰਦਰ ਠਾ ਦੇ ਮਸਜਿਦ ਠਾ ਦੇ ਢਾ ਦੇ ਜੋ ਕੁਝ ਢਹਿੰਦਾ ਸਾਦਾ
कथनी इक उस दे ओ करनी विच पूरा अंत नू मैनू मुर्शिद मिलिया मिलिया रण दा सूरा करनी कथनी इक उस दे ओ करनी विच पूरा ना हुण मैं
ਚੋਰਾਂ ਤੋਂ ਡਰਦੀ ਨੀ ਮੈਂ ਸਾਧਾਂ ਚ ਵੜ ਗਈ ਉਹ ਵੀ ਨਿਕਲੇ ਠੱਗ ਕੁੜੇ ਬਹੁਤ ਸੋਹਣਾ ਗੀਤ ਜਿਸ ਦੀ ਫਰਮਾਇਸ਼ ਸਾਨੂੰ ਕੀਤੀ ਸੀ ਜੋਧਾ ਸਿੰਘ ਧਾਰੀਵਾਲ ਹੁਣਾਂ ਨੇ ਮਿਲਡੂਰੇ ਤੋਂ ਸੋ ਬਿਲਕੁਲ ਜੀ ਪ੍ਰੋਗਰਾਮ ਲਹਿਰਾਂ ਔਰ ਲਹਿਰਾਂ ਦੇ ਅੱਧ ਵਟੇ ਅਸੀਂ ਪਹੁੰਚ ਚੁੱਕੇ ਹਾਂ 8:30 ਹੋ ਚੁੱਕੇ ਐਡੀਲੇਡ ਔਰ ਸਿਡਨੀ ਸਮੇਂ ਮੁਤਾਬਿਕ 9:02 ਹੋ ਚੁੱਕੇ ਆ ਔਰ ਪ੍ਰੋਗਰਾਮ ਚ ਸਾਡੇ ਨਾਲ ਅੱਗੇ ਅਰਸ਼ ਮੱਲੀ ਹੁਣਾਂ ਨੇ ਵੀ ਜੁਆਇਨ ਕੀਤਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਸੁਖਪ੍ਰੀਤ ਜੀ ਤੇ ਜੋਤੀ ਬਾਈ ਜੀ ਕਹਿੰਦੇ ਬਹੁਤ ਵਧੀਆ ਗੱਲਾਂ ਬਾਤਾਂ ਪਲੀਜ਼ ਬਾਈ ਜੀ ਦੀ ਆਵਾਜ਼ ਚੈੱਕ ਕਰੋ ਜੀ ਡਿਸਟਰਬ ਹੋ ਰਹੀ ਹੈ ਜੀ ਆਵਾਜ਼ ਕਹਿੰਦੇ ਸੋ ਬਿਲਕੁਲ ਕੋਈ ਗੱਲ ਨੀ ਜੀ ਤੇ ਦੇਬੀ ਮਖਸੂਸਪੁਰੀ ਦਾ ਸੌਂਗ ਸੁਣਾ ਦਿਓ ਉਹਨਾਂ ਨੇ ਕਿਹਾ ਮੈਂ ਉਦੋਂ ਤੈਨੂੰ ਯਾਦ ਕਰਦਾ ਸੋ ਤੇਬੀ ਮਖਸੂਸਪੁਰੀ ਦਾ ਕੀ ਸੁਣਨ ਦੀ ਫਰਮਾਇਸ਼ ਕੀਤੀ ਅਰਸ਼ ਮੱਲੀ ਨੇ ਜ਼ਰੂਰ ਅਰਸ਼ ਹੋਰ ਸੁਣਾਓ ਕੀ ਹਾਲ ਚਾਲ ਆ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਔਰ ਉਮੀਦ ਹੈ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੁਸੀਂ ਸੋ ਬਹੁਤ ਬਹੁਤ ਸ਼ੁਕਰੀਆ ਜਿਹੜੀ ਆਵਾਜ਼ ਡਿਸਟਰਬ ਹੋ ਰਹੀ ਹੈ ਉਹਦੇ ਵੱਲ ਧਿਆਨ ਦਿਵਾਉਣ ਦੇ ਲਈ ਤੁਹਾਡਾ ਤੇ ਜੋਤੀ ਭਾਜੀ ਨਾਲ ਹੀ ਆ ਮੇਰੇ ਹੈਲੋ
ਹਾਂਜੀ ਹਾਂਜੀ ਐਕਚੁਲੀ ਕੀ ਹੈ ਕਿ ਮੈਂ ਹੈਗਾ ਜੀ ਮਲਟੂਰੇ ਤੇ ਇੱਕ ਨਾ ਜਿੱਥੇ ਮੈਂ ਹੈਗਾ ਉੱਥੇ ਰੇਂਜ ਦੀ ਦਿੱਕਤ ਆਉਂਦੀ ਹੈਗੀ ਆ ਹੁਣ ਮੈਂ ਥੋੜਾ ਜਿਹਾ ਬਾਹਰ ਆ ਗਿਆ ਅੱਗੇ ਮੈਂ ਬਾਜੀ ਨਾਲ ਗੱਲ ਕਰ ਰਿਹਾ ਸੀ ਜਦੋਂ ਬਾਹਰ ਆਈ ਉਦੋਂ ਮੱਖੀਆਂ ਬਹੁਤ ਤੰਗ ਕਰਦੀਆਂ ਤੇ ਅੰਦਰ ਅੰਦਰ ਰੇਂਜ ਦੀ ਪ੍ਰੋਬਲਮ ਆਉਂਦੀ ਹੈ
ਇਹ ਹੁਣ ਜੇ ਇੰਡੀਆ ਬੈਠੇ ਸਾਡੀ ਗੱਲ ਸੁਣਦੇ ਹੋਣ ਨਾ ਵੀ ਮੱਖੀਆਂ ਜੇ ਮੱਖੀਆਂ ਤੰਗ ਕਰਦੀਆਂ ਤੇ ਆ ਰੇਂਜ ਵਾਲੀ ਗੱਲ ਜੇ ਇੰਡੀਆ ਬੈਠੇ ਸੁਣਨ ਤੇ ਉਹ ਕਹਿਣ ਵੀ ਲੈ ਇਹ ਕਾਦੇ ਬਾਹਰ ਗਏ ਆ ਉੱਥੇ ਵੀ ਰੇਂਜ ਨੀ ਹੈਗੀ ਤੇ ਉੱਥੇ ਵੀ ਮੱਖੀਆਂ ਆ ਤੇ ਬਾਹਰ ਕੱਲ ਹੀ ਗਏ ਇਹ ਸੋ ਬਿਲਕੁਲ ਇੱਥੇ ਦੀਆਂ ਮੱਖੀਆਂ ਵੈਸੇ ਵੀ ਸਹੀ ਗੱਲ ਆ ਬੜੀਆਂ ਚਿੰਬੜੀਆਂ ਆ
ਇੱਥੇ ਖੇਤਾਂ ਦੇ ਵਿੱਚ ਥੋੜੀਆਂ ਜਿਹੀਆਂ ਮੱਖੀਆਂ ਜ਼ਿਆਦਾ ਹੈਗੀਆਂ
ਬਹੁਤਾ ਸਿਆਣ ਦਾ ਮੌਕਾ ਨੀ ਮਿਲਿਆ ਪਰ ਜਦੋਂ ਵੀ ਆਉਂਦੇ ਜਾਂਦੇ ਕਈ ਵਾਰੀ ਵਿਚੋਂ ਗੇੜਾ ਲੱਗਾ ਤੇ ਦੇਖਿਆ ਬਹੁਤ ਸੋਹਣਾ ਜਿਹਾ ਟਾਊਨ ਆ ਇੱਕ ਬਿਲਕੁਲ ਪਿੰਡ ਵਾਲੀ ਫੀਲਿੰਗ ਆਉਂਦੀ ਹੈ ਔਰ ਬਾਕੀ ਗੱਲ ਇਹ ਆ ਜੀ ਦੇਖ ਲੋ ਜਿੰਨੇ ਵੱਡੇ ਬਾਜੀ ਸ਼ਹਿਰਾਂ ਦੇ ਵਿੱਚ ਆ ਕੇ ਬੈਠ ਗਏ ਆ ਬਿਲਕੁਲ ਜ਼ਰੂਰ ਕੋਈ ਨੀ ਜੀ ਜਦੋਂ ਵੀ ਸਬੱਬ ਬਣਿਆ
ਘੁਮਾਉਣੇ ਪਾਉਣੇ ਇੱਥੋਂ ਦੇ ਜਿਹੜੇ ਪਿੰਡ ਦਿਖਾਉਣੇ ਆ ਇੱਥੋਂ ਦੇ ਖੇਤ ਦਿਖਾਉਣੇ ਆ ਤੇ ਨਾਲੇ ਤੁਹਾਨੂੰ ਆਪ ਵੀ ਇੱਥੇ ਮਿੱਲ ਦਿਖਾਉਣੇ ਆ ਅਸੀਂ ਜਿੱਥੇ ਗਰੇਵਾ ਚੱਕੀ ਆਟਾ ਦੀ ਮਿਲੀ ਤੇ ਬੜਾ ਵਧੀਆ ਜੀ ਬੜਾ ਪੀਸਫੁਲ ਹੈ ਇੱਥੇ ਸਾਨੂੰ ਮਹਿਸੂਸ ਹੀ ਨੀ ਹੁੰਦਾ ਕਿ ਆਪਾਂ ਪੰਜਾਬ ਚ ਬੈਠੇ ਆ ਕਿ ਬਾਹਰ ਬੈਠੇ ਆ
ਬਿਲਕੁਲ ਗੱਲ ਇਹ ਹੁੰਦਾ ਕਿ ਤੁਸੀਂ ਜੋ ਕ੍ਰੀਏਟ ਕਰ ਲਓ ਆਪਣੇ ਆਲੇ ਦੁਆਲੇ ਜੇ ਤੁਸੀਂ ਪੰਜਾਬ ਇੱਕ ਕਹਿ ਲੋ ਵੀ ਜਗ੍ਹਾ ਦਾ ਨਾਮ ਹੈ ਪਰ ਉੱਥੇ ਪੰਜਾਬ ਉਹ ਕਿਸ ਚੀਜ਼ ਨਾਲ ਬਣਿਆ ਜੋ ਇਨਵਾਇਰਮੈਂਟ ਅਸੀਂ ਉੱਥੇ ਕ੍ਰੀਏਟ ਕੀਤਾ ਸੀ ਜਿੱਦਾਂ ਦਾ ਸਾਡਾ ਰਹਿਣ ਸਹਿਣ ਸੀ ਜੋ ਸਾਡੇ ਰੀਤੀ ਰਿਵਾਜ ਸੀਗੇ ਜੋ ਸਾਡਾ ਖਾਣਾ ਪਹਿਨਣਾ ਸੀਗਾ ਉਹਦੇ ਅਕੋਰਡਿੰਗਲੀ ਸਾਨੂੰ ਪੰਜਾਬ ਯਾਦ ਆਉਂਦਾ ਨਹੀਂ ਤਾਂ ਉਹ ਇੱਕ ਮਿੱਟੀ ਦਾ ਟੁਕੜਾ ਹੀ ਆ ਉਹਦੇ ਵਿੱਚ ਜਾਨ ਇਹੀ ਚੀਜ਼ਾਂ ਫੂਕਦੀਆਂ ਉਹਦੇ ਸੰਸਕਾਰ ਉਹਦੀਆਂ ਪਰੰਪਰਾਵਾਂ ਉਹਦੇ ਲੋਕ ਗੀਤ ਉਹਨਾਂ ਚੀਜ਼ਾਂ ਨੇ ਉਹਨੂੰ ਇੱਕ ਪੰਜਾਬ ਦਾ ਇੱਕ ਆਪਣਾ ਸਵਾਦ ਜਿਹੜਾ ਉਹ ਦਿੱਤਾ ਸੋ ਉਹ ਚੀਜ਼ਾਂ ਨੂੰ ਅਸੀਂ ਇੱਥੇ ਵੀ ਲਿਆ ਸਕਦੇ ਹਾਂ ਉਹਨਾਂ ਚੀਜ਼ਾਂ ਨੂੰ ਇੱਥੇ ਲਿਆ ਕੇ ਅਸੀਂ ਆਪਣਾ ਪੰਜਾਬ ਜਿਹੜਾ ਵਸਾਉਣ ਦੀ ਕੋਸ਼ਿਸ਼ ਕਰਦੇ ਪਏ ਹਾਂ ਅਜੇ ਨੀਂਹਾਂ ਹੀ ਭਰਦੇ ਪਏ ਹਾਂ ਪਰ ਉਮੀਦ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇੱਕ ਉਹੋ ਜਿਹਾ ਪਿਆਰਾ ਜਿਹਾ ਪੰਜਾਬ ਅਸੀਂ ਇੱਥੇ ਸਾਰਿਆਂ ਨੇ ਵਸਾ ਲੈਣਾ ਸੋ ਉਸ ਪੰਜਾਬ ਨੂੰ ਵਸਾਉਣ ਲਈ ਬਹੁਤੀ ਕੋਈ ਮਿਹਨਤ ਦੀ ਲੋੜ ਨਹੀਂ ਬਸ ਜੋ ਬਚਪਨ ਚ ਦੇਖਿਆ ਹੰਡਾਇਆ ਆ ਉਹ ਰੀਤੀ ਰਿਵਾਜ ਹੋ ਗਏ, ਉਹ ਸਾਡੇ ਸੰਸਕਾਰ ਹੋ ਗਏ, ਵੈਲਿਊਜ ਹੋ ਗਈਆਂ ਸਾਡੀਆਂ, ਉਹਨਾਂ ਨੂੰ ਇੱਥੇ ਲਿਆ ਕੇ ਬੀਜਣਾ ਪੈਣਾ ਦੁਬਾਰਾ ਤੋਂ, ਪੰਜਾਬ ਆਪਣੇ ਆਪ ਬਸ ਜਾਣਾ। ਸੋ ਲੱਗਦਾ ਹੁੰਦਾ ਜੀ ਅਸੀਂ ਥੋੜਾ ਬਹੁਤਾ ਤੇ ਹਰਮਨ ਰੇਡੀਓ ਦੇ ਜ਼ਰੀਏ ਬਣਾ ਹੀ ਲਿਆ ਹੋਇਆ ਆ, ਫੀਲਿੰਗ ਹੀ ਨਹੀਂ ਆਉਂਦੀ ਹੁੰਦੀ ਵੀ ਆਸਟ੍ਰੇਲੀਆ ਚ ਬੈਠੇ 2 ਘੰਟੇ ਤੇ, ਖਾਸ ਕਰਕੇ ਜਦੋਂ ਮੈਂ ਗੱਲਾਂ ਬਾਤਾਂ ਕਰਦੀ ਹੁੰਨੀ ਆ ਰੇਡੀਓ ਤੇ। ਸੋ ਜੋਤੀ ਭਾਜੀ ਥੋੜੀ ਜੀ ਗੱਲ ਹੁਣ ਕਰਦੇ ਆ, ਅੱਜ ਕੱਲ ਜੋ ਪੱਖ ਦਾ ਇੱਕ ਮੁੱਦਾ ਜਿਹੜਾ ਬਣਿਆ ਹੋਇਆ ਜੀ ਕੋਰੋਨਾ ਵਾਇਰਸ, ਬਿਲਕੁਲ ਖਤਰਨਾਕ ਵੀ ਹੈ ਬਹੁਤ, ਇੱਕ ਕਹਿ ਲੋ ਵੀ ਛੂਤ ਵਾਲਾ ਰੋਗ ਹੈ, ਕੰਟੇਜੀਅਸ ਵੀ ਹੈ, ਬੜੀ ਜਲਦੀ ਫੈਲਦਾ ਪਿਆ ਆ ਔਰ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਇਹਨੇ ਕਈ ਮੁਲਕਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਆ। ਇਹ ਕਿੰਨਾ ਕੁ ਤੁਹਾਨੂੰ ਲੱਗਦਾ ਘਾਤਕ ਹੋ ਸਕਦਾ ਇੱਕ ਆਮ ਫਲੂ ਨਾਲੋਂ ਔਰ ਇਹ ਜਿਹੜਾ ਕੋਰੋਨਾ ਵਾਇਰਸ ਆ, ਕਿਉਂਕਿ ਅੱਜ ਫਲੂਸ ਦੇ ਵੀ ਕਈ ਅੱਜ ਤੱਕ ਕਈ ਵਾਇਰਸ ਜਿਹੜੇ ਆ ਉਹ ਸਾਹਮਣੇ ਆਉਂਦੇ ਰਹੇ ਆ ਔਰ ਆਪਣੇ ਆਪਣੇ ਹਿਸਾਬ ਦੇ ਨਾਲ ਉਹ ਸਾਨੂੰ ਨੁਕਸਾਨ ਵੀ ਪਹੁੰਚਾਉਂਦੇ ਰਹੇ ਆ, ਪਰ ਇਹ ਵਾਇਰਸ ਉਹਨਾਂ ਤੋਂ ਕਿੱਦਾਂ ਵੱਖਰਾ ਆ?
ਇਹ ਨਾ ਜੀ ਕੋਰੋਨਾ ਵਾਇਰਸ ਜੇ ਆਪਾਂ ਗੱਲ ਕਰਦੇ ਆ ਥੋੜਾ ਜਿਹਾ ਪਿੱਛੇ, ਮੈਂ ਬੜਾ ਸੈਂਸਿਟਿਵਲੀ ਇਸ ਪਾਰਟ ਤੇ ਅੱਜ ਕੱਲ ਸੋਚਦਾ ਰਹਿੰਦਾ ਹੈਗਾ ਵੀ ਇਹ ਕੀ ਹੋ ਗਿਆ, ਕਿਵੇਂ ਹੋ ਗਿਆ। ਪਹਿਲਾਂ ਵੀ ਚਲੋ ਇਹੋ ਜਿਹੀਆਂ ਬਿਮਾਰੀਆਂ ਵਗੈਰਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਸੀਗੀਆਂ, ਪਰ ਇਹ ਮੈਨੂੰ ਲੱਗਦਾ ਵੀ ਹੁਣ ਤੱਕ ਆਪਾਂ ਕਹਿ ਸਕਦੇ ਹਾਂ ਖਤਰਨਾਕ ਜਿਹੜੀ ਹੈਗੀ ਆ ਇਹ ਬਿਮਾਰੀ ਕਹਿ ਲਓ, ਵਾਇਰਸ ਕਹਿ ਲਓ, ਹੈ ਨਾ, ਵੀ ਜਿਹੜਾ ਫੈਲ ਰਿਹਾ ਇੰਨੀ ਤੇਜ਼ੀ ਦੇ ਨਾਲ। ਚਾਈਨਾ ਦੇ ਵਿੱਚ ਆਪਾਂ ਦੇਖਦੇ ਹਾਂ ਕਿੰਨੀਆਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹੈਗੀਆਂ, ਪਹਿਲਾਂ ਚਾਈਨਾ ਲੱਗਦਾ ਸੀ, ਹੁਣ ਹੌਲੀ ਹੌਲੀ ਇਹਨੇ ਦੂਜੇ ਕੰਟਰੀਜ਼ ਦੇ ਵਿੱਚ ਵੀ ਪੈਰ ਪਸਾਰਨੇ ਸ਼ੁਰੂ ਕਰਦੇ ਆ। ਇਟਲੀ ਦੇ ਵਿੱਚ ਦੇਖ ਲਓ, ਜਾਂ ਆਪਣੇ ਹੁਣ ਆਪਦੀ ਗੱਲ ਹੀ ਕਰੀਏ ਆਸਟ੍ਰੇਲੀਆ ਦੀ, ਤੇ ਆਸਟ੍ਰੇਲੀਆ ਦੇ ਵਿੱਚ ਵੀ ਮਤਲਬ ਕਾਫੀ ਜਿਹੜੇ ਕੇਸ ਡਿਟੈਕਟ ਹੋ ਗਏ ਹੈਗੇ ਆ। ਸੋ ਬੜੀ ਤੇਜ਼ੀ ਦੇ ਨਾਲ ਇਹ ਫੈਲ ਰਿਹਾ ਹੈਗਾ, ਤੇ ਆਪਾਂ ਨੂੰ ਬੜੇ ਪੈਨਿਕ ਹੋਣ ਦੀ ਲੋੜ ਨਹੀਂ, ਘਬਰਾਹਟ ਦੇ ਵਿੱਚ ਆ ਕੇ ਹਫਤਾ ਦਫੜੀ ਕਰਨ ਦੀ ਲੋੜ ਨਹੀਂ ਹੈਗੀ, ਬਟ ਆਪਾਂ ਨੂੰ ਬਹੁਤ ਹੀ ਮਤਲਬ ਸੈਂਸਿਟਿਵਲੀ ਇਹਨੂੰ ਮਤਲਬ ਲੈਣਾ ਪੈਣਾ ਹੈਗਾ। ਜਿਵੇਂ ਕਿ ਹੁਣ ਦੱਸਦੇ ਹੈਗੇ ਆ ਕਿ ਇਹ ਜਸਟ ਸੋਰਟ ਆਫ ਕਿਸੇ ਚੀਜ਼ ਨੂੰ ਤੁਸੀਂ ਟੱਚ ਕੀਤਾ ਕਰਿਆ ਹੈਗਾ, ਮੰਨ ਲਓ ਕਿਸੇ ਨਾਲ ਤੁਸੀਂ ਈਵਨ ਹੱਥ ਮਿਲਾਉਂਦੇ ਹੋ, ਜਾਂ ਤੁਸੀਂ ਕਿਸੇ ਥਾਂ ਤੇ ਬੈਠਦੇ ਹੋ, ਜਾਂ ਤੁਹਾਡੇ ਕੋਲ ਕੋਈ ਕੋਰੋਨਾ ਵਾਇਰਸ ਅਫੈਕਟਡ ਬੰਦਾ ਹੈਗਾ, ਹੈ ਨਾ, ਉਹਦੇ ਜਿਹੜੇ ਸਾਹ ਦੇ ਜਰਾਸੀਮਸ ਹੈਗੇ ਆ ਉਹਨਾਂ ਤੋਂ ਤੁਹਾਨੂੰ ਜਿਹੜੀ ਹੈਗੀ ਆ ਇਹ ਇਨਫੈਕਸ਼ਨ ਇਮੀਡੀਏਟਲੀ ਹੋ ਸਕਦੀ ਹੈਗੀ ਆ। ਸੋ ਆਪਾਂ ਰੂਟੀਨ ਦੇ ਵਿੱਚ ਤੁਰੇ ਫਿਰਦੇ ਰਹਿੰਦੇ ਹੈਗੇ ਆ, ਆਪਾਂ ਨੂੰ ਪਤਾ ਹੀ ਜਿਹੜੀ ਮੈਂ ਸੀਟ ਤੇ ਬੈਠਾ ਉੱਥੇ ਪਹਿਲਾਂ ਕਿਹੜਾ ਬੈਠ ਕੇ ਗਿਆ, ਜੇ ਮੈਂ ਡਾਕਟਰ ਕੋਲ ਗਿਆ ਹੈਗਾ, ਹੈ ਨਾ, ਕਿਤੇ ਡਾਕਟਰੀ ਅਫੈਕਟਡ ਤਾਂ ਨਹੀਂ ਹੈਗਾ ਜਿਹਦੇ ਕੋਲ ਮੈਂ ਇਲਾਜ ਕਰਾਉਣ ਗਿਆ ਹੈਗਾ। ਤੇ ਸੋ ਪਿੱਛੇ ਇਹੋ ਜਿਹੀ ਚੀਜ਼ ਧਿਆਨ ਦੇ ਵਿੱਚ ਆਏ ਹੈਗੇ ਆ ਕਿ ਡਾਕਟਰ ਤੋਂ ਕਿੰਨੇ ਪੇਸ਼ੈਂਟ ਨੂੰ ਜਿਹੜਾ ਹੈਗਾ ਉਹ ਅੱਗੇ ਜਿਹੜਾ ਹੋ ਗਿਆ ਅਫੈਕਟ ਕਰ ਗਿਆ ਉਸ ਚੀਜ਼ ਨੂੰ।
ਇਹ ਤੇ ਉਹੀ ਗੱਲ ਹੋ ਗਈ ਜੋਤੀ ਭਾਜੀ, ਵੀ ਚੋਰਾ ਤੋਂ ਡਰਦੀ ਨੀ, ਮੈਂ ਸਾਦਾ ਕੋ ਵੜ ਗਈ।
ਹਾਂਜੀ ਹਾਂਜੀ ਹਾਂਜੀ। ਸੋ ਮਤਲਬ ਆਪਾਂ ਕੋਈ ਟ੍ਰੇਨ ਤੇ ਪਬਲਿਕ ਪਲੇਸ ਤੇ ਬੈਠੇ ਆ, ਆਪਾਂ ਨੂੰ ਪਤਾ ਹੀ ਨੀ ਵੀ ਜਿਹੜਾ ਇਹ ਸਾਡਾ ਜਿਹੜਾ ਵਾਇਰਸ ਦੇ ਸਿੰਪਟਮਸ ਹੈਗੇ ਆ ਜਾਂ ਸਾਡੇ ਮਤਲਬ ਜਿਹੜਾ ਸਾਨੂੰ ਨਾ ਦਿਸਣ ਵਾਲਾ ਜਿਹੜਾ ਦੁਸ਼ਮਣ ਹੈਗਾ ਉਹ ਕਿੱਥੇ ਕਿੱਥੇ ਸਾਡੇ ਤੇ ਮਤਲਬ ਕਿਵੇਂ ਕਿਵੇਂ ਵਾਰ ਕਰ ਰਿਹਾ ਹੈਗਾ। ਸੋ ਬਹੁਤ ਸਾਨੂੰ ਨਾ ਮਤਲਬ ਧਿਆਨ ਦੇਣ ਦੀ ਲੋੜ ਆ, ਜ਼ਰੂਰਤ ਦੇ ਨਾਲ ਸਾਨੂੰ ਮਤਲਬ ਜਿਹੜੀ ਹੁਣ ਚੱਲਣ ਦੀ ਲੋੜ ਹੈਗੀ ਆ ਕਿ ਜਿੰਨੀਆਂ ਕੁ ਅਸੀਂ ਵੱਧ ਤੋਂ ਵੱਧ ਪ੍ਰੀਕੋਸ਼ਨਸ ਯੂਜ਼ ਕਰ ਸਕਦੇ ਹਾਂ ਉਹ ਸਾਨੂੰ ਨਾ ਯੂਜ ਕਰਨੀ ਚਾਹੀਦੀ। ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਫੂਕ ਫੂਕ ਕੇ ਪੈਰ ਰੱਖਣਾ ਚਾਹੀਦਾ, ਅੱਜ ਜ਼ਰੂਰਤ ਉਸ ਚੀਜ਼ ਆ ਗਈ ਆ ਵੀ ਵਾਕਈ ਹੀ ਤੁਹਾਨੂੰ ਹਰ ਇੱਕ ਥਾਂ ਤੇ ਬੜਾ ਸੋਚ ਸਮਝ ਕੇ ਤੇ ਵਿਚਾਰ ਕੇ ਧਿਆਨ ਨਾਲ ਚੱਲਣ ਦੀ ਲੋੜ ਹੈ। ਜਿੰਨੀ ਵੀ ਅਸੀਂ ਵੱਧ ਤੋਂ ਵੱਧ ਪ੍ਰੀਕੋਸ਼ਨਸ ਅਸੀਂ ਯੂਜ਼ ਕਰ ਲਾਂਗੇ ਸਾਨੂੰ ਕਰਨੀਆਂ ਚਾਹੀਦੀਆਂ। ਸੋ ਆਪਾਂ ਦੇਖਦੇ ਹਾਂ ਹੁਣ ਗੱਲ ਚੱਲ ਦੇਖ ਰਿਹਾ ਸੀ ਮੈਂ ਵੀ ਅਸੀਂ ਕੁਦਰਤ ਦੇ ਨਾ ਕਿੰਨਾ ਅਗੇਂਸਟ ਹੋ ਕੇ ਚੱਲਣ ਲੱਗ ਪਏ। ਜੇ ਹੁਣ ਪਿੱਛੇ ਚਲੋ ਮੈਂ ਇੱਕ ਪਰਟੀਕੁਲਰ ਇੱਕ ਕੰਟਰੀ ਦੀ ਗੱਲ ਨਹੀਂ ਕਰਦਾ, ਬਟ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹੈਗੇ ਆ ਕਿ ਚਾਈਨਾ ਦੇ ਵਿੱਚ ਮਤਲਬ ਕੁੱਤਿਆਂ ਨੂੰ ਮਾਰਿਆ ਜਾ ਰਿਹਾ ਹੈਗਾ, ਹੈ ਨਾ, ਕਿਸ ਤਰੀਕੇ ਦੇ ਨਾਲ, ਜਾਂ ਹੋਰ ਜਿਹੜੇ ਜਾਨਵਰ ਹੈਗੇ ਆ, ਚਲੋ ਠੀਕ ਆ ਯਾਰ ਤੁਸੀਂ ਮਾਰਨਾ ਮਾਰ ਲਓ ਜਾਨਵਰ ਨੂੰ, ਪਰ ਤੜਵਾ ਕੇ ਥੋੜੀ ਆਪਾਂ ਮਾਰਨਾ ਉਹਨੂੰ, ਅਸੀਂ ਕਿਸੇ ਥਾਂ ਤੇ ਬਾਲੀ ਜਾਂਦੇ ਆ, ਕਰੀ ਜਾਂਦੇ ਆ, ਫਿਰ ਪਤਾ ਨੀ ਅਸੀਂ ਕੀ ਗੰਦ ਮੰਦ ਖਾਈ ਜਾਂਦੇ ਆ ਵੀ ਉਹੋ ਜਿਹੀ ਮਤਲਬ ਚੀਜ਼ਾਂ ਨੂੰ ਖਾਧਾ ਜਾ ਰਿਹਾ ਜਿਹੜੀਆਂ ਤੁਸੀਂ ਮਤਲਬ ਤੁਹਾਨੂੰ ਨਾ ਵੇਖ ਕੇ ਤੁਹਾਨੂੰ ਮਤਲਬ ਉਹ ਕਿਸੇ ਜਿਵੇਂ ਉਲਟੀਆਂ ਹੋ ਜਾਂਦਾ, ਹੈ ਨਾ, ਤੇ ਉਹ ਚੀਜ਼ਾਂ ਤੁਸੀਂ ਖਾਈ ਜਾਂਦੇ ਹੋ,
ਤੇ ਇੰਨੀਆਂ ਚੀਜ਼ਾਂ ਤੁਸੀਂ ਜਦੋਂ ਕੁਦਰਤ ਦੇ ਅਗੇਂਸਟ ਹੋ ਕੇ ਚੱਲੋਗੇ ਤੇ ਨੈਚੁਰਲੀ ਫਿਰ ਕਿਸੇ ਥਾਂ ਤੇ ਤਾਂ ਕੁਦਰਤ ਨੇ ਵੀ ਪੁਸ਼ਾਬ ਦਾ ਰੰਗ ਦਿਖਾਉਣਾ ਨਾ। ਸੋ ਚਲੋ ਉਹਨਾਂ ਚੀਜ਼ਾਂ ਦੇ ਤਾਂ ਆਪਾਂ ਨਹੀਂ ਕਰ ਸਕਦੇ, ਬਟ ਮਤਲਬ ਹੁਣ ਜਿਹੜੀ ਇਹ ਜਿਹੜੀ ਨਾਮ ਰੰਗ ਬਿਮਾਰੀ ਆ ਗਈ ਹੈ ਤੇ ਜਿੰਨੀ ਤੇਜ਼ੀ ਦੇ ਨਾਲ ਇਹ ਫੈਲ ਰਹੀ ਹੈ, ਆਪਾਂ ਨੂੰ ਬਹੁਤ ਹੀ ਜ਼ਿਆਦਾ ਸੋਚ ਸਮਝ ਕੇ ਚੱਲਣ ਦੀ ਲੋੜ ਹੈਗੀ ਹੈ। ਈਵਨ ਮੈਂ ਤਾਂ ਇਹ ਵੀ ਕਹਿਣਾ ਵੀ ਜਿਵੇਂ ਹੁਣ ਆਪਾਂ ਆਸਟ੍ਰੇਲੀਆ ਬੜਾ ਵਧੀਆ ਕੰਟਰੀ ਹੈਗਾ, ਸਾਨੂੰ ਮਤਲਬ ਇੱਥੇ ਵੈਸੇ ਹੀ ਜਿਹੜੀਆਂ ਸਰਕਾਰਾਂ ਹੈਗੀਆਂ ਹਰ ਇੱਕ ਚੀਜ਼ਾਂ ਦਾ ਧਿਆਨ ਰੱਖਦੀਆਂ ਕਰਦੀਆਂ ਹੈਗੀਆਂ ਕਿ ਈਵਨ ਮਤਲਬ ਹੁਣ ਆਪਾਂ ਨੂੰ ਪਤਾ ਹੀ ਨਹੀਂ ਬਾਹਰ ਦੇ ਕੰਟਰੀਆਂ ਤੋਂ ਕੀ ਕੀ ਚੀਜ਼ਾਂ ਆਈ ਜਾਂਦੀਆਂ ਹੈ ਨਾ ਜੀ, ਕੋਈ ਕਿਹੜੇ ਕੰਟਰੀ ਤੋਂ ਸ਼ਿਪਿੰਗ ਹੋ ਕੇ ਆ ਰਹੀ ਹੈ, ਕੋਈ ਕਿਹੜੀ ਕੰਟਰੀ ਤੋਂ ਕੋਈ ਚੀਜ਼ ਸ਼ਿਪਿੰਗ ਹੋ ਕੇ ਆ ਰਹੀ ਹੈਗੀ ਆ, ਤੇ ਉਹਨਾਂ ਮਤਲਬ ਉਹਨਾਂ ਪ੍ਰੋਡਕਟਸ ਨੂੰ ਪਤਾ ਨੀ ਕਿਹੜੇ ਕਿਹੜੇ ਬੰਦੇ ਉਹਨਾਂ ਨੂੰ ਹੈਂਡਲ ਕਰਦੇ ਆ, ਹੈ ਨਾ, ਕੋਈ ਹੱਥ ਨਾਲ ਚੱਕ ਕੇ ਕਰਦਾ ਕਿਵੇਂ ਕਰਦਾ, ਕਿਹੜੇ ਕਿੱਥੋਂ ਕਿੱਥੋਂ ਦੀ ਸਮੁੰਦਰਾਂ ਵਿੱਚ ਉਹ ਚੀਜ਼ਾਂ ਹੋ ਕੇ ਆ ਰਹੀਆਂ ਹੈਗੀਆਂ। ਸੋ ਆਪਾਂ ਨੂੰ ਪਤਾ ਹੀ ਨਹੀਂ ਜਿਹੜੀ ਚੀਜ਼ ਅਸੀਂ ਯੂਜ਼ ਕਰ ਰਹੇ ਹਾਂ ਵਰਤ ਰਹੇ ਹਾਂ ਉਹ ਕਿੰਨੀ ਕੁ ਫੈਕਟਰ ਲੱਗੋ ਉਹਦੇ ਤੇ ਕੀ ਹੈਗਾ, ਮਤਲਬ ਇਹ ਬੜੀ ਸੀਰੀਅਸ ਗੱਲ ਹੈ ਕਿ ਕਿਸੇ ਮੰਨ ਲਓ ਪ੍ਰੋਡਕਟ ਨੂੰ ਜਾਂ ਕਿਸੇ ਚੀਜ਼ ਉੱਪਰ ਕੋਈ ਬੰਦਾ ਬੈਠਾ ਸੀ ਆ ਉਹਨੇ ਉਹ ਟੱਚ ਵੀ ਕੀਤਾ ਹੈਗਾ ਤੇ ਉਸ ਤੋਂ ਮਗਰੋਂ ਤੁਸੀਂ ਉਸ ਚੀਜ਼ ਅੱਗੇ ਹੱਥ ਫੜ ਲੈਂਦੇ ਹੋ ਤਾਂ ਉਹ ਜਿਹੜੇ ਉਹਦੇ ਜਰਾਸੀਮ ਤੁਹਾਡੇ ਤੁਹਾਡੇ ਅੰਦਰ ਚਲੇ ਜਾਂਦੇ ਹੈਗੇ ਆ। ਚਾਹੇ ਉਹਨਾਂ ਨੇ ਕਿਹਾ ਵੀ ਇਹ ਕੁਛ ਘੰਟਿਆਂ ਤੱਕ ਉਸ ਚੀਜ਼ ਦਾ ਇਫੈਕਟ ਰਹਿੰਦਾ, ਮੰਨ ਲਓ ਤੁਸੀਂ ਮੈਨੂੰ ਮੈਂ ਇਫੈਕਟਡ ਆ ਮੈਂ ਤੁਹਾਨੂੰ ਕੋਈ ਚੀਜ਼ ਫੜਾ ਦੀ ਹੈ ਨਾ, ਉਹ ਪ੍ਰੋਡਕਟ ਜੇ ਤੁਸੀਂ ਆਪਦੇ ਹੱਥ ਚ ਫੜੀ ਉਹਦਾ ਕੁਛ ਘੰਟੇ ਤੱਕ ਇਫੈਕਟ ਰਹੂਗਾ ਹੈ ਨਾ, ਪਰ ਆਪਾਂ ਇਹਨਾਂ ਹਾਂ ਜੇ ਅਸੀਂ ਐਕਸਪੈਰੀਮੈਂਟ ਕਰੀਏ ਨਹੀਂ ਜੀ ਇਹਦਾ ਇਫੈਕਟ ਤਿੰਨ ਘੰਟੇ ਆ ਚਾਰ ਘੰਟੇ ਅਸੀਂ ਤਾਂ ਆਪਣਾ ਦੇਸੀ ਆ ਕੰਮ ਆ ਜੱਟ ਬੁੱਧੀ ਵਾਲਾ ਤੇ ਭਾਈ ਹੱਥ ਹੀ ਨਾ ਲਾਓ ਉਸ ਚੀਜ਼ ਨੂੰ ਹਰੇ ਨੀ ਤੋਂ ਪੰਗਾ ਲੈਣ ਨੂੰ। ਸੋ ਆਪਾਂ ਨੂੰ ਆਸਟ੍ਰੇਲੀਆ ਦੇ ਵਿੱਚ ਸਾਰਾ ਕੁਛ ਮਿਲਦਾ, ਆਪਾਂ ਇੱਥੋਂ ਦੀਆਂ ਬੜੀਆਂ ਪ੍ਰੋਡਕਟ ਚੀਜ਼ਾਂ ਆਪਾਂ ਯੂਜ਼ ਕਰੀਏ, ਇੱਥੋਂ ਦੀਆਂ ਪ੍ਰੋਡਕਟ ਆਪਾਂ ਨੂੰ ਘੱਟੋ ਘੱਟ ਇਹ ਤਾਂ ਪਤਾ ਹੈਗਾ ਨਾ ਵੀ ਇਸ ਕੰਟਰੀ ਦੇ ਵਿੱਚ ਹੀ ਬਣੀ ਆ, ਇੱਥੇ ਕੁਛ ਵੀ ਜਿਵੇਂ ਵੀ ਹੈਗਾ ਵੀ ਇੱਥੇ ਇਹਨਾਂ ਚੀਜ਼ਾਂ ਦੇ ਜਿਹੜੇ ਇਫੈਕਟ ਘੱਟ ਹੈਗੇ ਆ। ਹੁਣ ਜੇ ਵਣ ਵਣ ਦੀ ਲੱਕੜ ਦੀ ਗੱਲ ਆ ਜਾਂਦੀ ਹੈ ਵੀ ਵਣ ਵਣ ਦੀ ਲੱਕੜ ਪਤਾ ਨੀ ਕਿੱਥੋਂ ਕਿੱਥੋਂ ਕੱਟੀ ਹੋਈ ਆ, ਕਿੱਥੋਂ ਕਿੱਥੋਂ ਕੀ ਆ ਰਹੀ ਆ ਕਰ ਰਹੀ ਆ ਹੈ ਨਾ, ਤੇ ਸੋ ਆਪਣੀ ਇਸ ਕੰਟਰੀ ਬੜੇ ਸਾਫ਼ ਸੁਥਰੇ ਕੰਟਰੀ ਆ ਵਧੀਆ ਕੰਟਰੀ ਆ, ਚਾਹੇ ਇੱਥੇ ਕੋਈ ਖਾਣ ਪੀਣ ਵਾਲੀਆਂ ਪ੍ਰੋਡਕਟ ਹੈਗੀਆਂ, ਚਾਹੇ ਇੱਥੇ ਕੋਈ ਪਹਿਨਣ ਵਾਲੀਆਂ ਪ੍ਰੋਡਕਟ ਹੈਗੀਆਂ, ਚਾਹੇ ਕੋਈ ਹੋਰ ਆ, ਨਾਲੇ ਸਾਡਾ ਵੀ ਫਰਜ਼ ਬਣਦਾ ਅਸੀਂ ਜਿਸ ਕੰਟਰੀ ਦੇ ਵਿੱਚ ਰਹਿ ਰਹੇ ਹਾਂ ਉਸ ਕੰਟਰੀ ਦੀ ਨੈਚੁਰਲ ਇਕੋਨੋਮੀ ਵੀ ਵੱਧਦੀ ਆ। ਜੇ ਹੁਣ ਅਸੀਂ ਮੰਨ ਲਓ ਅਸੀਂ ਹੁਣ ਠੀਕ ਆ ਅਸੀਂ ਚਾਹੇ ਇੰਡੀਅਨ ਹੈਗੇ ਆ ਅਸੀਂ ਚਾਹੇ ਪੰਜਾਬੀ ਹੈਗੇ ਆ, ਪਰ ਮੈਨੂੰ ਇਹ ਕਦੇ ਚੰਗਾ ਨੀ ਲੱਗਦਾ ਹੁੰਦਾ ਵੀ ਤੁਸੀਂ ਉਸ ਕੰਟਰੀ ਦੇ ਵਿੱਚ ਹੀ ਖਾਂਦੇ ਹੋ ਪੀਜ਼ੇ ਹੋ ਘਰ ਪਰਿਵਾਰ ਨੂੰ ਪਾਲਦੇ ਹੋ ਉਸੇ ਤੁਸੀਂ ਮਾੜਾ ਰਹੀ ਜਾਂਦੇ ਰਹਿੰਦੇ ਹੋ। ਜੇ ਆਪਾਂ ਗੱਲ ਕਰਦੇ ਹਾਂ ਸਾਡੇ ਤਾਂ ਇੰਡੀਆ ਚ ਆਹ ਸੀ ਸਾਡੇ ਤਾਂ ਜੀ ਇੰਡੀਆ ਚ ਉਹ ਸੀ ਜੇ ਇੰਡੀਆ ਚ ਆਹ ਸੀ ਉਹ ਸੀ ਤੇ ਫਿਰ ਆਪਾਂ ਇੰਡੀਆ ਜਾਂਦੇ ਕਿਉਂ ਫਿਰ ਉੱਥੇ ਜਾਈਏ। ਸੋ
ਬਿਲਕੁਲ
ਸਾਨੂੰ ਇਸ ਕੰਟਰੀ ਨੇ ਬੜਾ ਸੋਹਣਾ ਸਾਡੇ ਹਾਂ ਪਰਿਵਾਰਾਂ ਨੂੰ ਸਾਡੇ ਇੱਕ ਸ਼ੈਲਟਰ ਦਿੱਤੀ ਹੈ, ਸੋਹਣੀ ਜ਼ਿੰਦਗੀ ਦਿੱਤੀ ਹੈ, ਖੂਬਸੂਰਤ ਜ਼ਿੰਦਗੀ ਦਿੱਤੀ ਹੈ ਤੇ ਅਸੀਂ ਠੀਕ ਹੈ ਕਿਸੇ ਨੂੰ ਮਾੜਾ ਨੀ ਕਹਿਣਾ ਹੈਗਾ, ਪਰ ਜਿੱਥੇ ਅਸੀਂ ਰਹਿ ਰਹੇ ਹਾਂ ਜਿੱਥੋਂ ਦਾ ਅਸੀਂ ਅੰਨ ਪਾਣੀ ਖਾ ਰਹੇ ਹਾਂ ਆਪਣੇ ਪਰਿਵਾਰ ਪਾਲ ਰਹੇ ਹਾਂ ਅਸੀਂ ਪਹਿਲਾਂ ਉਹ ਐਪਰੀਸ਼ੀਏਟ ਕਰੀਏ, ਅਸੀਂ ਪਹਿਲਾਂ ਉਹਦੇ ਪ੍ਰਤੀ ਸੰਸੀਅਰ ਹੋਈਏ। ਸੋ ਅਸੀਂ ਜੇ ਇਹ ਕੰਟਰੀ ਜਿੱਥੇ ਅਸੀਂ ਰਹਿ ਰਹੇ ਹਾਂ ਜੇ ਕੋਈ ਕੈਨੇਡਾ ਰਹਿੰਦਾ ਕੈਨੇਡਾ ਪ੍ਰਤੀ ਸੰਸੀਅਰ ਹੋਵੇ, ਅਮੈਰੀਕਾ ਪ੍ਰਤੀ ਸੰਸੀਅਰ ਹੋਵੇ, ਅਸੀਂ ਮੰਨ ਲਓ ਆਸਟ੍ਰੇਲੀਆ ਰਹਿ ਰਹੇ ਹਾਂ ਤਾਂ ਸਾਨੂੰ ਆਸਟ੍ਰੇਲੀਆ ਦੇ ਪ੍ਰਤੀ ਸੰਸੀਅਰ ਹੋਣਾ ਚਾਹੀਦਾ। ਸਾਨੂੰ ਇਹਦੀ ਨੈਚੁਰਲੀ ਚਲੋ ਆਪਣਾ ਥੋੜਾ ਜਿਹਾ ਵਿਸ਼ਾ ਪਾਸੇ ਹੋ ਗਿਆ ਕੋਰੋਨਾ ਵਾਇਰਸ ਤੋਂ, ਪਰ ਪਰਪਸ ਮੇਰਾ ਉਹੀ ਸੀ ਕਿ ਅਸੀਂ ਇੱਥੋਂ ਦੀਆਂ ਬਣੀਆਂ ਚੀਜ਼ਾਂ ਇੱਥੋਂ ਦੀਆਂ ਬਣੀਆਂ ਪ੍ਰੋਡਕਟ ਅਸੀਂ ਯੂਜ਼ ਕਰੀਏ ਵਰਤੀਏ, ਸਾਡੇ ਕੰਟਰੀ ਦੀ ਇਕੋਨੋਮੀ ਨੂੰ ਵੀ ਫਰਕ ਪੈਂਦਾ, ਇਕੋਨੋਮੀ ਵੀ ਉਹਦੀ ਅੱਪ ਹੁੰਦੀ ਹੈਗੀ ਹੈ, ਤੇ ਦੂਜਾ ਅਸੀਂ ਘੱਟੋ ਘੱਟ ਇਹ ਜਿਹੜੀਆਂ ਇਨਫੈਕਸ਼ਨ ਵਾਲੀਆਂ ਚੀਜ਼ਾਂ ਹੈਗੀਆਂ ਜਿੱਥੋਂ ਸਾਨੂੰ ਲੱਗਦਾ ਕਿ ਇਹ ਇਨਫੈਕਸ਼ਨ ਕ੍ਰੀਏਟ ਹੋ ਸਕਦੀ ਹੈ ਬਣ ਸਕਦੀ ਆ, ਤੇ ਅਸੀਂ ਉਹ ਕਹਿ ਲਓ ਵੀ ਯੂਜ਼ ਹੀ ਨਾ ਕਰੀਏ ਅਵੋਇਡ ਕਰੀਏ, ਕਿਉਂਕਿ ਸਾਨੂੰ ਪਤਾ ਨੀ ਨਾ ਜੀ ਇੱਕ ਬੰਦੇ ਨੇ ਪਤਾ ਨੀ ਕਿੰਨੇ ਬੰਦਿਆਂ ਨੂੰ ਇਫੈਕਟ ਕਰ ਦੇਣਾ, ਕਿੰਨੇ ਬੰਦਿਆਂ ਨੇ ਆਪਦੀਆਂ ਕੀਮਤੀ ਜਾਨਾਂ ਦਾ ਨੁਕਸਾਨ ਕਰਾ ਲੈਣਾ, ਕਿੰਨੇ ਪਰਿਵਾਰ ਰੁਲ ਜਾਣੇ ਆ। ਸੋ ਇਹਨੇ ਇਹ ਤਾਂ ਪੁੱਛਣਾ ਨੀ ਜਿਹੜਾ ਕੋਰੋਨਾ ਵਾਇਰਸ ਹੈਗਾ ਕਿ ਭਾਈ ਤੈਨੂੰ ਪਰਿਵਾਰ ਇੱਕ ਬੰਦੇ ਦੀ ਲੋੜ ਹੈ, ਸੋ ਇੱਕ ਵਾਰ ਜਿਹੜਾ ਬੰਦਾ ਗਿਆ ਮੁੜ ਕੇ ਕਦੇ ਵਾਪਸ ਨੀ ਆਉਂਦਾ। ਸੋ ਇੱਥੇ ਇੱਕ ਪਾਰਟੀ ਦਾ ਇੱਕ ਸਾਵਧਾਨੀ ਆ ਵੀ ਜੇ ਮੰਨ ਲਓ ਕਿਸੇ ਪਾਰਟੀ
ਬਿਲਕੁਲ ਆਪਣੀ ਸਾਵਧਾਨੀ ਦੇ ਵਿੱਚ ਹੀ ਵਿਚਾਰ ਆ ਬਿਲਕੁਲ
ਹਾਂਜੀ ਹਾਂਜੀ ਇਹ ਤੁਹਾਨੂੰ ਲੱਗਦਾ ਵੀ ਹੈਗਾ
ਜਿੱਦਾਂ ਤੁਸੀਂ ਇਹ ਗੱਲ ਕਹੀ ਕਿ ਜੀ
ਹਾਂਜੀ
ਜੀ ਜੀ ਤੁਸੀਂ ਕਰੋ ਕੰਟੀਨਿਊ।
ਗੱਲ ਕਰ ਰਿਹਾ ਸੀਗਾ ਵੀ ਜੇ ਸਾਨੂੰ ਪਤਾ ਲੱਗਦਾ ਹੈਗਾ ਵੀ ਹਾਂ ਭਾਈ ਫਲਾਨਾ ਬੰਦਾ ਲੈਟ ਵੀ ਮੈਂ ਆਪ ਦੀ ਗੱਲ ਕਰਦਾ ਵੀ ਮੈਂ ਉਸ ਚੀਜ਼ ਤੋਂ ਅਫੈਕਟਡ ਹੋ ਗਿਆ ਤੇ ਸੋ ਉੱਥੇ ਮੇਰਾ ਇਹ ਫਰਜ਼ ਬਣਦਾ ਕਿ ਮੈਂ ਤਾਂ ਹੋ ਗਿਆ ਹੁਣ ਘੱਟੋ ਘੱਟ ਮੇਰੇ ਕਰਕੇ ਹੋਰ ਨਾ ਅਫੈਕਟ ਹੋਣ ਸੋ ਮੈਂ ਉੱਥੇ ਆਪਦੇ ਆਪ ਨੂੰ ਬਿਨਾਂ ਵੀ ਆਈਸੋਲੇਟ ਕਰ ਸਕਦਾ ਕਰ ਸਕਦਾ ਵੀ ਦੂਜਿਆਂ ਦਾ ਨੁਕਸਾਨ ਨਾ ਹੋਵੇ ਹੈਨਾ ਅਸੀਂ ਪਬਲੀਕਲੀ ਜੇ ਸਾਨੂੰ ਪਤਾ ਲੱਗ ਗਿਆ ਕਰ ਗਿਆ ਜਾਂ ਸਾਨੂੰ ਕੋਈ ਸਿਮਟਮ ਦੀ ਸ਼ਿਕਾਇਤ ਲੱਗਦੀ ਹੈਗੀ ਆ ਅਸੀਂ ਇਮੀਡੀਏਟਲੀ ਰਿਪੋਰਟ ਕਰੀਏ ਕਿ ਮੈਨੂੰ ਆਹ ਚੀਜ਼ ਦੀ ਸ਼ਿਕਾਇਤ ਲੱਗ ਕੇ ਨਾ ਕਿਤੇ ਡਰ ਕੇ ਲੋਕ ਤੇ ਬੈਠੀ ਉਸ ਚੀਜ਼ ਤੋਂ ਕਿ ਬਜਾਏ ਅਸੀਂ ਆਪਦੇ ਪਰਿਵਾਰ ਦਾ ਵੀ ਤੇ ਹੋਰਾਂ ਦੇ ਪਰਿਵਾਰ ਦਾ ਵੀ ਨੁਕਸਾਨ ਕਰੀਏ ਸੋ ਮਤਲਬ ਇਹਦੇ ਤੱਕ ਕੋਰੋਨਾ ਦੇ ਵਾਇਰਸ ਬਾਰੇ ਪੜ੍ਹਦੇ ਕੱਲੀ ਮੈਂ ਇਹੀ ਕਹੂੰਗਾ ਕਿ ਸਾਵਧਾਨੀ ਦੀ ਜ਼ਰੂਰਤ ਹੈ ਹਰ ਇੱਕ ਚੀਜ਼ ਨੂੰ ਸਾਵਧਾਨ ਹੋ ਕੇ ਚੱਲਣਾ ਚਾਹੀਦਾ ਫੂਕ ਫੂਕ ਕੇ ਚੱਲਣਾ ਚਾਹੀਦਾ ਹੈਗਾ ਕਿਉਂਕਿ ਇਹ ਤਾਂ ਮਤਲਬ ਕਿਸੇ ਵੀ ਚੀਜ਼ ਦੇ ਨਾਲ ਮੈਨੂੰ ਲੱਗਦਾ ਵੀ ਹਰ ਇੱਕ ਚੀਜ਼ ਨਾਲੋਂ ਭਿਆੰਕਰ ਆ ਗੋਲੀ ਵੀ ਵੱਜਦੀ ਹੈ ਨਾ ਬੰਦੇ ਦੇ ਤੇ ਉਹਦਾ ਵੀ ਤੁਹਾਨੂੰ ਪਤਾ ਲੱਗਦਾ ਵੀ ਦੁਸ਼ਮਣ ਨੇ ਅੱਗੋਂ ਗੋਲੀ ਮਾਰਤੀ ਕਿੱਥੋਂ ਗੋਲੀ ਮਾਰਤੀ ਇਹਦਾ ਤਾਂ ਸਾਨੂੰ ਪਤਾ ਹੀ ਨੀ ਸਾਡੇ ਮਤਲਬ ਕਿੱਥੇ ਕਿੱਥੇ ਸਾਡੇ ਨਾਲ ਕੀ ਕੀ ਹੋ ਰਿਹਾ ਹੈਗਾ ਸੋ
ਸਾਵਧਾਨੀ ਜਿਹੜੀ ਜਿਆਦਾ ਜ਼ਰੂਰੀ ਹੈ ਸਾਫ਼ ਸਫਾਈ ਰੱਖੋ ਹੱਥ ਧੋਂਦੇ ਰਹੋ ਬਾਕੀ ਸਾਡੇ ਨਾਲ ਡਾਕਟਰ ਸੁਮੀਤ ਚੁੜਦੇ ਹੁੰਦੇ ਆ ਉਹ ਆਯੁਰਵੈਦਿਕ ਦੇ ਵਿੱਚ ਡਾਕਟਰ ਹੈ ਉਹਨਾਂ ਨੂੰ ਵੀ ਕਿਸੇ ਦੇ ਨਾਲ ਲਵਾਂਗੇ ਔਰ ਉਹਨਾਂ ਤੋਂ ਪੁੱਛਾਂਗੇ ਕਿ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਲੈਣੀਆਂ ਚਾਹੀਦੀਆਂ ਔਰ ਜੇ ਇਹ ਕਿਸੇ ਤਰ੍ਹਾਂ ਤੁਹਾਨੂੰ ਅਟੈਕ ਕਰ ਵੀ ਦਿੰਦਾ ਤੇ ਆਯੁਰਵੈਦਿਕ ਦੇ ਵਿੱਚ ਕੀ ਇਹੋ ਜਿਹੇ ਨੁਸਖੇ ਆ ਜਾਂ ਕਿਹੜੀਆਂ ਦਵਾਈਆਂ ਜਿਨ੍ਹਾਂ ਦੇ ਨਾਲ ਅਸੀਂ ਇਹਨਾਂ ਤੋਂ ਰੋਕਥਾਮ ਕਰ ਸਕਦੇ ਹਾਂ। ਪਿੱਛੇ ਜੇ ਗੱਲ ਵੀ ਆਈ ਸੀਗੀ ਕਿ ਇੱਕ ਹੋਮਿਓਪੈਥੀ ਦੀ ਸ਼ਾਇਦ ਕੋਈ ਦਵਾ ਹੈਗੀ ਆ ਉਹਦੇ ਨਾਲ ਇਲਾਜ ਹੈਗਾ, ਗੱਲ ਇਹ ਆ ਕਿ ਜਦੋਂ ਵੀ ਕੋਈ ਇਹੋ ਜਿਹੀ ਚੀਜ਼ ਬਣਦੀ ਆ ਤੇ ਫਿਰ ਇਹ ਹੋ ਜਾਂਦਾ ਵੀ ਜਿੰਨੇ ਮੂੰਹ ਉਨੀਆਂ ਗੱਲਾਂ। ਪਿੱਛੇ ਜੇ ਕੋਈ ਵੀਡੀਓ ਆਈ ਸੀ ਉਹਦੇ ਵਿੱਚ ਇਹ ਗੱਲ ਹੁੰਦੀ ਪਈ ਸੀ ਵੀ ਜੇ ਪਿਆਜ਼ ਖਾਓ ਲੂਣ ਪਾ ਕੇ ਤੇ ਅੱਧੇ ਘੰਟੇ ਬਾਅਦ ਪਾਣੀ ਪੀ ਲਓ ਤੇ ਤੁਹਾਡਾ ਉਹ ਵਾਇਰਸ ਨਿਕਲ ਜਾਂਦਾ ਆ, ਕੋਈ ਕਹਿ ਰਿਹਾ ਕਿ ਗਰਮ ਪਾਣੀ ਦੇ ਵਿੱਚ ਨਿੰਬੂ ਪਾ ਕੇ ਪੀਓ ਤੇ ਉਹ ਠੀਕ ਹੈ। ਸੋ ਗੱਲ ਇਹ ਹੈ ਕਿ ਤੁਹਾਨੂੰ ਆਪਣਾ ਇਮਿਊਨ ਸਿਸਟਮ ਜਿਹੜਾ ਉਹ ਸਟਰੋਂਗ ਰੱਖਣਾ ਪੈਣਾ ਔਰ ਉਹਦੇ ਲਈ ਗੱਲ ਉਹੀ ਕਿ ਹੈਲਦੀ ਖਾਓ। ਹੁਣ ਜੇ ਅਸੀਂ ਆਪਣੇ ਬਚਪਨ ਦੀ ਵੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਦੇਖੀਏ ਵੀ ਉਦੋਂ ਬਿਮਾਰੀਆਂ ਕਿਹੜਾ ਘੱਟ ਹੁੰਦੀਆਂ ਸੀ, ਪਰ ਉਦੋਂ ਖਾਣਾ ਪੀਣਾ ਜਿਹੜਾ ਜਿਹਨੂੰ ਅੱਜ ਅਸੀਂ ਸੋ ਕੋਲਡ ਔਰਗੈਨਿਕ ਕਹਿੰਦੇ ਹਾਂ ਉਦੋਂ ਸਾਰਾ ਕੁਛ ਹੀ ਔਰਗੈਨਿਕ ਹੁੰਦਾ ਸੀਗਾ। ਘਰ ਦੀਆਂ ਕਿਆਰੀਆਂ ਦੀਆਂ ਹੀ ਸਬਜ਼ੀਆਂ ਹੁੰਦੀਆਂ ਸੀ, ਘਰ ਦੀ ਕਣਕ ਹੁੰਦੀ ਸੀ, ਘਰ ਦਾ ਹੀ ਤੇਲ ਹੁੰਦਾ ਸੀਗਾ, ਘਰ ਦਾ ਘਿਓ ਹੁੰਦਾ ਸੀਗਾ। ਸੋ ਤੁਹਾਡੇ ਇਮਿਊਨ ਸਿਸਟਮ ਸਟਰੋਂਗ ਸੀ ਉਦੋਂ, ਇਸ ਕਰਕੇ ਬਿਮਾਰੀਆਂ ਉਦੋਂ ਵੀ ਸੀ ਪਰ ਉਹ ਇੰਨਾ ਇਫੈਕਟ ਨਹੀਂ ਕਰਕੇ ਜਾਂਦੀਆਂ ਸੀਗੀਆਂ। ਹੁਣ ਤਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਅੱਗੇ ਆਉਣਾ ਹੀ ਫਲੂ ਦਾ ਸੀਜ਼ਨ ਆ ਤੇ ਤੁਸੀਂ ਦੇਖੋ ਵੀ ਮੈਨੂੰ ਲੱਗਦਾ ਹੁੰਦਾ ਵੀ 90% ਲੋਕ ਜਿਹੜੇ ਉਹਨਾਂ ਨੂੰ ਫਲੂ ਹੁੰਦਾ ਹੀ ਹੁੰਦਾ ਹੋਣਾ, ਹਰ ਦੂਜੇ ਬੰਦੇ ਨੂੰ ਫਲੂ ਹੁੰਦਾ। ਔਰ ਇਸ ਵਾਰ ਦੀਆਂ ਜਿਹੜੀਆਂ ਸਰਦੀਆਂ ਉਹ ਥੋੜੀਆਂ ਹੋਰ ਔਖੀਆਂ ਦਿਸਦੀਆਂ ਪਈਆਂ ਕਿਉਂਕਿ ਵਿੱਚ ਕੋਰੋਨਾ ਵਾਇਰਸ ਜਿਹੜਾ ਉਹ ਵੀ ਐਡ ਹੋ ਗਿਆ। ਹੁਣ ਕਿਸੇ ਨੂੰ ਵੈਸੇ ਵੀ ਫਲੂ ਹੋ ਗਿਆ ਤਾਂ ਕੋਈ ਛਿੱਕ ਵੀ ਮਾਰੇ ਤਾਂ ਕੋਲ ਬੈਠਾ ਡਰ ਜਾਂਦਾ ਵੀ ਇਹਨੂੰ ਕਿਤੇ ਕੋਰੋਨਾ ਵਾਇਰਸ ਤਾਂ ਨਹੀਂ ਹੋਇਆ। ਸੋ ਗੱਲ ਇਹ ਕਿ ਆਪਣੇ ਆਪ ਤੇ ਤੁਸੀਂ ਧਿਆਨ ਰੱਖੋ, ਵਿਟਾਮਿਨ ਸੀ ਵਗੈਰਾ ਜਿਹੜਾ ਉਹ ਲੈਂਦੇ ਰਹੋ ਜਿਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਰਹੇ। ਔਰ ਬਿਲਕੁਲ ਜੇ ਤੁਹਾਨੂੰ ਲੱਗਦਾ ਜੇ ਡਾਇਗਨੋਸ ਹੋ ਚੁੱਕਾ ਕਿ ਤੁਹਾਨੂੰ ਉਹ ਕੋਰੋਨਾ ਵਾਇਰਸ ਹੈ ਤੇ ਆਪਣੇ ਆਪ ਨੂੰ ਆਈਸੋਲੇਟ ਜ਼ਰੂਰ ਰੱਖੋ। ਮੈਂ ਪਿੱਛੇ ਜੇ ਖਬਰ ਸੁਣ ਰਹੀ ਸੀਗੀ ਕਿ ਤਸਮਾਨੀਆ ਦੇ ਵਿੱਚ ਭਾਜੀ ਇੱਕ ਬੰਦੇ ਨੂੰ ਕੋਰੋਨਾ ਵਾਇਰਸ ਸੀ ਤੇ ਉਹਨੇ ਆਪਣੇ ਆਪ ਨੂੰ ਆਈਸੋਲੇਟ ਨਹੀਂ ਕੀਤਾ, ਕਿਸੇ ਹੋਟਲ ਦੇ ਵਿੱਚ ਜੋਬ ਵੀ ਕਰਦਾ ਸੀ ਉੱਥੇ ਵੀ ਜਾਂਦਾ ਰਿਹਾ ਔਰ ਨਾਈਟ ਕਲੱਬਸ ਵਗੈਰਾ ਵਿੱਚ ਵੀ ਜਾਂਦਾ ਰਿਹਾ ਔਰ ਉਹਦੇ ਉੱਤੇ ਹੁਣ ਕੋਈ ਲੀਗਲ ਐਕਸ਼ਨ ਵੀ ਲੈਣ ਜਾ ਰਹੀ ਹੈ ਸਰਕਾਰ। ਸੋ ਬਿਲਕੁਲ ਜੀ, ਆਪਣੀ ਸਿਹਤ ਦੇ ਨਾਲ ਨਾਲ ਸਾਨੂੰ ਆਪਣੀ ਸੋਸਾਇਟੀ ਆਪਣੇ ਆਲੇ ਦੁਆਲੇ ਦਾ ਜਿਹੜਾ ਧਿਆਨ ਉਹ ਵੀ ਰੱਖਣਾ ਚਾਹੀਦਾ ਆ। ਜੇ ਅਸੀਂ ਬਿਮਾਰ ਹਾਂ ਤੇ ਇਹ ਨਹੀਂ ਪਈ ਅਸੀਂ ਬਿਮਾਰਾਂ ਤੇ ਚਾਰ ਹੋਰਾਂ ਨੂੰ ਵੀ ਬਿਮਾਰ ਕਰੀਏ। ਸੋ ਇੱਕ ਬ੍ਰੇਕ ਲੈਂਦੇ ਹਾਂ ਔਰ ਬ੍ਰੇਕ ਤੋਂ ਬਾਅਦ ਕਰਦੇ ਹਾਂ ਹੋਰ ਗੱਲਾਂ। ਸੋ ਬਿਲਕੁਲ ਜੀ, ਆਪਣਾ ਧਿਆਨ ਰੱਖੋ ਔਰ ਹੱਸਦੇ ਖੇਡਦੇ ਰਹੋ ਜੀ। ਮਿਲਦੀ ਹਾਂ ਤੁਹਾਨੂੰ ਇਸ ਬ੍ਰੇਕ ਤੋਂ ਬਾਅਦ।
ਕੀ ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ।
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ, ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ, ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ, ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ। ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ। ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपने करियर नु नवीं ऊंचाइयां देने के लिए आज ही ज्वाइन करो ग्रिफिन कॉलेज। घट समय च स्किलफुल एजुकेशन हासिल करो। ग्रिफिन कॉलेज इतने स्टूडेंट्स नु दिता जांदा हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, एलवाल 30 हर्शल स्ट्रीट, ब्रिस्बेन, QLD 4000, ब्रिस्बेन ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-310-6-5394।
ਜਰੰਗ ਪੀਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਲਓ ਜੀ, ਬ੍ਰੇਕ ਤੋਂ ਬਾਅਦ ਫੇਰ ਹਾਜ਼ਰ ਹਾਂ ਮੈਂ ਸੁਖਪ੍ਰੀਤ ਐਡੀਲੇਟ ਸਟੂਡੀਓ ਤੋਂ ਤੇ ਮਲਡੂਰਾ ਤੋਂ ਮੇਰੇ ਨਾਲ ਜੋਤੀ ਸੇਖੋਂ ਹੁਣੀ ਅੱਜ ਉਹਨਾਂ ਨੇ ਸਾਂਝ ਬਣਾਈ ਹੋਈ ਆ, ਸੋ ਪ੍ਰੋਗਰਾਮ ਕਰ ਰਹੇ ਹਾਂ। ਗੱਲਾਂ ਬਾਤਾਂ ਜੀ ਕੁਝ ਆਪ ਬੀਤੀਆਂ, ਕੁਝ ਜਗ ਬੀਤੀਆਂ, ਸੋ ਤੁਸੀਂ ਸੁਣਾਓ ਕੀ ਹਾਲ ਚਾਲ ਹੈ। ਔਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜਿਸ ਵੀ ਆ ਰਹੇ ਆ, ਔਰ ਬਿਲਕੁਲ ਗੱਲ ਕਰ ਰਹੇ ਸੀ ਕੋਰੋਨਾ ਵਾਇਰਸ ਦੇ ਉੱਤੇ, ਪਰ ਗੱਲ ਇਹ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ। ਮੈਂ ਤਾਂ ਇਹੀ ਕਹੂੰਗੀ, ਬਿਲਕੁਲ ਆਪਣੇ ਪ੍ਰੀਕੋਸ਼ਨ ਵੀ ਲਓ, ਆਪਣੇ ਆਪ ਦੀ ਸਾਫ਼ ਸਫਾਈ ਵੀ ਰੱਖੋ, ਚੰਗਾ ਖਾਓ ਵੀ ਤੇ ਚੰਗਾ ਸੋਚੋ ਵੀ, ਕਿਉਂਕਿ ਜਿਹੜੀ ਸੋਚ ਹੈ ਉਹ ਮੈਨੂੰ ਲੱਗਦਾ ਜ਼ਿਆਦਾ ਅਸਰ ਕਰਦੀ ਹੈ। ਔਰ ਜਦੋਂ ਤੁਸੀਂ ਚੰਗੀ ਸੋਚ ਨਾਲ ਹੁੰਦੇ ਆ ਨਾ, ਇੱਕ ਚੜ੍ਹਦੀ ਕਲਾ ਦੇ ਵਿੱਚ ਹੁੰਦੇ ਆ, ਤੇ ਕਿਸੇ ਵੀ ਬਿਮਾਰੀ ਤੋਂ, ਚਾਹੇ ਉਹ ਕੋਰੋਨਾ ਵਾਇਰਸ ਤੋਂ ਕਿਤੇ ਵੱਡੀ ਹੋਵੇ, ਤੁਸੀਂ ਜਿੱਤ ਹਾਸਲ ਕਰ ਹੀ ਲੈਂਦੇ ਆ। ਸੋ ਜੋਤੀ ਭਾਜੀ, ਮੈਨੂੰ ਮੈਸੇਜ ਆਇਆ ਜੀ ਜੋਧਾ ਸਿੰਘ ਧਾਰੀਵਾਲ ਹੁਣਾਂ ਦਾ, ਤੇ ਉਹਨਾਂ ਨੇ ਕਿਹਾ ਪੁੱਛਿਆ ਵੀ ਜੋਤੀ ਵੀਰ ਜੀ ਮਲਡੂਰੇ ਤੋਂ ਨੇ, ਸਾਡੇ ਪਿੰਡ ਤੋਂ ਆ, ਕਹਿੰਦੇ ਫਿਰ ਤਾਂ, ਕਹਿੰਦੇ ਮੈਂ ਸਾਰੇ ਪੰਜਾਬੀਆਂ ਨੂੰ ਜਾਣਦਾ ਪਰ ਮਿਲੇ ਨੀ ਕਦੀ ਅਸੀਂ।
ਹਾਂਜੀ, ਮੈਂ ਹੈਗਾ ਮਲਡੂਰਾ ਤੋਂ ਹੀ ਹੈ, ਪਰ ਹਾਲ ਮੇਰਾ ਇੰਡੀਆ ਦੇ ਵਿੱਚ ਵੀ ਇਹੀ ਹੁੰਦਾ ਸੀ, ਰਹਿੰਦਾ ਮੈਂ ਸਾਰੇ ਪਿੰਡ ਚ ਹੁੰਦਾ ਸੀਗਾ, ਤੇ ਕਹੋ ਵੀ ਕਦੇ ਚੰਡੀਗੜ੍ਹ ਹੋਣਾ, ਕਦੇ ਕਿਹੜੀ ਸਟੇਟ ਹੋਣਾ, ਕਦੇ ਨਾਰਥ ਈਸਟ ਹੋਣਾ, ਕਦੇ ਕਸ਼ਮੀਰ ਹੋਣਾ, ਤੇ ਪਿੰਡ ਵਾਲਿਆਂ ਨੇ ਕਹਿਣਾ ਯਾਰ ਵੀ ਤੈਨੂੰ ਨਾ ਅਸੀਂ ਜਾਂਦੇ ਨੂੰ ਦੇਖਦੇ ਆਉਂਦੇ ਨੂੰ ਨੀ ਕਦੇ ਦੇਖਿਆ ਹੈਗਾ ਕਿ ਤੂੰ ਆਉਣਾ ਕਦੋਂ ਹੈ। ਇੱਥੇ ਵੀ ਮੇਰੀ ਉਹੀ ਜੋਬ ਡਿਊਟੀ ਵੀ ਹੈ, ਮੈਂ ਕਦੇ ਮੈਲਬੌਰਨ ਹੁੰਦਾ, ਕਦੇ ਸਿਡਨੀ ਹੁੰਦਾ, ਕਦੇ ਐਡਲੇਡ ਹੁੰਦਾ, ਕਦੇ ਨਿਊਜ਼ੀਲੈਂਡ ਹੁੰਦਾ। ਤੇ ਬਾਈ ਜੀ ਜ਼ਰੂਰ ਮਿਲਾਂਗੇ, ਡੈਫੀਨੇਟਲੀ ਮਿਲਾਂਗੇ, ਤੇ ਮੈਂ ਕਹਿੰਦਾ ਪਤਾ ਜੀ ਤੇ ਮਿਲਦੇ ਆ
ਜੀ। ਤੇ ਹਰਜਿੰਦਰ ਘੁੰਮਣ ਅੰਕਲ ਹੁਣਾਂ ਨੇ ਵੀ ਕਿਹਾ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਮੈਂ ਆਸਟ੍ਰੇਲੀਆ ਆਉਣਾ ਸੀ, ਹੁਣ ਅੱਗੇ ਟਿਕਟਾਂ ਕਰਾਉਣ ਦਾ ਇਰਾਦਾ ਮੇਰਾ। ਲਓ ਫਿਰ ਕਰੋਨਾ ਵਾਇਰਸ ਤੋਂ ਡਰ ਗਏ ਤੁਸੀਂ ਵੀ ਹੈ ਬਿਲਕੁਲ, ਇੱਕ ਤਾਂ ਜੇ ਕਰ ਸਕੋ ਮੈਨੂੰ ਲੱਗਦਾ ਠੀਕ ਹੈ, ਕਿਉਂਕਿ ਮੌਸਮ ਜਿਹੜਾ ਹੁਣ। ਇੱਕ ਮੈਂ ਇਹ ਵੀ ਸੁਣਿਆ ਵੀ ਜ਼ਿਆਦਾ ਬਜ਼ੁਰਗਾਂ ਦੇ ਉੱਤੇ ਜਿਹੜਾ ਜੀ,
ਮੈਂ ਕਿਹਾ ਗੱਲ ਇਹ ਹੈ ਵੀ ਜਿਹੜਾ ਇੰਡੀਆ ਨਾ, ਸਪੈਸ਼ਲੀ ਖਾਸ ਕਰਕੇ ਪੰਜਾਬ ਕਹਿ ਲੋ, ਇੰਡੀਆ ਕਹਿ ਲੋ, ਕਹਿ ਲੋ ਨਾ, ਰੱਬ ਇੰਡੀਆ ਵਸਦਾ, ਬਾਕੀ ਕੰਟਰੀ ਨਹੀਂ ਵਸਦਾ। ਕਹਿੰਦੇ ਰੱਬ ਨੂੰ ਪਤਾ ਵੀ ਬਾਕੀ ਕੰਟਰੀਆਂ ਦੇ ਸਿਆਣੇ ਆ, ਸਮਝਦਾਰ ਹੈ ਨਾ, ਤੇ ਇਹਨਾਂ ਨੇ ਮਤਲਬ ਕਿਸੇ ਚੀਜ਼ ਮੈਨੇਜ ਕਰਨਾ ਹੈ, ਵਧੀਆ ਰਹਿੰਦੇ ਕਰਦੇ ਆ। ਸੋ ਸਭ ਤੋਂ ਬਾਅਦ ਰੱਬ ਦਾ ਜਿਹੜਾ ਫਿਕਰ ਕਹਿੰਦੇ ਇੰਡੀਆ ਲੱਗਿਆ ਰਹਿੰਦਾ, ਤੇ ਤਾਂ ਕਹਿੰਦੇ ਇੱਥੇ ਸਾਡੀ ਓਜੋ ਹੈ
ਪੜ੍ਹ ਲਿਖ ਜਾਂਦੇ ਆ ਥੋੜਾ ਜਿਹਾ ਹਨਾ, ਜਿਹਨਾਂ ਨੂੰ ਥੋੜੀ ਅਕਲ ਸਹੂਲਤ ਹੁੰਦੀ ਆ, ਉਹ ਉਹਨਾਂ ਨੂੰ ਤਾਂ ਮਾਂ ਕਹਿੰਦੀ ਵੀ ਭਾਈ ਤੁਸੀਂ ਜਾਓ ਰਹੋ ਵੱਖਰੇ, ਤੇ ਜਿਹੜਾ ਵਿਚਾਰਾ ਥੋੜਾ ਹੁੰਦਾ ਆ ਮੱਤ ਚ ਥੋੜਾ ਜਿਹਾ, ਜਿਹੜਾ ਘੱਟ ਪੜ੍ਹਿਆ ਲਿਖਿਆ ਹੁੰਦਾ, ਮਾਂ ਨੂੰ ਉਹਦਾ ਫਿਕਰ ਜ਼ਿਆਦਾ ਹੁੰਦਾ ਆ, ਤੇ ਉਹ ਮਾਂ ਹਮੇਸ਼ਾ ਉਸੇ ਮੁੰਡੇ ਨਾਲ ਰਹਿੰਦੀ ਆ ਆਪਣੇ ਨਾਲ। ਸੋ ਉਹੀ ਹਿਸਾਬ ਹੋ ਗਿਆ ਇਹ ਤੇ।
ਕੱਲ ਹੀ ਨਾ ਮੈਂ ਤੋਂ ਕਿਸੇ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਯਾਰ ਵੀ ਜੇ ਇੰਡੀਆ ਧਿਆਨ ਨਹੀਂ ਕਰਦੇ, ਵੀ ਰੱਬ ਨਾ ਕਰੇ ਇਹੋ ਜਿਹੀ ਪ੍ਰੋਬਲਮ ਇੰਡੀਆ ਹੋ ਗਈ, ਫੇਰ ਉਹ ਕਹਿੰਦਾ ਬਾਈ ਚੰਡੀਗੜ੍ਹ ਨਹੀਂ ਹੁੰਦਾ। ਮੈਂ ਕਿਹਾ ਕਿਉਂ, ਕੀ ਗੱਲ? ਕਹਿੰਦਾ ਉੱਥੇ ਰੱਬ ਹੈਗਾ, ਕਹਿੰਦਾ ਰੱਬ ਨੂੰ ਫਿਕਰ ਹੈਗਾ ਵੀ ਇਹਨਾਂ ਨੇ ਮੈਨੂੰ ਅੰਦਰ ਕੁਛ ਕਰਨਾ ਨਹੀਂ ਆ ਆਈਫੋਨ ਦੇ ਵਿੱਚ। ਉੱਥੇ ਤਾਂ
ਸਹੀ ਗੱਲ ਆ, ਪਰ
ਸਹਾਰੀ ਹੁੰਦਾ ਹਰ ਇੱਕ ਚੀਜ਼ ਦੇ ਵਿੱਚ। ਸੋ ਬਾਈ ਜੀ ਨੂੰ ਵੀ ਥੋੜਾ ਜਿਹਾ ਰੋਕ ਕੇ ਆ ਜਾਓ, ਇੱਧਰਲੇ ਕੰਟਰੀਆਂ ਦੇ ਇਹ ਵੀ ਪਤਾ ਸਾਰਾ ਕਿਹੜੀ ਸਾਡੇ ਕਿੱਥੇ ਕੀ ਦਿੱਕਤ ਹੋ, ਕੀ ਨਹੀਂ ਹੋ, ਤੇ ਥੋੜਾ ਜਿਹਾ ਰੋਕ ਕੇ ਆ ਜਾਣ।
ਕਿਉਂਕਿ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੁਣ ਵੈਸੇ ਵੀ ਥੋੜਾ ਠੀਕ ਹੋ ਜਾਣਾ ਮੌਸਮ, ਅੱਗੇ ਗਰਮੀਆਂ ਆ ਜਾਣੀਆਂ, ਔਰ ਗਰਮੀਆਂ ਦੇ ਵਿੱਚ ਜ਼ਿਆਦਾ ਇਫੈਕਟਿਵ ਜਿਹੜਾ ਨਹੀਂ ਹੁੰਦਾ ਇਹ ਵਾਇਰਸ ਜਿਹੜਾ ਆ। ਸੋ ਇਸ ਕਰਕੇ ਪੰਜਾਬ ਤੇ ਮੈਨੂੰ ਲੱਗਦਾ ਹੁਣ ਸੇਫ ਆ, ਪਰ ਗੱਲ ਸਿਰਫ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਵਰਗੇ ਇਹਨਾਂ ਕੰਟਰੀਜ਼ ਆ ਜਿੱਥੇ ਹੁਣ ਅੱਗੇ ਠੰਡ ਵੱਧਦੀ ਜਾ ਰਹੀ ਹੈ। ਤੇ ਮੈਂ ਵੀ ਸਵੇਰੇ ਵੀ ਮੈਂ ਇੱਕ ਨਿਊਜ਼ ਦੇਖ ਰਹੀ ਸੀ, ਉਹਦੇ ਵਿੱਚ ਆ ਰਿਹਾ ਸੀਗਾ ਕਿ ਪਹਿਲਾ ਕੇਸ, ਕਨਫਰਮਡ ਕੇਸ ਜਿਹੜਾ ਪੰਜਾਬ ਦੇ ਵਿੱਚ ਵੀ ਹੋ ਗਿਆ, ਹੁਣ ਪਤਾ ਨਹੀਂ ਕਿੰਨੀ ਕੁ ਸੱਚੀ ਹੈ ਜਾਂ ਕਿੰਨੀ ਝੂਠੀ ਹੈ ਖਬਰ ਇਹ। ਸੋ ਕਿਉਂਕਿ ਆਪਣੇ ਪੰਜਾਬ ਤੋਂ ਇਟਲੀ ਲੋਕ ਬਹੁਤ ਹੈ, ਸੋ ਇਟਲੀ ਤੋਂ, ਇਟਲੀ ਚ ਹੁਣ ਉਹ ਇੰਨਾ ਜ਼ਿਆਦਾ ਫੈਲਿਆ ਹੋਇਆ ਤੇ ਇਟਲੀ ਤੋਂ ਹੀ ਕੋਈ ਜਿਹੜਾ ਆਇਆ ਸੀਗਾ ਉਹਦੇ ਤੋਂ ਅੱਗੇ ਜਿਹੜਾ ਕਨਫਰਮਡ ਕੇਸ ਹੋਇਆ।
ਪਰ ਇਹ ਨੀ ਪਤਾ ਇੱਕ ਪੇਸ਼ੈਂਟ ਮੰਨ ਲਓ ਕਿਸੇ ਜਿੱਥੇ ਨਹੀਂ ਵੀ ਹੈਗਾ ਉੱਥੇ ਇੱਕ ਪੇਸ਼ੈਂਟ ਹੀ ਹੈ, ਉਹ ਪੇਸ਼ੈਂਟ ਫਲਾਈ ਕਰਕੇ ਕਿਸੇ ਦੂਜੀ ਥਾਂ ਤੇ ਜਾਂਦਾ ਹੈਗਾ ਜਾਂ ਉਸੇ ਥਾਂ ਤੇ, ਉਹਨੇ ਕਿੰਨੇ ਨੂੰ ਇਫੈਕਟ ਕਰ ਦੇਣਾ ਇਹ ਪਤਾ ਹੀ ਨੀ ਨਾ। ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਸਾਡਾ, ਅਸੀਂ ਆਪਦਾ ਭਰੋਸਾ ਨੂੰ ਚੜ੍ਹਦੀ ਕਲਾ ਚ ਵੀ ਰੱਖਣਾ ਚਾਹੀਦਾ ਹੈਗਾ, ਤੇ ਸਾਨੂੰ ਜਿਵੇਂ ਆਪਾਂ ਗੱਲ ਕਰਦੇ ਹਾਂ ਆਪਦੇ ਹੱਥ ਪੈਰ ਧੋ ਕੇ ਜਿਹੜਾ ਹੈਗਾ ਕਿ ਅਸੀਂ ਜਿੰਨੀ ਵਾਰ ਹੋ ਸਕਦਾ ਸਾਫ਼ ਕਰੀਏ, ਪ੍ਰੀਕੋਸ਼ਨ ਯੂਜ਼ ਕਰੀਏ, ਉਹ ਤਾਂ ਸਾਡੀਆਂ ਪਬਲਿਕ ਪਲੇਸ ਜਿਹੜੀਆਂ ਹੈਗੀਆਂ ਉਸ ਕੋਸ਼ਿਸ਼ ਕਰੀਏ ਕਿ ਜੇ ਸਕਦਾ ਤਾਂ ਨਾ ਜਾਇਆ ਜਾਵੇ, ਨਾ ਮਤਲਬ ਕਿਸੇ ਚੀਜ਼ਾਂ ਨੂੰ ਆਪਾਂ ਟੱਚ ਨਾ ਕੀਤਾ ਜਾਵੇ, ਜਿੰਨਾ ਕੁ ਆਪਾਂ ਧਿਆਨ ਕਰ ਸਕਦੇ ਹਾਂ ਆਪਾਂ ਨੂੰ ਕਰਨਾ ਚਾਹੀਦਾ। ਇਹਦੇ ਨਾਲ ਨਾਲ ਅਸੀਂ ਕੋਸ਼ਿਸ਼ ਕਰੀਏ ਆਸਟ੍ਰੇਲੀਆ ਦੀਆਂ ਬਣੀਆਂ ਪ੍ਰੋਡਕਟਸ ਯੂਜ਼ ਕਰੀਏ, ਦੂਜੇ ਕੰਟਰੀਆਂ ਤੋਂ ਕੋਈ ਵੀ ਜਿਹੜੀਆਂ ਚੀਜ਼ਾਂ ਆਈਆਂ ਉਹ ਕੋਸ਼ਿਸ਼ ਕਰੀਏ ਪ੍ਰੋਵਾਈਡ ਕਰੀਏ, ਬਾਕੀ ਚਲੋ ਵਾਹਿਗੁਰੂ ਦੇ ਹੱਥ ਵਾਸਤੇ, ਪਰਮਾਤਮਾ ਦੇ ਹੱਥ ਵਾਸਤੇ, ਪਰ ਜੋ ਆਪਾਂ ਕਰ ਸਕਦੇ ਹਾਂ ਉਹ ਆਪਾਂ ਜ਼ਰੂਰ ਕਰੀਏ,
ਬਿਲਕੁਲ ਜ਼ਰੂਰ ਕਰੀਏ, ਜੋ ਸਾਡੇ ਹੱਥ ਹੈ ਬਿਲਕੁਲ ਉਹ ਜ਼ਰੂਰ ਕਰਨਾ ਚਾਹੀਦਾ ਹੈ। ਸੋ ਬਿਲਕੁਲ ਜੀ, ਆਪਣਾ ਧਿਆਨ ਰੱਖੋ, ਚੰਗਾ ਖਾਓ, ਚੰਗਾ ਸੁਣੋ, ਚੰਗਾ ਸੋਚੋ ਤੇ ਚੰਗਾ ਬੋਲੋ। ਸੋ ਸੁਣਦੇ ਹਾਂ ਇੱਕ ਗੀਤ, ਔਰ ਗੀਤ ਤੋਂ ਬਾਅਦ ਕਰਦੇ ਹਾਂ ਕੁਝ ਹੋਰ ਗੱਲਾਂ ਬਾਤਾਂ ਅਸੀਂ। ਪ੍ਰੋਗਰਾਮ ਦੇ ਵਿੱਚ ਅੱਧਾ ਘੰਟਾ ਹੈਗਾ ਸਾਡੇ ਕੋਲ ਅਜੇ ਤੱਕ। ਸੋ ਮਿਲਦੇ ਆ ਜੀ ਤੁਹਾਨੂੰ ਇਸ ਗੀਤ ਤੋਂ ਬਾਅਦ।
ਤੈਨੂੰ
ਜੀ ਅਰਸ਼ ਮੱਲੀ ਹੁਣਾਂ ਦੀ ਫਰਮਾਇਸ਼ ਤੇ ਗੀਤ ਸੁਣ ਰਹੇ ਸੀ ਮੈਂ ਉਦੋਂ ਤੈਨੂੰ ਯਾਦ ਕਰਦਾ ਬਹੁਤ ਹੀ ਸੋਹਣਾ ਗੀਤ ਕੁਝ ਗੀਤ ਬੜੇ ਹੀ ਸੋਹਣੇ ਹੁੰਦੇ ਆ ਇਹ ਗੀਤ ਮੈਂ ਵੈਸੇ ਪਹਿਲੀ ਵਾਰੀ ਸੁਣਿਆ ਪਰ ਬਹੁਤ ਸੋਹਣਾ ਗੀਤ ਹੈ ਅਰਸ਼ ਔਰ ਬਿਲਕੁਲ ਫੁੱਲ ਆਫ ਫੀਲਿੰਗਸ ਤੇ ਉਧਰ ਹਰਜਿੰਦਰ ਘੁੰਮਣ ਅੰਕਲ ਵੀ ਕਹਿ ਰਹੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਬਿਮਾਰੀਆਂ ਤਾਂ ਸ਼ੁਰੂ ਤੇ ਬਹੁਤ ਆ ਕਹਿੰਦੇ ਏਡਸ ਆ ਜਾਂ ਡੰਗਰ ਨੂੰ ਮੂੰਹ ਖੁਰ ਦੀ ਬਿਮਾਰੀ ਹੋ ਗਈ ਪਲੇਗ ਹੋ ਗਿਆ ਟਿੱਡੀ ਦਲ ਹੋ ਗਿਆ ਬਿਲਕੁਲ ਜੀ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਆ ਇਹ ਸ਼ੁਰੂ ਤੋਂ ਹੀ ਆ ਜਦੋਂ ਤੋਂ ਇਨਸਾਨ ਆ ਉਦੋਂ ਤੋਂ ਬਿਮਾਰੀਆਂ ਵੀ ਨਾਲ ਨਾਲ ਹੀ ਆ ਔਰ ਇਹ ਚੱਲਦੀਆਂ ਰਹਿਣੀਆਂ ਬਾਕੀ ਗੱਲ ਜੇ ਅਸੀਂ ਪਰਮਾਤਮਾ ਤੇ ਵੀ ਯਕੀਨ ਕਰਦੇ ਹਾਂ ਤੇ ਉਹਨੂੰ ਪਤਾ ਉਹਨੇ ਕਿੱਦਾਂ ਪਸਾਰਾ ਕਰਨਾ ਤੇ ਕਿੱਦਾਂ ਫਿਰ ਉਹਨੂੰ ਸਮੇਟਣਾ ਆ ਜੋ ਆਇਆ ਉਹਨੇ ਜਾਣਾ ਤੇ ਹੈਗਾ ਹੀ ਆ ਔਰ ਹਰ ਕਿਸੇ ਦੀ ਕੋਈ ਨਾ ਕੋਈ ਵਜ੍ਹਾ ਬਣੀ ਹੋਈ ਆ ਪਰ ਫਿਰ ਵੀ ਅਸੀਂ ਨੂੰ ਆਪਣਾ ਖਿਆਲ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਬਚਾਅ ਵਿੱਚ ਹੀ ਬਚਾਓ ਹੈ ਨਾ ਏਦਾਂ ਕਹਿੰਦੇ ਹੁੰਦੇ ਆ ਨਾ ਲਓ ਜੀ ਰਵਿੰਦਰ ਸਿੰਘ ਤਾਂ ਨਹੀਂ ਹੁਣੀ ਵੀ ਆ ਗਏ ਸਤਿ ਸ਼੍ਰੀ ਅਕਾਲ ਬੁਲਾ ਰਹੇ ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਕਿਵੇਂ ਹੋ ਕਹਿੰਦੇ ਕਹਿੰਦੇ ਮੱਲੀ ਸਾਹਿਬ ਨੂੰ ਪੁੱਛਿਓ ਕਿਹਨੂੰ ਯਾਦ ਕਰਦੇ ਹੋ ਭਲਾ ਤੂੰ ਟਿੰਡੇ ਲੈਣੇ ਆ ਮੈਨੂੰ ਦੱਸੀ ਜਿਹਨੂੰ ਮਰਜ਼ੀ ਯਾਦ ਕਰਦੇ ਹੋਣ ਹੈ ਤੂੰ ਗਾਣਾ ਸੁਣ ਹੋਰ ਸਨਾਤਨ ਕੀ ਹਾਲ ਚਾਲ ਹੈ ਤੇ ਨਾਜ਼ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਬਹੁਤ ਸਾਰਾ ਪਿਆਰ ਬੇਟੀ ਨਾਜ਼ ਨੂੰ ਧਨੀ ਦੀ ਬੇਟੀ ਹੈ ਨਾਜ਼ ਜੀ ਬੜੀ ਪਿਆਰੀ ਜਿਹੀ ਧੀ ਹੈ ਸਹੀ ਗੱਲ ਹੈ ਬੜੀ ਨਿੱਘੀ ਜਿਹੀ ਦੋ ਕੁ ਵਾਰੀ ਮਿਲੀ ਆ ਮੈਂ ਸੋ ਧੀਆਂ ਸਾਰੀਆਂ ਨਿੱਘੀਆਂ ਹੁੰਦੀਆਂ ਵੈਸੇ ਹੈਨਾ ਸੋਚ ਕੇ ਦੇਖੋ ਮੈਨੂੰ ਜਦੋਂ ਵੀ ਮੇਰੀ ਅਕੈਡਮੀ ਵੀ ਆ ਉੱਥੇ ਬੱਚੇ ਆਉਂਦੇ ਆ ਛੋਟੀਆਂ ਛੋਟੀਆਂ ਕੁੜੀਆਂ ਆਉਂਦੀਆਂ ਆ ਗਿੱਧਾ ਸਿੱਖਦੀਆਂ ਆ ਪੰਜਾਬੀ ਸਿੱਖਦੀਆਂ ਆ ਅਸੀਂ ਲੋਕ ਗੀਤ ਵੀ ਇਕੱਠੇ ਗਾਉਂਦੇ ਆ ਤੋਤਲੀ ਜਿਹੀ ਆਵਾਜ਼ ਦੇ ਵਿੱਚ ਮੇਰੇ ਨਾਲ ਗਾਉਣਗੀਆਂ ਤੇ ਉਹ ਇੰਨੀਆਂ ਪਿਆਰੀਆਂ ਲੱਗਦੀਆਂ ਮੈਨੂੰ ਨਾ ਜਦੋਂ ਆ ਕੇ ਮੈਨੂੰ ਜੱਫੀ ਪਾਉਂਦੀਆਂ ਤੇ ਸੱਚੀ ਐ ਲੱਗਦਾ ਹੁੰਦਾ ਭਈ ਚਿੜੀਆਂ ਦਾ ਚੰਬਾ ਹੀ ਆ ਇਹ ਮੇਰਾ ਸੋ ਬਿਲਕੁਲ ਜੀ ਧੀਆਂ ਧਿਆਣੀਆਂ ਇਹਨਾਂ ਬਿਨਾਂ ਜਿਹੜੇ ਘਰ ਆ ਨਾ ਸੁਣਨੇ ਹੀ ਹੁੰਦੇ ਆ ਅੱਛਾ ਕਹਿੰਦਾ ਧਨੀ ਕਹਿੰਦਾ ਮਾੜਾ ਹਾਲ ਆ ਕਿਉਂ ਕੀ ਹੋ ਗਿਆ ਮਾੜਾ ਕਿਉਂ ਹੋ ਗਿਆ ਹਾਲ ਤੂੰ ਤੇ ਬਹੁਤਿਆਂ ਦੇ ਹਾਲ ਚੰਗੇ ਕਰਨ ਵਾਲਿਆਂ ਚੋਂ ਤੇਰਾ ਹਾਲ ਕਿਉਂ ਮਾੜਾ ਹੋ ਗਿਆ ਸੋ ਖਿਆਲ ਰੱਖੋ ਆਪਣਾ ਔਰ ਚੜ੍ਹਦੀ ਕਲਾ ਦੇ ਵਿੱਚ ਰਹੋ ਵਧੀਆ ਹੀ ਵਧੀਆ ਸਾਰਾ ਕੁਛ ਤੇ ਬਿਲਕੁਲ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਗੱਲਾਂ ਕੀਤੀਆਂ ਕੁਝ ਯਾਦਾਂ ਕੀਤੀਆਂ ਸੀ ਆਪਣੇ ਚੌਂਕੇ ਨੂੰ ਯਾਦ ਕੀਤਾ ਅੱਜ ਹੈਨਾ ਕਿ ਕਿੱਦਾਂ ਦੇ ਹੁੰਦੇ ਸੀ ਉਹ ਚੌਂਕੇ ਸੋ ਉਸ ਚੌਂਕੇ ਨੂੰ ਯਾਦ ਕਰਦੇ ਹੋ ਜੇ ਤੁਹਾਨੂੰ ਵੀ ਕੁਛ ਯਾਦ ਆਈ ਜਾਂ ਕੋਈ ਮੈਮਰੀ ਇਹੋ ਜਿਹੀ ਹੋਵੇ ਜਿਹੜੀ ਉਸ ਚੌਂਕੇ ਨਾਲ ਜੁੜੀ ਹੋਵੇ ਤਾਂ ਤੁਸੀਂ ਮੈਨੂੰ ਜ਼ਰੂਰ ਭੇਜਿਓ ਸੋ ਮੈਂ ਆਪਣੀ ਜੇ ਉਸ ਚੌਂਕੇ ਨੂੰ ਫਿਰ ਦੁਬਾਰਾ ਲੈ ਕੇ ਆਉਂਦੀ ਹਾਂ ਉਹਦੇ ਨਾਲ ਜੁੜੀਏ ਯਾਦ ਕਰਾਂ ਤੇ ਚਲੋ ਜੀ ਜਿੰਨੀ ਦੇਰ ਚੁੱਲ੍ਹਾ ਬਲਦਾ ਹੁੰਦਾ ਸੀ ਉਹਦੇ ਅੱਗੇ ਬੈਠ ਕੇ ਸਾਰੇ ਰੋਟੀਆਂ ਖਾਂਦੇ ਹੁੰਦੇ ਸੀ ਕਰਦੇ ਹੁੰਦੇ ਸੀ ਪਰ ਜਦੋਂ ਉਹ ਚੌਂਕਾ ਖਾਲੀ ਹੋ ਜਾਂਦਾ ਹੁੰਦਾ ਸੀ ਸਾਰੇ ਉਸ ਚੌਂਕੇ ਤੋਂ ਚਲੇ ਜਾਂਦੇ ਹੁੰਦੇ ਸੀਗੇ ਮੰਮੀ ਨੇ ਉੱਤੇ ਜਾਂ ਪਾਣੀ ਦਾ ਪਤੀਲਾ ਰੱਖ ਜਾਣਾ ਜਾਂ ਦੁੱਧ ਵਾਲਾ ਪਤੀਲਾ ਉੱਤੇ ਰੱਖ ਜਾਣਾ ਹੌਲੀ ਹੌਲੀ ਕੱਢਣ ਦੇ ਲਈ ਉਸ ਵੇਲੇ ਉਹ ਜਿਹੜੀ ਜਿਹੜੀਆਂ ਬੁੱਝੀਆਂ ਹੋਈਆਂ ਜਿਹੜੀਆਂ ਗਿਆਰੀਆਂ ਹੁੰਦੀਆਂ ਸੀਗੀਆਂ ਧੁੱਖ ਦੀਆਂ ਜਿਹੀਆਂ ਹਲਕੀਆਂ ਹਲਕੀਆਂ ਉਹਨਾਂ ਨੂੰ ਬਾਹਰ ਕੱਢ ਕੇ ਉਹਦੇ ਤੇ ਚਿਮਟਾ ਮਾਰ ਕੇ ਉਹਨਾਂ ਤੇ ਫਿਰ ਦੁਬਾਰਾ ਫੂਕ ਮਾਰ ਕੇ ਉਹਨਾਂ ਨੂੰ ਭਖਾਉਣਾ ਤੇ ਉਹਨਾਂ ਦੇ ਉੱਤੇ ਹੱਥ ਪੈਰ ਸੇਕਣੇ ਉਹ ਮੈਨੂੰ ਬੜੇ ਵਧੀਆ ਲੱਗਦੇ ਹੁੰਦੇ ਸੀ ਉਹ ਅਜੇ ਵੀ ਮੈਨੂੰ ਬੜੇ ਯਾਦ ਹੁੰਦੇ ਆ ਜਾਂ ਉਹ ਗਿਆਰੀਆਂ ਦੇ ਉੱਤੇ ਬਾਹਰ ਕੱਢ ਕੇ ਰੋਟੀ ਗਰਮ ਕਰਕੇ ਕੋਈ ਖਾਣੀ ਉਹਦਾ ਆਪਣਾ ਹੀ ਸਵਾਦ ਹੁੰਦਾ ਸੀਗਾ ਹੈਨਾ ਤੇ ਮੈਨੂੰ ਪਤਾ ਨਾਨਕੇ ਪਿੰਡ ਜਦੋਂ ਮੈਂ ਹੁੰਦੀ ਸੀ ਤੇ ਮੇਰੇ ਨਾਨਾ ਜੀ ਨੇ ਉੱਥੇ ਨਾਲ ਬੈਠ ਜਾਣਾ ਉਹ ਗਿਆਰੀਆਂ ਜਦੋਂ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਮੈਨੂੰ ਵਧੀਆ ਲੱਗਦੀਆਂ ਤੇ ਨਾਲ ਨਾਲ ਉਹਨਾਂ ਨੇ ਫਿਰ ਕੋਈ ਸਾਖੀਆਂ ਸੁਣਾਉਣ ਲੱਗ ਜਾਣਾ ਜਾਂ ਕੋਈ ਕਹਾਣੀ ਛੇੜ ਲੈਣੀ ਤੇ ਨਾਲ ਨਾਲ ਅਸੀਂ ਉਹ ਹੱਥ ਪੈਰ ਸੇਕੀ ਜਾਣੇ ਕਿੰਨੀਆਂ ਸੋਹਣੀਆਂ ਸਰਦੀਆਂ ਹੈ ਨਾ ਗੱਲਾਂ ਸੁਣ ਕੇ ਨਿੱਘ ਆ ਗਿਆ ਨਾ ਸੋ ਬਿਲਕੁਲ ਜੀ ਯਾਦਾਂ ਸਾਡੀਆਂ ਹੈਗੀਆਂ ਹੀ ਇਹੋ ਜਿਹੀਆਂ ਬਹੁਤ ਨਿੱਘੀਆਂ ਜੋ ਸਰਦੀਆਂ ਦੇ ਵਿੱਚ ਸਾਨੂੰ ਨਿੱਘਦਾ ਹੀ ਜਾਂਦੀਆਂ ਤੇ ਗਰਮੀਆਂ ਦੇ ਵਿੱਚ ਸਾਨੂੰ ਠੰਡ ਪਾ ਜਾਂਦੀਆਂ ਸੋ ਅੱਜ ਮੇਰੇ ਕੋਲ ਕੁਝ ਬਹੁਤ ਜ਼ਿਆਦਾ ਯਾਦਾਂ ਜਿਹੜੀਆਂ ਉਹ ਨਹੀਂ ਹੋਈਆਂ ਪਰ ਫਿਰ ਵੀ ਮੇਰੇ ਦਿਲ 'ਚ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਕਰਦੀ ਰਹਾਂਗੀ ਤੇ ਮੈਂ ਤੁਹਾਨੂੰ ਵੀ ਪੁੱਛਦੀ ਹੁੰਦੀ ਹਾਂ ਕਿ ਦੱਸਿਆ ਕਰੋ ਕੋਈ ਵੀ ਜਿਹੜੀ ਯਾਦ ਤੁਹਾਨੂੰ ਆਉਂਦੀ ਹੈ ਤਾਂ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਭਾਵੇਂ ਦੋ ਲਾਈਨਾਂ 'ਚ ਹੀ ਕਰ ਦਿਆ ਕਰੋ ਉਹ ਦੋ ਤੋਂ ਫਿਰ ਮੈਂ ਆਪਣੀ ਯਾਦ ਵਿੱਚ ਮਿਲਾ ਕੇ ਉਹਨਾਂ ਦੀਆਂ ਚਾਰ ਆਪ ਹੀ ਕਰ ਲੈਣੀਆਂ ਹੁੰਦੀਆਂ ਸੋ ਧਨੀ ਕਹਿ ਰਹੇ ਆ ਵੀ ਮਾੜੀ ਹਾਲ ਆ ਕਹਿੰਦੇ ਮੈਲਬਨ 'ਚ ਦਿਲ ਨਹੀਂ ਲੱਗਦਾ ਬੋਰਿੰਗ ਸ਼ਹਿਰ ਆ ਸੱਚੀ ਮੈਲਬਨ ਵਾਲੇ ਬਹੁਤ ਸੁਣਦੇ ਹੋਣੇ ਆ ਪ੍ਰੋਗਰਾਮ ਤਾਂ ਨਹੀਂ ਹੁਣ ਇੱਥੇ ਦਿਲ ਲਾ ਤੂੰ ਆਪਣਾ ਵੈਸੇ ਵੀ ਤੂੰ ਤੇ ਬੜਾ ਵਧੀਆ ਇਨਸਾਨ ਆ ਇਹ ਗੱਲ ਤੇ ਹੈ ਜਦੋਂ ਤੁਸੀਂ ਕੋਈ ਸ਼ਹਿਰ ਛੱਡ ਕੇ ਆਉਂਦੇ ਆ ਉਹ ਆਪਣਾ ਲੱਗਦਾ ਹੁੰਦਾ ਉਹਦੇ ਨਾਲ ਤੁਹਾਡੀ ਇੱਕ ਅਟੈਚਮੈਂਟ ਹੋ ਜਾਂਦੀ ਆ ਤੇ ਆ ਕੇ ਫਿਰ ਦੂਸਰੀ ਜਗ੍ਹਾ ਦਿਲ ਤਾਂ ਨਹੀਂ ਲੱਗਦਾ ਭਾਵੇਂ ਉਹ ਜਿੰਨੀ ਮਰਜ਼ੀ ਜਗ੍ਹਾ ਹੋਵੇ ਤੁਹਾਨੂੰ ਬੋਰਿੰਗ ਹੀ ਲੱਗਦੀ ਹੈ ਨਾ ਪਰ ਹੌਲੀ ਹੌਲੀ ਜਿਹੜਾ ਸਾਡਾ ਮਨ ਹੁੰਦਾ ਨਾ ਉਹ ਫਿਰ ਉੱਥੇ ਆਪਣੇ ਲੱਭਣੇ ਸ਼ੁਰੂ ਕਰ ਦਿੰਦਾ ਤੇ ਤੈਨੂੰ ਦੇਖੀਏ ਇੱਥੇ ਵੀ ਬਹੁਤ ਸਾਰੇ ਆਪਣੇ ਦੋਸਤ ਜਿਹੜੇ ਲੱਭ ਜਾਣੇ ਆ ਤੇ ਫਿਰ ਤੇਰਾ ਮੈਲਬਨ ਛੱਡਣ ਨੂੰ ਦਿਲ ਨਹੀਂ ਕਰਨਾ ਠੀਕ ਉਸ ਤਰ੍ਹਾਂ ਜਦੋਂ ਇੰਡੀਆ ਤੋਂ ਆਏ ਸੀਗੇ ਤੇ ਲੱਗਦਾ ਸੀਗਾ ਵੀ ਕਿੰਨਾ ਕੁਛ ਸੋਚ ਕੇ ਆਏ ਸੀ ਵੀ ਜਾ ਕੇ ਪਤਾ ਨਹੀਂ ਕਿੱਦਾਂ ਲੱਗਣਾ ਆ ਕੋਈ ਲੋਕ ਨਹੀਂ ਆਪਣੇ ਕੋਈ ਕੁਛ ਨਹੀਂ ਕੋਈ ਸ਼ਹਿਰ ਨਹੀਂ ਔਰ ਆ ਕੇ ਇੱਥੇ ਲੱਗਦਾ ਵੀ ਆ ਜੀ ਸਭ ਕੁਛ ਬੇਗਾਨਾ ਜਿਹਾ ਪਰ ਹੌਲੀ ਹੌਲੀ ਤੁਸੀਂ ਆਪਣੇ ਮਨ ਨੂੰ ਸਮਝਾ ਕੇ ਫੇਰ ਉੱਥੇ ਦੇ ਹੋ ਜਾਂਦੇ ਆ ਤੇ ਹੁਣ ਤੇ ਇਹੋ ਜਿਹੀ ਹਾਲਤ ਹੈ ਵੀ ਜਦੋਂ ਇੱਥੋਂ ਪੰਜਾਬ ਵੀ ਜਾਣਾ ਹੁੰਦਾ ਤੇ ਥੋੜਾ ਔਖਾ ਲੱਗਦਾ। ਇੱਥੇ ਘਰ ਆ, ਇੱਥੇ ਆਪਣੇ ਪਰਿਵਾਰ ਵੀ ਹੈਗੇ ਆ ਹੁਣ ਜਿਨ੍ਹਾਂ ਨਾਲ ਪਿਆਰ ਮੁਹੱਬਤ ਹੈਗਾ ਆ, ਇਹ ਵੀ ਆਪਣਾ ਆਪਣਾ ਲੱਗਦਾ ਤੇ ਜਦੋਂ ਤੁਸੀਂ ਉੱਥੋਂ ਪੰਜਾਬ ਤੋਂ ਵਾਪਿਸ ਮੁੜਨਾ ਹੁੰਦਾ ਤੁਹਾਨੂੰ ਫੇਰ ਵੀ ਔਖਾ ਲੱਗਦਾ। ਸੋ ਪਰ ਇਸ ਚੀਜ਼ ਨੂੰ ਮੈਂ ਚੰਗੀ ਗੱਲ ਹੀ ਲੈ ਕੇ ਮੰਨਦੀ ਹਾਂ, ਅਸੀਂ ਨੈਗੇਟਿਵ ਪਾਸੇ ਕਿਉਂ ਤੁਰਨਾ। ਵਧੀਆ ਜੀ, ਅਸੀਂ ਦੋ ਦੇਸ਼ਾਂ ਦੀ ਜਿਹੜੀ ਉਹਨਾਂ ਨੂੰ ਮਾਣ ਰਹੇ ਹਾਂ, ਉਹਨਾਂ ਦੇ ਪਿਆਰ ਨੂੰ ਮਾਣ ਰਹੇ, ਇੰਜੋਏ ਕਰ ਰਹੇ ਹਾਂ। ਸੋ ਧਨੀ ਤੁਸੀਂ ਵੀ ਐਂ ਸੋਚੋ ਭਈ ਸਿਡਨੀ ਵੀ ਤੁਹਾਡੀ ਆ ਤੇ ਹੁਣ ਮੈਲਬਰਨ ਨੂੰ ਆਪਣਾ ਬਣਾਉਣਾ, ਬਸ ਇਹ ਤੁਹਾਡੇ ਅੱਗੇ ਚੈਲੰਜ ਆ ਜਿਹੜਾ। ਕਹਿੰਦੇ ਮੈਨੂੰ ਲੱਗਦਾ ਮਾਮਿਆਂ ਦੇ ਪਿੰਡ ਆਇਆ, ਸਿਡਨੀ ਪਿੰਡ ਦੀ ਯਾਦ ਆਈ ਜਾਂਦੀ ਆ। ਆਹੋ ਸਹੀ ਗੱਲ ਆ, ਕਈ ਵਾਰੀ ਏਦਾਂ ਵੀ ਹੁੰਦਾ ਸੀ ਨਾ, ਮਾਮਿਆਂ ਭੂਆ ਦੇ ਚਲੇ ਜਾਈਦਾ ਹੁੰਦਾ ਸੀ, ਮੈਂ ਤਾਂ ਇੰਨੇ ਦਿਨ ਰਹਿ ਕੇ ਆਉਣਾ, ਥੋੜੇ ਦਿਨਾਂ ਬਾਅਦ ਫਿਰ ਮੰਮੀ ਯਾਦ ਆਉਣ ਲੱਗ ਜਾਂਦੀ ਹੁੰਦੀ ਸੀ, ਫਿਰ ਐ ਲੱਗਦਾ ਸੀ ਵੀ ਹਾਏ ਨਹੀਂ ਵਾਪਸ ਚਲੀਏ ਆਪਣੇ ਘਰ। ਤੇ ਬਿਲਕੁਲ ਸਹੀ ਗੱਲ ਆ, ਕੋਈ ਗੱਲ ਨੀ, ਹੌਲੀ ਹੌਲੀ ਲੱਗ ਜਾਣਾ ਦਿਲ। ਹਰਜਿੰਦਰ ਘੁੰਮਣਾਕਰ ਕਹਿ ਰਹੇ ਆ ਕਿ ਕਹਿੰਦੇ ਉਦੋਂ ਚੌਂਕੇ ਅਸਲੀ ਸੀ, ਹੁਣ ਚੌਂਕੇ ਹੋਟਲਾਂ ਦੇ ਹੋ ਗਏ ਆ। ਬਿਲਕੁਲ ਸਹੀ ਗੱਲ ਤੁਸੀਂ ਕਹੀ ਭੀ ਹੁਣ ਇਹ ਚੌਂਕੇ ਹੋਟਲਾਂ ਦੇ ਹੋ ਗਏ, ਜਦੋਂ ਵੀ ਕਿਤੇ ਜਾਂਦੇ ਆ ਹਵੇਲੀ ਵਗੈਰਾ ਜਾਂ ਹੋਰ ਜਿੱਦਾਂ ਕੋਈ ਇੱਕ ਕਾਇੰਡ ਆਫ ਮਿਊਜ਼ੀਅਮ ਬਣੇ ਹੋਏ ਆ ਪੰਜਾਬੀ ਪਿੰਡਾਂ ਨੂੰ ਲੈ ਕੇ, ਤੇ ਉਹਨਾਂ ਨੂੰ ਦੇਖਦੀ ਆ ਨਾ, ਤੇ ਉੱਥੇ ਉਹੀ ਲੋਕ ਨਿਆਣੇ ਫੱਟੀਆਂ ਧੋਂਦੇ, ਉਹ ਕੋਈ ਸਾਗ ਚੀਰਦੀ ਲੇਡੀ, ਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਚੱਲਦੀ ਫਿਰਦੀਆਂ ਜਾਨਾਂ ਜਿਹੜੀਆਂ ਇਹ ਬੁੱਤ ਕਦੋਂ ਤੋਂ ਬਣ ਗਈਆਂ, ਵੀ ਇਹ ਸਾਰਾ ਕੁਛ ਤੇ ਅਸੀਂ ਅਸਲ ਚ ਹੰਡਾਇਆ ਹੋਇਆ ਆ। ਚਾਹੇ ਉਹ ਦਾਤੀ ਨਾਲ ਸਾਗ ਚੀਰ ਦੀ ਦਾਦੀ ਹੁੰਦੀ ਸੀ, ਚਾਹੇ ਅਸੀਂ ਫੱਟੀਆਂ ਪੋਚਦੇ ਹੁੰਦੇ ਸੀਗੇ, ਚਾਹੇ ਗੱਡੀਆਂ ਦੇ ਪਿੱਛੇ ਦੌੜ ਕੇ ਉਹਨਾਂ ਉੱਤੇ ਬੈਠਦੇ ਹੁੰਦੇ ਸੀਗੇ, ਉਹ ਸਾਰੀਆਂ ਚੀਜ਼ਾਂ ਪਤਾ ਨੀ ਕਦੋਂ ਬੁੱਤ ਬਣ ਗਈਆਂ, ਹੈ ਨਾ। ਉਹਨਾਂ ਦੇ ਵਿੱਚੋਂ ਰੂਹ ਪ੍ਰਾਣ ਕੱਢ ਲਏ ਗਏ ਤੇ ਉਹ ਬੁੱਤ ਬਣ ਕੇ ਉੱਥੇ ਦੇ ਉੱਥੇ ਹੀ ਖੜੇ ਹੋ ਗਏ। ਸੋ ਉਹ ਤਾਂ ਸਾਡਾ ਵਿਰਸਾ, ਉਹ ਅਸਲ ਹੈ। ਇਹ ਗੱਲ ਨੀ, ਜ਼ਿੰਦਗੀ ਦੇ ਵਿੱਚ ਤਰੱਕੀ ਜ਼ਰੂਰ ਕਰਨੀ ਚਾਹੀਦੀ ਹੈ, ਅੱਗੇ ਵੀ ਵਧਣਾ ਚਾਹੀਦਾ। ਹੁਣ ਅਸੀਂ ਫੱਟੀਆਂ ਤੇ ਨਹੀਂ ਰੁਕੇ ਰਹੇ, ਚਲੋ ਅੱਗੇ ਜੇ ਸਾਡੇ ਹੱਥਾਂ 'ਚ ਪੈੱਨ ਆ ਗਏ ਜਾਂ ਕਾਪੀਜ਼ ਆ ਗਈਆਂ, ਉਹਨਾਂ ਦੀ ਆਪਣੀ ਚੀਜ਼ ਹੈ, ਪਰ ਫਿਰ ਵੀ ਅਸੀਂ ਸਾਡੇ ਪੰਜਾਬੀਆਂ ਦੀ ਇੱਕ ਗਲਤ ਗੱਲ ਇਹ ਜ਼ਰੂਰ ਹੈ ਵੀ ਅਸੀਂ ਦੂਸਰੇ ਨੂੰ ਦੇਖ ਕੇ ਆਪਣਾ ਢਾਉਣ ਵਾਲਿਆਂ ਦੇ ਵਿੱਚ ਆ, ਦੂਸਰਿਆਂ ਨੂੰ ਦੇਖ ਕੇ ਅਸੀਂ ਜ਼ਿੰਦਗੀ ਜ਼ਿਆਦਾ ਜਿਉਂਦੇ ਹਾਂ, ਆਪਣੀਆਂ ਚੀਜ਼ਾਂ ਨੂੰ ਨਹੀਂ ਸੰਭਾਲ ਕੇ ਰੱਖਦੇ। ਜਦਕਿ ਜ਼ਿੰਦਗੀ ਦੇ ਵਿੱਚ ਆ ਕੇ ਕਿਤੇ ਰਿਅਲਾਈਜ਼ ਹੋ ਰਿਹਾ ਜਾਂ ਅੱਗੇ ਹੋਣਾ ਆ ਕਿ ਜੋ ਸਾਡੇ ਕੋਲ ਸੀਗਾ ਉਹਦਾ ਮੁੱਲ ਹੀ ਕੋਈ ਨਹੀਂ ਸੀਗਾ। ਸੋ ਚਲੋ ਜੀ, ਮੈਂ ਦੁਬਾਰਾ ਇਮੋਸ਼ਨਲ ਨਹੀਂ ਹੁੰਦੀ, ਸੁਣਦੇ ਹਾਂ ਇੱਕ ਗੀਤ, ਔਰ ਗੀਤ ਤੋਂ ਬਾਅਦ ਕੁਝ ਗੱਲਾਂ ਹੋਰ ਦਿਲ ਵਾਲੀਆਂ ਜੀ।
ਜੱਟ ਦੇ ਦਿਲ ਦੀਆਂ ਫਰਦਾਂ ਤੇ ਤੇਰਾ ਨਾਂ ਭੋਲੇ ਮੁਟਿਆਰੇ, ਜੱਟ ਦੇ ਦਿਲ ਦੀਆਂ ਫਰਦਾਂ
ਲਓ ਜੀ। ਬਿਲਕੁਲ, ਜੱਟ ਦੀਆਂ ਫਰਦਾਂ ਤੇ ਤੇਰਾ ਨਾਂ ਲਿਖਿਆ ਮੁਟਿਆਰੇ, ਵਾਹ ਜੀ ਵਾਹ। ਸੋ ਗੱਲ ਇਹ ਆ ਕਿ ਇਜ਼ਹਾਰੇ ਮੁਹੱਬਤ ਕਰਨ ਦੇ ਤਰੀਕੇ ਆਪਣੇ ਆਪਣੇ ਆ ਸਭ ਦੇ, ਹੈ ਨਾ। ਸੋ ਬਿਲਕੁਲ ਚਲੋ ਸਾਡੇ ਕੋਲ ਟਾਈਮ ਕੁਛ 15 ਕੁ ਮਿੰਟ ਅਜੇ ਤੱਕ ਬਾਕੀ ਹੈ ਸੋ ਗੱਲਬਾਤ ਕਰਦੇ ਹਾਂ ਜੀ ਗੱਲਬਾਤ ਗੀਤ ਦੇ ਵਿੱਚ ਹੀ ਮੈਂ ਦੌਰਾਨ ਦੇਖ ਰਹੀ ਸੀਗੀ ਕਿ ਮੈਲਬਨ ਦਾ ਇੱਕ ਸਕੂਲ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਕਿਉਂਕਿ ਉੱਥੇ ਦਾ ਜਿਹੜਾ ਟੀਚਰ ਆ ਉਹਦਾ ਇੱਕ ਉਹਦਾ ਕੋਰੋਨਾ ਵਾਇਰਸ ਦਾ ਟੈਸਟ ਜਿਹੜਾ ਉਹ ਪੋਜ਼ਿਟਿਵ ਆਇਆ ਹੈ ਸੋ ਇਹਦੇ ਬਾਰੇ ਮੈਨੂੰ ਅੱਜ ਤੱਕ ਜਿੰਨਾ ਲੱਗਦਾ ਮੈਨੂੰ ਮੇਰੇ ਮਨ ਚ ਮੈਂ ਆਪਣੀ ਗੱਲ ਕਰਾਂ ਤੇ ਮੈਂ ਕੋਈ ਜ਼ਿਆਦਾ ਦਹਿਸ਼ਤ ਜਿਹੀ ਨਹੀਂ ਫੈਲਦੀ ਮੈਨੂੰ ਲੈ ਕੇ ਮੈਨੂੰ ਇਹ ਲੱਗਦਾ ਵੀ ਇਹਨੂੰ ਇੱਕ ਆਮ ਫਲੂ ਵਾਂਗੂ ਹੀ ਜੇ ਅਸੀਂ ਦੇਖੀਏ ਤਾਂ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈਗੀ ਹਾਂ ਆਪਣੀ ਸਾਵਧਾਨੀ ਪ੍ਰੀਕੋਸ਼ਨਸ ਜਿਹੜੇ ਜ਼ਰੂਰ ਰੱਖਣੇ ਚਾਹੀਦੇ ਪਰ ਪੈਨਿਕ ਨਾ ਹੋਵੋ ਮੇਰੀ ਸਿਸਟਰ ਹੈ ਉੱਥੇ ਉਹਨਾਂ ਮੈਂ ਗੱਲ ਕਰ ਰਹੀ ਸੀ ਉਹਨਾਂ ਦੇ ਏਰੀਏ ਚ ਵਾਸ਼ਿੰਗਟਨ ਸਾਈਡ ਤੇ ਅਮਰੀਕਾ ਦੇ ਵਿੱਚ ਕਾਫੀ ਕੇਸਿਸ ਜਿਹੜੇ ਪਾਏ ਗਏ ਆ ਤੇ ਉਹਦੇ ਨਾਲ ਵੀ ਗੱਲ ਹੋ ਰਹੀ ਸੀ ਤੇ ਉਹਨੇ ਇਹੀ ਦੱਸਿਆ ਕਿ ਇਹੋ ਜਿਹੀ ਗੱਲ ਨਹੀਂ ਹੈਗੀ ਹੋ ਰਿਹਾ ਆ ਇੱਕ ਫਲੂ ਜਿਹੜਾ ਹੁੰਦਾ ਕੋਈ ਵੀ ਫਲੂ ਆ ਉਹ ਕੰਟੇਜੀਅਸ ਹੁੰਦਾ ਹੀ ਆ ਉਹ ਫੈਲਦਾ ਹੀ ਆ ਹਨਾ ਪਰ ਇਹਦੇ ਵਿੱਚ ਇਹ ਆ ਕਿ ਇਹ ਉਹਨਾਂ ਤੇ ਜ਼ਿਆਦਾ ਅਟੈਕ ਕਰ ਰਿਹਾ ਜਿਨ੍ਹਾਂ ਦਾ ਇਮਿਊਨ ਸਿਸਟਮ ਵੀਕ ਆ ਜਿੱਦਾਂ ਬਜ਼ੁਰਗ ਆ ਜਿਹੜੇ ਉਹਨਾਂ ਨੂੰ ਜ਼ਿਆਦਾ ਇਹ ਉਹਨਾਂ ਤੇ ਅਟੈਕ ਕਰ ਰਿਹਾ ਆ ਔਰ ਜਿਹੜੇ ਬੰਦੇ ਜਿਨ੍ਹਾਂ ਦੀਆਂ ਜਾਨਾਂ ਵੀ ਜਾ ਰਹੀਆਂ ਆ ਉਹ ਜ਼ਿਆਦਾਤਰ ਐਲਡਰਲੀ ਪੀਪਲ ਆ ਜਿਹੜੇ ਬਜ਼ੁਰਗ ਆ ਜਿਨ੍ਹਾਂ ਦਾ ਇਮਿਊਨ ਸਿਸਟਮ ਜ਼ਿਆਦਾ ਨਹੀਂ ਸਟਰੋਂਗ ਹੈਗਾ ਉਹਨਾਂ ਦੇ ਉੱਤੇ ਅਟੈਕ ਕਰ ਰਿਹਾ ਔਰ ਜੇ ਦੁਨੀਆਂ ਦੇ ਵਿੱਚ ਦੇਖੀਏ ਵੀ ਅਸੀਂ ਕਈ ਲੱਖਾਂ ਕਰੋੜਾਂ ਲੋਕਾਂ ਨੂੰ ਜੇ ਇਹ ਹੋਇਆ ਵੀ ਆ ਤੇ ਉਹਦੇ ਵਿੱਚੋਂ ਜਾਨਾਂ ਕੁਝ ਕੁ ਦੀਆਂ ਗਈਆਂ ਆ ਇਟ ਮੀਨਸ ਇਹ ਕਿਉਰੇਬਲ ਆ ਇਹਦਾ ਕਿਉਰ ਹੈਗਾ ਆ ਕਿਉਰ ਇਹੀ ਆ ਪਰਹੇਜ਼ ਆ ਜਿੱਦਾਂ ਇੱਕ ਆਮ ਫਲੂ ਦਾ ਜਿਹੜਾ ਕਿਉਰ ਹੁੰਦਾ ਆ ਸੋ ਕੋਈ ਮੈਡੀਸਨ ਤਾਂ ਨਹੀਂ ਹੈਗੀ ਇਹਦੀ ਪਰ ਇਹ ਨਹੀਂ ਹੈਗਾ ਵੀ ਜਿਹਨੂੰ ਕੋਰੋਨਾ ਵਾਇਰਸ ਹੋ ਗਿਆ ਉਹਨੇ ਮਰਨਾ ਹੀ ਮਰਨਾ ਹਾਂ ਇਹ ਆ ਕਿ ਜਿਹਨੂੰ ਹੋ ਗਿਆ ਉਹਦੇ ਤੋਂ ਫੈਲਣ ਦੇ ਜਿਹੜੇ ਖਤਰੇ ਆ ਉਹ ਜ਼ਿਆਦਾ ਹੋ ਜਾਂਦੇ ਆ ਇਸ ਕਰਕੇ ਆਪਣੇ ਆਪ ਨੂੰ ਆਈਸੋਲੇਟ ਰੱਖੋ ਜੇ ਤੁਹਾਨੂੰ ਪਤਾ ਲੱਗਦਾ ਜੇ ਤੁਹਾਨੂੰ ਸਿੰਪਟਮਸ ਲੱਗਦੇ ਵੀ ਆ ਤੇ ਆਪਣੇ ਆਪ ਨੂੰ ਆਈਸੋਲੇਟ ਰੱਖੋ ਆਪਣੇ ਆਪ ਨੂੰ ਬਾਕੀ ਦੁਨੀਆਂ ਤੋਂ ਥੋੜੀ ਦੇਰ ਲਈ ਵੱਖਰਾ ਕਰ ਲਓ ਤਾਂ ਕਿ ਉਹ ਚੀਜ਼ ਅੱਗੇ ਨਾ ਫੈਲੇ ਸੋ ਬਾਕੀ ਦੇਖੋ ਜੀ ਕਦੋਂ ਕੁ ਤੱਕ ਇਹਦੀ ਵੈਕਸੀਨੇਸ਼ਨ ਨਿਕਲਦੀ ਆ ਕਦੋਂ ਕੁ ਤੱਕ ਕੋਈ ਬਚਾਅ ਦੇ ਜਿਹੜੇ ਹੋਰ ਹੀਲੇ ਆ ਉਹ ਸਾਹਮਣੇ ਆਉਂਦੇ ਆ ਬਸ ਬਾਕੀ ਗੱਲ ਇਹ ਆ ਕਿ ਪੈਨਿਕ ਨਹੀਂ ਹੋਣਾ ਚਾਹੀਦਾ ਜਿੱਦਾਂ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਦੇਖਦੇ ਆ ਪਈ ਟੋਇਲਟ ਪੇਪਰ ਦਾ ਬੜਾ ਰੌਲਾ ਪਿਆ ਹੋਇਆ ਸੀਗਾ ਉਹ ਚੀਜ਼ ਬੜੀ ਹਾਸੋਹੀਣੀ ਲੱਗਦੀ ਪਈ ਸੀ ਵੀ ਏਡੀ ਕਿਹੜੀ ਦੱਸੋ ਹਨੇਰੀ ਆ ਗਈ ਵੀ ਸਟੋਰਸ ਦੇ ਵਿੱਚ ਟੋਇਲਟ ਪੇਪਰ ਦੀ ਖਤਮ ਹੋ ਗਏ ਆ ਲੋਕ ਆਪਣੇ ਘਰਾਂ ਨੂੰ ਫਿਲ ਕਰਨ ਲੱਗ ਗਏ ਆਪਣੀਆਂ ਪੈਂਟਰੀਜ਼ ਨੂੰ ਫਿਲ ਕਰਨ ਲੱਗ ਗਏ ਆ ਵੀ ਪਤਾ ਨਹੀਂ ਕਿਹੜੀ ਆਫਤ ਆ ਜਾਣੀ ਹੁੰਦੀ ਆ ਠੀਕ ਆ ਜੇ ਆਫਤ ਹੈ ਵੀ ਤੇ ਉਹਦਾ ਸਾਹਮਣਾ ਕਰਨ ਲਈ ਤਿਆਰ ਰਹੋ ਪਰ ਪੈਨਿਕ ਨਾ ਹੋਵੋ ਜਦੋਂ ਅਸੀਂ ਪੈਨਿਕ ਹੋ ਜਾਂਦੇ ਆ ਤੇ ਕਿਸੇ ਵੀ ਸਿਚੁਏਸ਼ਨ ਨੂੰ ਅਸੀਂ ਚੰਗੀ ਤਰ੍ਹਾਂ ਹੈਂਡਲ ਜਿਹੜਾ ਉਹ ਨਹੀਂ ਕਰ ਪਾਉਂਦੇ ਤੇ ਹਰਜਿੰਦਰ ਕੋ ਮਲਾਂਕਰ ਕਹਿ ਰਹੇ ਜੀ ਗੱਡੇ ਨੂੰ ਜਹਾਜ਼ ਜਿਨ੍ਹਾਂ ਗੱਡੇ ਚ ਜੋ ਨਜ਼ਾਰੇ ਸੀ ਉਹ ਜਹਾਜ਼ ਚ ਕਿੱਥੇ ਤੇ ਜੋ ਨਹਿਰ ਵਿੱਚ ਛਾਲ ਮਾਰ ਕੇ ਨਹਾਉਣ ਦਾ ਹੁੰਦਾ ਸੀਗਾ ਕਹਿੰਦੇ ਹੁਣ ਸਭ ਕੁਛ ਡੁਪਲੀਕੇਟ ਹੋ ਗਿਆ ਡੁਪਲੀਕੇਟ ਬਿਲਕੁਲ ਡੁਪਲੀਕੇਟ ਵੀ ਕਹਿ ਸਕਦੇ ਆ ਪਰ ਅਸੀਂ ਜਿਹੜੀਆਂ ਨੇਚਰ ਤੋਂ ਹੀ ਉਹ ਚੀਜ਼ਾਂ ਲੈ ਲੈ ਕੇ ਅੱਗੇ ਬਣਾਈਆਂ ਹੋਈਆਂ ਯਾਦ ਆ ਮੀਆਂ ਦੇ ਵਿੱਚ ਭੇਜਦੇ ਹੁੰਦੇ ਸੀ ਮੀਆਂ ਦੇ ਵਿੱਚ ਨਹਾਉਂਦੇ ਹੁੰਦੇ ਸੀ ਉਹਨਾਂ ਦਾ ਇੱਕ ਆਪਣਾ ਹੀ ਮਜ਼ਾ ਹੁੰਦਾ ਸੀ ਕਿਉਂਕਿ ਉਹ ਨੈਚੁਰਲ ਸੀ ਉਹ ਮੀਂਹ ਤੋਂ ਹੀ ਹੁਣ ਜੇ ਕਹੋ ਵੀ ਅੱਗੇ ਸ਼ਾਵਰ ਆ ਗਏ ਮੈਨੂੰ ਯਾਦ ਹੈ ਬਚਪਨ ਜਦੋਂ ਸਾਡੇ ਸ਼ਾਵਰ ਲੱਗਾ ਘਰ ਵਿੱਚ ਨਾ ਸਾਡੇ ਤੇ ਅਸੀਂ ਏਡੇ ਖੁਸ਼ ਹੁੰਦੇ ਸੀਗੇ ਵੀ ਸਾਡੇ ਮਾਮੇ ਤੇ ਭੂਆ ਦੇ ਹਜੇ ਤੱਕ ਸ਼ਾਵਰ ਨਹੀਂ ਹੁੰਦਾ ਸੀ ਲੱਗਾ ਤੇ ਸਾਡੇ ਲੱਗ ਜਾਂਦਾ ਸੀ ਤੇ ਜਦੋਂ ਸਾਡੇ ਕਜ਼ਨ ਸਾਡੇ ਘਰ ਆਉਂਦੇ ਹੁੰਦੇ ਸੀ ਤੇ ਉਹਨਾਂ ਨੇ ਉਹ ਸ਼ਾਵਰ ਥੱਲੇ ਨਹਾਈ ਜਾਣਾ ਵੀ ਅਸੀਂ ਮੀਂਹ ਚ ਨਹਾਉਂਦੇ ਹਾਂ ਅਸੀਂ ਮੀਂਹ ਚ ਨਹਾਉਂਦੇ ਹਾਂ ਸੋ ਗੱਲ ਇਹ ਆ ਕਿ ਜਿੰਨੀਆਂ ਜ਼ਿਆਦਾ ਨੈਚੁਰਲ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਦੇਖ ਦੇਖ ਕੇ ਹੀ ਇਨਸਾਨ ਨੇ ਸਾਰਾ ਕੁਛ ਬਣਾਇਆ ਆ ਪਰ ਜੋ ਅਸਲ ਮਜ਼ਾ ਉਸ ਨੈਚੁਰਲ ਚੀਜ਼ ਦਾ ਹੁੰਦਾ ਆ ਉਹ ਉਹਦਾ ਨਹੀਂ ਹੁੰਦਾ ਪਰ ਹੌਲੀ ਹੌਲੀ ਉਹ ਸਾਡੀਆਂ ਜ਼ਰੂਰਤਾਂ ਜਿਹੜੀਆਂ ਉਹ ਜ਼ਰੂਰ ਬਣ ਜਾਂਦੀਆਂ ਆ ਅਰਸ਼ ਮੱਲੀ ਕਹਿ ਰਹੇ ਕਹਿੰਦੇ ਧਨੀ ਵੀਰ ਦੀ ਗੱਲ ਤੇ ਕਰਦਾ ਆ ਤੈਨੂੰ ਦੱਸ ਦੇਵਾਂ ਕਿ ਕਿਸ ਨੂੰ ਯਾਦ ਕਰ ਰਿਹਾ ਪਰ ਇਹ ਸੋਚ ਕੇ ਡਰ ਲੱਗਦਾ ਕਿ ਘਰ ਵੀ ਰੇਡੀਓ ਨਾਲ ਚੱਲ ਰਿਹਾ ਘਰ ਵੀ ਕਿਤੇ ਰੇਡੀਓ ਨਾਲ ਚੱਲ ਰਿਹਾ ਹੋਵੇ ਠੀਕ ਆ ਅਰਸ਼ ਠੀਕ ਆ ਸਹੀ ਗੱਲ ਆ ਕਿਸੇ ਕਦੀ ਕਦੀ ਨਾ ਜ਼ਿਆਦਾ ਸੱਚਾਈ ਜਿਹੜੀ ਉਹ ਮਹਿੰਗੀ ਪੈ ਜਾਂਦੀ ਆ ਜਿਹਨੂੰ ਯਾਦ ਕਰਨਾ ਚੁੱਪ ਕਰਕੇ ਦਿਲ ਚ ਕਰੀ ਜਾਓ ਦੱਸਣ ਦੀ ਕੀ ਲੋੜ ਆ ਹਨਾ ਬਾਕੀ ਜਿਹਨੇ ਜੋ ਗੈਸਟ ਲਾਉਣੇ ਆ ਲਾਈ ਜਾਣ ਦਾ ਉਹਦਾ ਆਪਣਾ ਹੀ ਮਜ਼ਾ ਹੁੰਦਾ ਆ ਸੋ ਬਿਲਕੁਲ ਜੀ ਰਾਜੀ ਖੁਸ਼ੀ ਰਹੋ ਹੱਸਦੇ ਰਹੋ ਯਾਦਾਂ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਸਰਮਾਇਆ ਆ ਯਾਦ ਕਿਸੇ ਨਾਲ ਵੀ ਜੁੜੀ ਹੋਵੇ ਚਾਹੇ ਪੰਜਾਬ ਨਾਲ ਪੰਜਾਬ ਦੀ ਕਿਸੇ ਗੱਲ ਨਾਲ ਸਾਡੇ ਆਪਣਿਆਂ ਨਾਲ ਜਾਂ ਆਪਣੇ ਕਿਸੇ ਖਾਸ ਨਾਲ ਯਾਦ ਯਾਦ ਹੀ ਹੁੰਦੀ ਆ ਔਰ ਯਾਦ ਦਾ ਆਪਣਾ ਹੀ ਮਜ਼ਾ ਹੁੰਦਾ ਹੈ ਯਾਦ ਰਵਾ ਵੀ ਜਾਂਦੀ ਹੈ ਯਾਦ ਹਸਾ ਵੀ ਜਾਂਦੀ ਹੈ ਪਰ ਯਾਦ ਜਦੋਂ ਰਵਾ ਵੀ ਜਾਂਦੀ ਹੈ ਨਾ ਉਹ ਵੀ ਮਾੜੀ ਨਹੀਂ ਲੱਗਦੀ ਉਹ ਵੀ ਚੰਗੀ ਲੱਗਦੀ ਹੈ ਉਹ ਵੀ ਦਿਲ ਦੇ ਵਿੱਚ ਉਹ ਵਾਲੀ ਇੱਕ ਕਸਕ ਵਿੱਚ ਕਸਕ ਜਿਹੜੀ ਹੁੰਦੀ ਹੈ ਨਾ ਉਹ ਵੀ ਵਧੀਆ ਹੀ ਹੁੰਦੀ ਹੈ ਲੱਗਦੀ ਹੈ ਸੋ ਇਸੇ ਕਰਕੇ ਅੱਜ ਦਾ ਦਿਨ ਮੇਰਾ ਯਾਦਾਂ ਦੇ ਨਾਮ ਤੇ ਹੁੰਦਾ ਤੁਹਾਡੇ ਸਾਰਿਆਂ ਦੇ ਨਾਲ ਮੈਂ ਵੀ ਜਿੰਨੀ ਦੇਰ ਯਾਦਾਂ ਨਾਲ ਤੁਹਾਡੇ ਨਾਲ ਕਰਾਂ ਤੇ ਸਬਰ ਮੈਨੂੰ ਵੀ ਨਹੀਂ ਆਉਂਦਾ ਪਿਛਲੇ ਬੁੱਧਵਾਰ ਗੱਲ ਨਹੀਂ ਹੋਈ ਸੀ ਤੇ ਬਸ ਭਰੀ ਪਈ ਸੀ ਮੈਂ। ਅੱਜ ਵੀ ਲੱਗ ਰਿਹਾ ਅਜੇ ਚੰਗੀ ਪੜਾਸ ਨਹੀਂ ਨਿਕਲੀ, ਪਰ ਕੋਈ ਗੱਲ ਨਹੀਂ, ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਚੰਗੀਆਂ ਯਾਦਾਂ ਦੀ ਗੱਲ ਕਰਾਂਗੇ ਅਸੀਂ। ਤੁਸੀਂ ਮੈਨੂੰ ਦੱਸਦੇ ਰਿਹਾ ਕਰੋ ਵੀ ਕਿਹੋ ਜਿਹੀ ਯਾਦ, ਆਪਣੀ ਯਾਦ ਜ਼ਰੂਰ ਸਾਂਝੀ ਕਰਿਆ ਕਰੋ, ਸਿਰਫ ਸੁਣਦੇ ਨਾ ਰਿਹਾ ਕਰੋ। ਮੈਨੂੰ ਵਧੀਆ ਲੱਗਦਾ ਜਦੋਂ ਤੁਸੀਂ ਕੋਈ ਆਪਣੀ ਯਾਦ ਵੀ ਮੇਰੇ ਨਾਲ ਸਾਂਝੀ ਕਰਦੇ ਹੋ। ਤੇ ਸੁਲੋ ਜੀ, ਪ੍ਰੋਗਰਾਮ ਦੇ ਵਿੱਚ ਯਾਦਾਂ ਵੀ, ਗੱਲਾਂ ਬਾਤਾਂ ਵੀ, ਤੇ ਨਾਲ ਨਾਲ ਗੀਤ ਸੰਗੀਤ ਵੀ ਜਿਹੜਾ ਜ਼ਰੂਰੀ ਹੁੰਦਾ। ਸੋ ਇੱਕ ਗੀਤ ਸੁਣਦੇ ਆ ਹੋਰ, ਤੇ ਗੀਤ ਤੋਂ ਬਾਅਦ ਫਿਰ ਮੈਂ ਤੁਹਾਡੇ ਤੋਂ ਲੈਣੀ ਆ ਵਿਦਾ ਜੀ।
ਜਾਲੀ 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 ਕੇ ਮਿੱਤਰਾਂ ਦਾ ਇਕੱਠ ਹੋ ਗਿਆ। ਇੱਕ ਮਾਰਕੀਟ ਸ਼ਹਿਰ ਸੀ ਮੋਹਾਲੀ ਕੇ, ਜਿਹੜੇ ਦਿਨ ਪਿੰਡ ਜਾਣਾ ਸੀ ਉੱਥੇ ਮੋਤਰਾਂ ਮੰਗਾ ਲਈਆਂ। ਜਾਲੀ ਕੇ ਜਾਣੀਆਂ ਜੋ ਇੱਕ ਵੱਜ ਕੇ ਗਏ, ਡੋਲਦੇ ਜੀ ਖਰੜੋਂ ਕੋਲ ਰਲੀ ਕੇ ਜਾਂਦੇ ਨਲਕਾਰੇ ਮਾਰਦੇ। ਰੋਡ ਪੈਣ ਸੀ ਜੀ ਲੁਧਿਆਣੇ ਵਾਲੀ, ਕੇ ਉੱਥੇ ਜਾ ਕੇ ਕਾਲਿਆ ਗਈ। ਹੋ ਉੱਥੇ ਜਾ ਕੇ ਕਾਲਿਆ ਗਈ ਜੀ, ਰਿੰਗ ਵੱਜ ਗਈ ਸੀ ਕਲਾਸਮੇਟ ਵਾਲੀ ਕੇ, ਕਹਿੰਦੀ ਵੜੋ ਚੰਡੀਗੜ੍ਹ ਨੂੰ, ਪਰੇਸ਼ਾਨ ਹੋਏ ਸਹੇਲੀ ਤੇਰੀ ਵਾਲੀ ਜੀ, ਗੱਡੀ ਮੋੜੀ ਬਾਈ ਬਾਸ ਤੋਂ। ਉਹ ਗੱਡੀ ਮੋੜੀ ਬਾਈ ਬਾਸ ਤੋਂ, ਉੱਤੋਂ ਸ਼ਾਮ ਜੀ ਵੀ ਹੋ ਗਈ ਸੀ ਕਾਲੀ ਕੇ, ਅੱਗੇ ਜਾ ਕੇ ਨਾਕਾ ਲੱਗਿਆ। ਹੋ ਅੱਗੇ ਜਾ ਕੇ ਨਾਕਾ ਲੱਗਿਆ, ਖੜੀ ਜਿਪਸੀ ਟ੍ਰੈਫਿਕ ਵਾਲੀ ਕੇ, ਪੀਤੀ ਨੂੰ ਸੀ ਚੈੱਕ ਕਰਦੇ। ਹੋ ਪੀਤੀ ਨੂੰ ਸੀ ਚੈੱਕ ਕਰਦੇ, ਲੈ ਦੇਖ ਕੇ ਪ੍ਰੋਬਲਮ ਡਾਲੀ ਕੇ, ਪਹੁੰਚੇ ਜਦੋਂ ਪੀਜੀ ਥੱਲੇ ਤਾਂ ਉੱਤੋਂ ਬੋਲਦੀ ਸਹੇਲੀ ਕਾਲੀ ਕਾਲੀ ਜੀ, ਸੁਣੋ ਜ਼ਰਾ ਕੀ ਕਹਿੰਦੀ ਏ। ਮੈਂ ਪੀਜੀ ਲੈ ਰਿਹਾ ਸੀ ਛੜਿਆ ਮਹੱਲੇ ਜੀ, ਸੱਚੀ ਤੁਹਾਨੂੰ ਕੀ ਦੱਸੀਏ। ਉਹ ਪੀਜੀ ਲੈ ਰਿਹਾ ਸੀ ਛੜਿਆ ਮਹੱਲੇ ਜੀ, ਸੱਚੀ ਤੁਹਾਨੂੰ ਕੀ ਦੱਸੀਏ। ਕੋਈ ਮੁੰਦਰੀ ਬਣਾਉਂਦਾ ਕੋਈ ਛੱਲੇ ਜੀ, ਸੱਚੀ ਤੁਹਾਨੂੰ ਕੀ ਦੱਸੀਏ। ਵੇ ਪੀਜੀ ਲੈ ਲਿਆ ਲੈ ਲਿਆ, ਇੱਕ ਛੜਾ ਕਹਿੰਦਾ ਆ ਜੋ ਕਾਫੀ ਚਾਹ ਪੇ ਆਈਏ ਜੀ, ਡੋਲ ਖੋਲ ਕਹਿੰਦਾ ਬਹਿ ਜੋ ਗੇੜੀ ਛੇੜੀ ਲਾਈਏ, ਸਾਡੀ ਚੰਡੀਗੜ੍ਹ ਹੋ ਜੂ ਬੱਲੇ ਬੱਲੇ ਜੀ, ਸੱਚੀ ਤੁਹਾਨੂੰ ਕੀ ਦੱਸੀਏ। ਵੇ ਪੀਜੀ ਲੈ ਲਿਆ ਉਹ ਲੈ ਲਿਆ ਸੀ ਛੜਿਆ ਮਹੱਲੇ ਜੀ, ਸੱਚੀ ਤੁਹਾਨੂੰ ਕੀ ਦੱਸੀਏ। ਕੋਈ ਮੁੰਦਰੀ ਬਣਾਉਂਦਾ ਕੋਈ ਛੱਲੇ ਜੀ, ਸੱਚੀ ਤੁਹਾਨੂੰ ਕੀ ਦੱਸੀਏ। ਆਈ ਠਾਣੇਦਾਰਾ ਮੈਂ ਜਾਈ ਠਾਣੇਦਾਰਾ, ਚੰਡੀਗੜ੍ਹ ਬੰਗਲਾ ਤੋਂ ਆਈ ਠਾਣੇਦਾਰਾ, ਆਈ ਠਾਣੇਦਾਰਾ ਮੈਂ ਜਾਈ ਠਾਣੇਦਾਰਾ, ਚੰਡੀਗੜ੍ਹ ਬੰਗਲਾ ਤੋਂ ਆਈ ਠਾਣੇਦਾਰਾ। ਆ ਮਸਲੇ ਦਿਮਾਗ ਵਿੱਚ ਪਾਈ ਠਾਣੇਦਾਰਾ, ਵੇ ਨਾਰਾ ਵਾਲੀ ਗੱਲ ਸੁਣ ਜਾਈ ਠਾਣੇਦਾਰਾ। ਇੱਕ ਨੇ ਤਾਂ ਸਿੱਧਾ ਹੀ ਨੰਬਰ ਸਿੱਗਾ ਮੰਗਿਆ, ਕੰਜਰਾਂ ਦਾ ਟੋਲਾ ਕੋਲੋਂ ਸੱਤ ਵਾਰੀ ਲੰਘਿਆ। ਅੱਗ ਹਾਰ ਕੇ ਸੁਣੇ ਕੇ ਮੈਂ ਤਾਂ ਕੱਲੇ ਜੀ, ਸੱਚੀ ਤੁਹਾਨੂੰ ਕੀ ਦੱਸੀਏ। ਮੈਂ ਪੀਜੀ ਲੈ ਰਿਹਾ ਸੀ ਛੜਿਆ ਮੁਹੱਲੇ,
ਉਹ ਕੀ ਕਹਿੰਦਾ,
ਮੈਂ ਕੱਲੀ ਦੇਖ ਕੇ ਫਤਿਹ ਬੁਲਾਈ ਸੀ, ਬੈਗੀ ਰੌਲਾ ਪਾ ਕੇ ਫੋਨ ਤੇ ਸੱਦ ਲਿਆ ਥਾਣੇਦਾਰ ਨੂੰ, ਹੋ ਰਹੀ ਗੱਲ ਬਣਾ ਕੇ ਬਈ, ਅਸੀਂ ਤਾਂ ਉਸਨੂੰ ਕੁਝ ਨੀ ਆਖਿਆ, ਉਸਨੂੰ ਕੁਝ ਨੀ ਆਖਿਆ। ਰੱਖ ਲਿਆ ਮਨ ਸਮਝਾ ਕੇ ਨੀ ਮਗਰੋਂ ਰੋਵੇਂਗੀ, ਉਹ ਮਿੱਤਰਾਂ ਨੂੰ ਸਜ਼ਾ ਕਰਾ ਕੇ ਨੀ ਮਗਰੋਂ ਰੋਵੇਂਗੀ, ਉਹ ਮਿੱਤਰਾਂ ਨੂੰ ਸਜ਼ਾ ਕਰਾ ਕੇ ਨੀ ਮਗਰੋਂ ਰੋਵੇਂਗੀ।
ਹੱਸਦੀ ਜਵਾਬ ਦਿੰਦੀ ਏ,
ਵੇ ਦੋ ਤਾਰਾ ਵੱਜਣਾ ਵੇ ਚੋਬਰਾ ਜੇਲ ਹਾਊਸ ਦੀ ਮੋਰੀ, ਸਾਡੀ ਗੱਲ ਨਾ ਬਣਦੀ ਵੇ ਸ਼ਾਮ ਸਿਆ ਤੂੰ ਕਾਲਾ ਮੈਂ ਗੋਰੀ, ਦੋ ਤਾਰਾ ਵੱਜਣਾ ਵੇ ਚੋਬਰਾ ਜੇਲ ਹਾਊਸ ਦੀ ਮੋਰੀ, ਉਹ ਜੇ ਵਿਆਕਰ ਬਣਾ ਸੀ ਪਤਰਾ ਗੱਲ ਕਰਨੀ ਸੀ ਕੋਰੀ, ਦੋ ਤਾਰਾ ਵੱਜਣਾ ਵੇ ਚੋਬਰਾ ਜੇਲ ਹਾਊਸ ਦੀ ਮੋਰੀ, ਉਹ ਜੇ
ਸਾਹਮਣੇ ਖੜੇ ਨੇ ਤੇ ਕਿਵੇਂ ਗੱਲਬਾਤ ਹੋ ਰਹੀ ਏ।
ਸੁਣ ਮਖਮਲ ਨੀ ਲੱਠਿਆਂ ਨੂੰ ਕੁੜੀਏ, ਐਦਾਂ ਨਾ ਰੋਲ ਐਸ ਐਚ ਓ ਕੋਲ ਹੁਣ ਹੋਣ ਗਵਾਈਆਂ, ਫੇਵਰ ਵਿੱਚ ਬੋਲ ਸੁਣ ਮਖਮਲ ਨੀ।
ਸੁਣ ਕੇ ਜੋਬਰਾ
ਹਾਏ ਸੜਕੇ ਸੜਕੇ ਡੋਲਾ ਜਾਂਦਾ ਰੱਥ ਦੀ ਟੁੱਟ ਜੂ ਫੱਟੀ ਗੁਲਾਬ ਸਿਆਂ ਸੰਭਲ ਜ਼ਰਾ ਮੈਂ ਮਾਝੇ ਦੀ ਜੱਟੀ ਗੁਲਾਬ ਸਿਆਂ ਸੰਭਲ ਜ਼ਰਾ ਮੈਂ ਮਾਝੇ ਦੀ ਜੱਟੀ ਓਥੀਆਂ ਨਾ ਅੱਖੀਆਂ ਮਿਲਾ ਕੇ ਦੇਖ ਲੈ ਦਿਲ ਸਾਡਾ ਠੋਕ ਤੇ ਵਜਾ ਕੇ ਵੇਖ ਲੈ ਪੱਕਾ ਅੱਜ ਸਾਡੇ ਨਾਲ ਕਰਾਰ ਕਰ ਲੈ ਪਿਆਰ ਕਰ ਲੈ ਨੀ ਸੱਚੀ ਪਿਆਰ ਕਰ ਲੈ ਨੀ ਜੱਗ ਤਨ ਰਣ ਮਾੜੀ ਮੁੰਡਿਆ ਆਸ਼ਕਾਂ ਦੀ ਇਮਜ ਵਿਗਾੜੀ ਮੁੰਡਿਆ ਵੇ ਆਸ਼ਕਾਂ ਦੀ ਇਮਜ ਵਿਗਾੜੀ ਮੁੰਡਿਆ ਹੋ ਸੀ ਗਏ ਪੜ੍ਹਨੇ ਕਾਨੂੰਨ ਹੋ ਗਏ ਚੇਂਜ ਮਜ਼ਮੂਨ ਜਦੋਂ ਪਿਆਰ ਦੇ ਜਨੂਨ ਵਾਲਾ ਲਾ ਬਣਿਆ ਬਾਕੀ ਸਾਰਾ ਕਿੱਸਾ ਖਾਮ ਖਾ ਬਣਿਆ ਆ ਬਾਕੀ ਸਾਰਾ ਕਿੱਸਾ ਖਾਮ ਖਾ ਬਣਿਆ ਨਰੇ ਸ਼ਮੀਰ ਦੁਪੱਟੇ ਉੱਤੇ ਤਿੰਨ ਤਾਰੀਆਂ ਪਿਆਰ ਵੀ ਪਗਾਉ ਜੇ ਪਗਾਈਆਂ ਯਾਰੀਆਂਆਖੇ ਸਰਤਾਜ ਨੀ ਕਰ ਲੈ ਨੀ ਸੱਚੀ ਪਿਆਰ ਕਰ ਲੈ ਵੀ ਚੱਕ ਤਾਰਾ ਰਾਣ ਤਾਰਾ ਰਾਣ ਤਾਰਾ ਰਾਣ ਰਾਣਾ ਰਾਣਾ
ਲਓ ਜੀ ਮਨ ਕੀ ਲੱਗਦੀ ਏ
ਬੈਠਾ ਲੇ ਜਬੀਲਿਆ ਜਵਾਨ ਮੁੰਡਿਆ ਤੂੰ ਤਾਂ ਚੰਗਾ ਲੱਗਦਾ ਨਦਾਨ ਮੁੰਡਿਆ ਬੈਠਾ ਲੇ ਜਬੀਲਿਆ ਜਵਾਨ ਮੁੰਡਿਆ ਤੂੰ ਤਾਂ ਚੰਗਾ ਲੱਗਦਾ ਨਦਾਨ ਮੁੰਡਿਆ ਚੱਲ ਆਸ਼ਕਾਂ ਤੇ ਆਪਣਾ ਸ਼ੁਮਾਰ ਕਰ ਲੈ ਪਿਆਰ ਕਰ ਲੈ
ਲੋ ਜੀ ਇੱਕੋ ਮਿੱਕੇ ਗੀਤ ਦਾ ਗੀਤ ਸੁਣ ਰਹੇ ਸੀਗੇ ਆਵਾਜ਼ ਬਿਲਕੁਲ ਜੀ ਸਤਿੰਦਰ ਸਰਤਾਜ ਦੀ ਜਾਣੀ ਪਹਿਚਾਣੀ ਜੀ ਔਰ ਇਸ ਹਫਤੇ ਦੋ ਫਿਲਮਾਂ ਆ ਰਹੀਆਂ ਜੀ ਇੱਕੋ ਮਿੱਕੇ ਤੇ ਚੱਲ ਮੇਰੇ ਭਾਈ ਹੈ ਨਾ ਚੱਲ ਮੇਰਾ ਪੁੱਤ ਸੋਰੀ ਔਰ ਦੋਨੇ ਫਿਲਮਾਂ ਬੜੀਆਂ ਕਮਾਲ ਦੀਆਂ 13 ਮਾਰਚ ਨੂੰ ਰਿਲੀਜ਼ ਹੋ ਰਹੀਆਂ ਦੋਨੇ ਇੱਕੋ ਦੇਣੀ ਔਰ ਦੋਨੇ ਫਿਲਮਾਂ ਦੇਖਣ ਵਾਲੀਆਂ ਸਤਿੰਦਰ ਸਰਤਾਜ ਦੀ ਪਹਿਲੀ ਮੇਰੀ ਔਰ ਚੱਲ ਮੇਰਾ ਪੁੱਤ ਦਾ ਸੈਕਿੰਡ ਜਿਹੜਾ ਵਰਜਨ ਉਹ ਆ ਰਿਹਾ ਆ ਸੋ ਜ਼ਰੂਰ ਦੇਖ ਕੇ ਆਇਓ ਜੀ ਸੋਹਣੀਆਂ ਫਿਲਮਾਂ ਆ ਰਹੀਆਂ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਤੇ ਪਿੱਛੇ ਜਿਹਾ ਇੱਕ ਹੋਰ ਜਿਹੜੀ ਫਿਲਮ ਰਿਲੀਜ਼ ਹੋਈ ਆ ਬੜੀ ਚਰਚਾ ਦੇ ਵਿੱਚ ਰਹੀ ਆ ਥੱਪੜ ਮੂਵੀ ਤਾਪਸੀ ਪੰਨੂ ਦੀ ਬਹੁਤ ਸੋਹਣੀ ਮੂਵੀ ਬਿਲਕੁਲ ਵੱਖਰਾ ਟੌਪਿਕ ਔਰ ਬਹੁਤ ਹੀ ਸਾਦੀਆਂ ਜਿਹੀਆਂ ਚੀਜ਼ਾਂ ਬਿਲਕੁਲ ਸਾਦੇ ਕੋਸਟਿਊਮਸ ਸਾਦੇ ਜਿਹਾ ਸੈੱਟ ਜਿਹੜੇ ਸੀਗੇ ਉਹ ਆਮ ਜਿਹੀ ਜ਼ਿੰਦਗੀ ਦੇ ਵਿੱਚੋਂ ਸੋ ਮੈਂ ਜ਼ਰੂਰ ਦੇਣਾ ਚਾਹੂੰਗੀ ਥੱਪੜ ਮੂਵੀ ਦਾ ਰਿਵਿਊ ਜੇ ਤੁਹਾਡੇ ਸ਼ਹਿਰ ਦੇ ਵਿੱਚ ਲੱਗੀ ਹੋਈ ਹੈ ਤਾਂ ਜ਼ਰੂਰ ਦੇਖ ਕੇ ਆਓ ਇੱਕ ਕੁੜੀ ਦੀ ਸੈਲਫ ਰਿਸਪੈਕਟ ਦੀ ਜਿਹੜੀ ਗੱਲ ਹੈ ਉਹਦੇ ਵਿੱਚ ਦਿਖਾਈ ਗਈ ਹੈ ਵੀ ਇੱਕ ਕੁੜੀ ਕਿੰਨਾ ਕਰਦੀ ਹੈ ਆਪਣੇ ਪਰਿਵਾਰ ਦੇ ਲਈ ਔਰ ਬਿਲਕੁਲ ਉਹਦੀਆਂ ਆਪਣੀਆਂ ਖਾਹਿਸ਼ਾਂ ਆਪਣੀਆਂ ਸਧਰਾਂ ਆਪਣੇ ਡ੍ਰੀਮਸ ਉਹ ਇੱਕ ਸਾਈਡ ਤੇ ਰੱਖ ਦਿੰਦੀ ਹੈ ਆਪਣੇ ਮਕਾਨ ਨੂੰ ਘਰ ਬਣਾਉਣ ਦੇ ਲਈ ਔਰ ਪਰ ਫੇਰ ਜਦੋਂ ਕਿਤੇ ਉਹਦੀ ਇੱਕ ਜਿਹੜੀ ਸੈਲਫ ਰਿਸਪੈਕਟ ਹਰਟ ਹੁੰਦੀ ਆ ਉਹਨੂੰ ਇਹ ਲੱਗਦਾ ਵੀ ਉਦੋਂ ਜੋ ਵੀ ਇਮੋਸ਼ਨਸ ਜਿਹੜੇ ਆਉਂਦੇ ਆ ਉਹਦੇ ਅੱਗੇ ਔਰ ਉਹਦੇ ਨਾਲ ਉਹ ਕਿੱਦਾਂ ਫਾਈਟ ਕਰਦੀ ਆ ਉਹਦੇ ਉੱਤੇ ਫਿਲਮ ਹੈ ਜੀ ਬਹੁਤ ਸੋਹਣੀ ਫਿਲਮ ਹੈ ਜ਼ਰੂਰ ਦੇਖ ਕੇ ਆਓ ਚੰਗੀਆਂ ਫਿਲਮਾਂ ਦੇਖਣੀਆਂ ਚਾਹੀਦੀਆਂ ਕਿਉਂਕਿ ਇਹ ਫਿਲਮ ਮੈਨੂੰ ਲੱਗਦੀ ਹੈ ਵੀ ਬਾਲੀਵੁੱਡ ਦੇ ਵਿੱਚ ਇੱਕ ਵੱਖਰਾ ਜਿਹਾ ਥਾਂ ਆ ਬਾਲੀਵੁੱਡ ਦੇ ਵਿੱਚ ਅਕਸਰ ਬਹੁਤ ਜ਼ਿਆਦਾ ਕਮਰਸ਼ੀਅਲ ਮੂਵੀਜ਼ ਹੁੰਦੀਆਂ ਜਿਨ੍ਹਾਂ ਦੇ ਵਿੱਚ ਬਸ ਇੱਧਰੋਂ ਲਿਆ ਕੁਛ ਉੱਧਰੋਂ ਲਿਆ ਤੇ ਲੈ ਕੇ ਪਰੋਸ ਕੇ ਰੱਖ ਦਿੱਤਾ ਪਰ ਇੱਕ ਟੌਪਿਕ ਨੂੰ ਇਹੋ ਜਿਹੇ ਸੈਂਸਿਟਿਵ ਇਸ਼ੂ ਨੂੰ ਲੈ ਕੇ ਫਿਲਮ ਬਣਾਉਣੀ ਔਰ ਉਹਦੇ ਨਾਲ ਜਸਟੀਫਾਈ ਕਰ ਪਾਉਣਾ ਉਹ ਬਹੁਤ ਵੱਡੀ ਗੱਲ ਹੈ ਸੋ ਬਾਕੀ ਇੱਕੋ ਮਿੱਕੇ ਤੇ ਜਿਹੜੀ ਇਹ ਮੂਵੀ ਆ ਰਹੀ ਹੈ ਚੱਲ ਮੇਰਾ ਪੁੱਤ ਇਹ ਫਿਲਮਾਂ ਦੇਖ ਰਹੇ ਹਾਂ ਜੀ ਕਿਹੋ ਜਿਹੀਆਂ ਹੁੰਦੀਆਂ ਤੇ ਫਿਰ ਮੈਂ ਤੁਹਾਨੂੰ ਜ਼ਰੂਰ ਰਿਵਿਊ ਦੇਵਾਂਗੀ ਉਹਨਾਂ ਦੇ ਵੀ ਤੇ ਜਾਂਦੇ ਜਾਂਦੇ ਰਵਿੰਦਰ ਧਨੀ ਹੋਣਾਂ ਨੇ ਕੋਰੋਨਾ ਵਾਇਰਸ ਦੇ ਉੱਤੇ ਜੀ ਮੈਨੂੰ ਸਲੋਕ ਭੇਜਿਆ ਇੱਕ ਖੰਘ ਜ਼ੁਕਾਮ ਜੇ ਸਰਦੀ ਲੱਗੇ ਜਲਦੀ ਡਾਕਟਰ ਤੋਂ ਚੈੱਕਅਪ ਕਰਾਓ ਜੀ ਮਰ ਜਾਣੇ ਕੋਰੋਨਾ ਵਾਇਰਸ ਤੋਂ ਆਪਣਾ ਆਪ ਬਚਾਓ ਜੀ ਸਾਫ ਸੁਥਰਾ ਭੋਜਨ ਖਾਓ ਬਾਰ ਬਾਰ ਧੋ ਕੇ ਹੱਥ ਲਗਾਓ ਅੰਡਾ ਮੀਟ ਮੱਛਲੀ ਤੋਂ ਦੂਰ ਹੋ ਜਾਓ ਜੀ ਮਰ ਜਾਣੇ ਕੋਰੋਨਾ ਵਾਇਰਸ ਤੋਂ ਆਪਣਾ ਆਪ ਬਚਾਓ ਜੀ ਚਾਈਨਾ ਨੂੰ ਇਹਨੇ ਖੂੰਜੇ ਲਾਇਆ ਕਿੰਨੇ ਮੁਲਕਾਂ ਵਿੱਚ ਕਹਿਰ ਮਚਾਇਆ ਸਭ ਨੂੰ ਫਿਕਰਾਂ ਦੇ ਵਿੱਚ ਪਾਇਆ ਟਿਕੇ ਰਹੋ ਜਿੱਥੇ ਕੰਮ ਤੁਹਾਡਾ ਕਰਸੀ ਅਜੇ ਛੁੱਟੀ ਨਾ ਜਾਓ ਜੀ ਮਰ ਜਾਣੇ ਕੋਰੋਨਾ ਵਾਇਰਸ ਤੋਂ ਜਿੰਦ ਆਪਣਾ ਆਪ ਬਚਾਓ ਜੀ ਮਰ ਜਾਣੇ ਕਰੋਨਾ ਵਾਇਰਸ ਤੋਂ। ਸੋ ਬਹੁਤ ਵਧੀਆ ਸ਼ਲੋਕ ਜੀ, ਕਲਸੀ ਰਾਈਟਰ ਆ ਕੋਈ, ਉਹਨਾਂ ਨੇ ਇਹ ਆਪਣੇ ਵਿਚਾਰ ਪੇਸ਼ ਕੀਤੇ ਆ ਕਰੋਨਾ ਵਾਇਰਸ ਦੇ ਉੱਤੇ। ਸੋ ਬਿਲਕੁਲ ਜੀ, ਆਪਣਾ ਧਿਆਨ ਰੱਖੋ, ਚੰਗਾ ਖਾਓ, ਹੈਲਦੀ ਖਾਓ, ਹੈਲਦੀ ਸੋਚੋ ਤੇ ਹੈਲਦੀ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਕੋਈ ਗੱਲ ਇਹ ਵੀ ਨਹੀਂ ਵੀ ਥੋੜੇ ਬਹੁਤੇ ਬਿਮਾਰ ਹੋਏ ਤੇ ਡਰ ਕੇ ਹੀ ਬੈਠ ਜਾਓ ਵੀ ਪਤਾ ਨੀ ਕੀ ਹੋ ਗਿਆ। ਕੋਈ ਗੱਲ ਨਹੀਂ, ਇਹ ਬਿਮਾਰੀਆਂ ਸਾਡੀ ਜ਼ਿੰਦਗੀ ਦੇ ਨਾਲ ਚੱਲਦੀਆਂ ਰਹੀਆਂ, ਅੱਜ ਤੱਕ ਬਥੇਰੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਨਾਲ ਮੱਥੇ ਡਾਏ ਆ ਇਨਸਾਨਾਂ ਨੇ, ਇੱਕ ਹੋਰ ਸਹੀ। ਪਰ ਇਹ ਵੀ ਨਹੀਂ ਵੀ ਬਹੁਤ ਜ਼ਿਆਦਾ ਬਹਾਦਰ ਬਣ ਜਾਓ ਵੀ ਆ ਜਾ ਆ ਬੈਲ ਮੁਝੇ ਮਾਰ, ਪਰ ਫਿਰ ਵੀ ਕੁਛ ਪ੍ਰਕੋਸ਼ਨ ਦੇ ਨਾਲ, ਪਰ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ, ਆਪਣਾ ਖਿਆਲ ਰੱਖੋ ਤੇ ਆਪਣਿਆਂ ਦਾ ਖਿਆਲ ਰੱਖੋ। ਇੰਨੇ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਤੇ ਮੈਂ ਲਾਉਂਦੀ ਹਾਂ ਵਿਰਾਮ। ਅਗਲੇ ਹਫ਼ਤੇ ਫੇਰ ਹਾਜ਼ਰ ਹੋਵਾਂਗੀ ਬਹੁਤ ਸਾਰੀਆਂ ਯਾਦਾਂ ਦੇ ਨਾਲ, ਕੁਝ ਗੱਲਾਂ ਦੇ ਨਾਲ, ਕੁਝ ਆਪ ਬੀਤੀਆਂ ਤੇ ਕੁਝ ਜੱਗ ਬੀਤੀਆਂ ਦੇ ਨਾਲ। ਉਦੋਂ ਤੱਕ ਲਈ ਮੈਨੂੰ ਦਿਓ ਜੀ ਇਜਾਜ਼ਤ, ਚੜ੍ਹਦੀ ਕਲਾ ਤੇ ਰੱਬ ਰਾਖਾ।